ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਦੰਡੋਤ ਬੰਦਨ Thank you. ਸਭੀ ਮਦ ਸਭੀ ਤੇ ਵਾਰ ਬੇ ਮੋਹਤਾਜ ਮਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੂਤਾ ਬੰਧਨ ਮੁਕਤ ਸੰਤੋ ਮੇਰੀ ਰੱਖੈ ਮਮਤਾ ਪਏ ਕਿਰਪਾਲ ਠਾਕਰ ਨਾਨਕ ਪਰ ਬ੍ਰਹਮ ਪਛਾਣਾ ਲਾਡ ਆਇਆ ਤੇਰੇ
ਸੇਵਾ ਕਰਕੇ ਮਾਨ ਪਾਈ ਦਾ ਮੰਨ ਤੇ ਕਾਰੋਬਾਰ ਸੰਕੋਚ ਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਕਈ ਦਿਨਾਂ ਤੋਂ ਆਪ ਜੋ ਸਤਸੰਗ ਕਰ ਰਹੇ ਨੇ ਉਹ ਗੁਰਮਤ ਦੇ ਸਿਧਾਂਤ, ਪਰਮ ਸਿਧਾਂਤ, ਸੇਵਾ ਕਰਨੀ ਤੇ ਨਾਮ ਜਪਣਾ, ਉਹਨਾਂ ਦੇ ਬਾਰੇ ਬੜੇ ਵਿਸਥਾਰ ਦੇ ਨਾਲ ਸਰਵਣ ਕਰ ਰਹੇ ਹੋ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ, ਦੁੱਖਾਂ ਤੋਂ ਅਸੀਂ ਡਰਦੇ ਹਾਂ। ਇਹ ਦੋਵੇਂ ਚੀਜ਼ਾਂ ਨਾਮ ਜਪਣ ਤੇ ਸੇਵਾ ਕਰਨ ਵਿੱਚ ਆ ਜਾਂਦੀਆਂ ਨੇ। ਇੱਥੇ ਤੱਕ ਮਹਾਂਪੁਰਸ਼ ਫਰਮਾਇਆ ਕਰਦੇ ਹਨ ਕਿ ਕੋਈ ਵੀ ਬੰਦਾ, ਕੋਈ ਵੀ ਪ੍ਰਾਣੀ ਸੇਵਾ ਕਰਕੇ ਦੇਖ ਲਓ ਇਹਦਾ ਰਿਜ਼ਲਟ ਕੀ ਹੁੰਦਾ। ਕਰਕੇ ਕੋਈ ਵੇਖ ਲੋ ਸੇਵਾ ਤੋਂ ਮਿਲਦਾ ਨਿਵਾ, ਕਰਕੇ ਕੋਈ ਵੇਖ ਲੋ ਸੇਵਾ ਤੋਂ ਮਿਲਦਾ ਨਿਵਾ।
ਕਰਕੇ ਕੋਈ ਵੇਖ
ਬਗੈਰ ਸੇਵਾ ਤੋਂ ਫਲ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਕੋਈ ਚੀਜ਼ ਵੀ ਲੈ ਲਓ ਦੁਨੀਆਂ 'ਚ, ਤੁਸੀਂ ਫਸਲ ਬੀਜਦੇ ਹੋ, ਸੇਵਾ ਨਾ ਕਰੋ ਉਸਦੀ, ਕੋਈ ਫਲ ਹੱਥ ਵਿੱਚ ਨਹੀਂ ਆਏਗਾ। ਘਾਹ ਫੂਸ ਜੰਮ ਜਾਏਗਾ, ਬਿਮਾਰੀਆਂ ਲੱਗ ਜਾਣਗੀਆਂ। ਬੀਜ ਤਾਂ ਦਿੱਤਾ ਪਰ ਉਹਦੀ ਸੇਵਾ ਨਹੀਂ ਕਰੀ ਫਸਲ ਦੀ। ਪਸ਼ੂ ਲੈ ਆਉਂਦਾ ਚੰਗੇ ਤੇ ਚੰਗਾ, ਬਹੁਤ ਪੈਸਾ ਲਾਇਆ, ਬੜਾ ਦੁੱਧ ਹੈ, ਜੇ ਉਹਦੀ ਸੇਵਾ ਨਹੀਂ ਹੈ ਕੁਛ ਵੀ ਨਹੀਂ ਮਿਲਦਾ। ਬਾਗ ਲਾ ਲਿਆ, ਉਹਦੀ ਸੇਵਾ ਨਹੀਂ ਹੈ ਕੁਛ ਨਹੀਂ ਮਿਲਦਾ। ਇਸ ਤਰ੍ਹਾਂ ਨਾਲ ਮਾਂ ਬਾਪ ਦੀ ਸੇਵਾ, ਸਮਾਜ ਦੀ ਸੇਵਾ, ਗੁਰੂ ਦੀ ਸੇਵਾ, ਵਾਹਿਗੁਰੂ ਦੀ ਸੇਵਾ, ਸੰਗਤ ਦੀ ਸੇਵਾ, ਇਹਦੇ ਵਿੱਚੋਂ ਜੋ ਚੀਜ਼ ਵੀ ਚਾਹੀਦੀ ਹੈ ਗੁਰੂ ਦੀ ਸੇਵਾ 'ਚੋਂ ਪ੍ਰਾਪਤ ਹੋਇਆ ਕਰਦੀ। ਤੀਰਥ ਕੀ ਹੈ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਗੁਰੂ ਦੀ ਸੇਵਾ ਦੇ ਨਾਲ ਗਿਣਤੀਆਂ ਮਿਣਤੀਆਂ ਤੋਂ ਬਾਹਰ ਹੋ ਜਾਇਆ ਕਰਦੀ। ਇੱਕ ਐਸੀ ਗੁਰੂ ਘਰ 'ਚ ਮਿਸਾਲ ਆਉਂਦੀ ਹੈ ਕਿ ਇੱਕ ਜ਼ਿਲ੍ਹਾ ਬਠਿੰਡਾ ਜਿਹਨੂੰ ਅੱਜ ਕੱਲ੍ਹ ਕਹਿੰਦੇ ਨੇ, ਉਸ ਵੇਲੇ ਜੰਗਲ ਕਹਿੰਦੇ ਸੀ ਇਹਨੂੰ, ਜੰਗਲ ਦੇਸ਼। ਉਸ ਦੇ ਵਿੱਚ ਇੱਕ ਬੜਾ ਅਮੀਰ ਜ਼ਿਮੀਂਦਾਰ ਰਹਿ ਰਿਹਾ, ਹਜ਼ਾਰਾਂ ਵਿਘੇ ਉਸਦੀ ਜ਼ਮੀਨ ਹੈ। ਸਾਰੀ ਜ਼ਿੰਦਗੀ ਉਸਦੀ ਇਸ ਗੱਲ ਤੇ ਲੰਘ ਗਈ ਕਿ ਮੇਰੇ ਪੁੱਤਰ ਨਹੀਂ ਹੋਇਆ। ਉਹਦੇ ਵਾਸਤੇ ਉਹਨੇ ਤੀਰਥਾਂ ਤੇ ਜਾ ਕੇ ਦਾਨ ਕੀਤਾ, ਬਹੁਤ ਸਾਧੂ ਮਹਾਂਪੁਰਸ਼ਾਂ ਪਾਸ ਬੇਨਤੀਆਂ ਕੀਤੀਆਂ, ਤੇ ਇਸੇ ਤਰ੍ਹਾਂ ਦੇ ਨਾਲ ਜੰਤਰ ਮੰਤਰ, ਟੂਣੇ ਟਾਮਣ, ਬੜੀਆਂ ਮਸਾਣੀਆਂ ਕੋਈ ਨਹੀਂ ਛੱਡੀ ਉਸਨੇ ਜਿੱਥੇ ਉਹ ਨਾ ਪਹੁੰਚਿਆ ਹੋਵੇ। ਹਰ ਥਾਂ ਤੇ ਗਿਆ, ਤਾਂਤਰੀ ਬੁਲਾਏ, ਉਹਨਾਂ ਨੇ ਆਪਣੀ ਤੰਤਰ ਵਿੱਦਿਆ ਦੇ ਨਾਲ ਕੋਸ਼ਿਸ਼ ਕਰੀ, ਮੰਤਰਾਂ ਵਾਲੇ ਬੁਲਾਏ, ਉਹਨਾਂ ਨੇ ਇਸ ਗੱਲ ਤੇ ਕੋਈ ਬੁਰੀ ਰੂਹ ਤੁਹਾਡੇ ਪਿੱਛੇ ਪਈ ਹੋਈ ਹੈ ਜੋ ਤੁਹਾਡੇ ਘਰ ਪੁੱਤਰ ਨਹੀਂ ਆਉਣ ਦਿੰਦੀ, ਉਹਨਾਂ ਨੇ ਵੀ ਮੰਤਰ ਪੜ੍ਹੇ, ਗੁੱਗੇ ਨੂੰ ਵੀ ਬਣਾਇਆ, ਸਰਵਰ ਪੀਰ ਨੂੰ ਵੀ ਬਣਾਇਆ, ਪਰ ਕਿਤੋਂ ਨਾ ਹੋਇਆ। ਚਲਦੇ ਚਲਦੇ 70 ਸਾਲ ਦੀ ਨੇੜੇ ਤੇੜੇ ਉਮਰ ਪਹੁੰਚ ਗਈ, ਲੇਕਿਨ ਵਾਸ਼ਨਾ ਨਹੀਂ ਹਟੀ। ਸਾਡੇ ਜੀਵਨ ਦੇ ਅੰਦਰ ਅਨੇਕ ਵਾਸ਼ਨਾਵਾਂ ਨੇ, ਵਾਸ਼ਨਾ ਦੇ ਬੰਨੇ ਹੋਏ ਸਾਡਾ ਜੀਵਨ ਚੱਲ ਰਿਹਾ। ਸਾਨੂੰ ਇਹ ਨਹੀਂ ਪਤਾ ਵੀ ਇਹ ਕਿੰਨਾ ਨੁਕਸਾਨ ਦੇ ਸਕਦੀ ਹੈ ਵਾਸ਼ਨਾ। ਪਿਛਲੇ ਵਾਰੀ ਮੈਂ ਦੱਸਿਆ ਸੀ ਇੱਕ ਇੱਕ ਵਾਸ਼ਨਾ ਕਿੱਥੇ ਲੈ ਜਾਂਦੀ ਹੈ। ਧਨ ਦੀ ਵਾਸ਼ਨਾ ਸੱਪ ਬਣਾ ਦਿੰਦੀ ਹੈ, ਮਕਾਨਾਂ ਦੀ, ਜ਼ਮੀਨ ਦੀ, ਜਾਇਦਾਦ ਦੀ ਵਾਸ਼ਨਾ ਭੂਤ ਪ੍ਰੇਤ ਬਣਾ ਕੇ ਉੱਥੇ ਪਾ ਦਿੰਦੀ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਸਿੰਘਾਂ ਦੇ ਨਾਲ ਜਾ ਰਹੇ ਸੀ, ਕੀ ਦੇਖਦੇ ਨੇ ਕਿ ਸੁਣਿਆ ਖੱਬੇ ਪਾਸੇ ਇੱਕ ਤਿੱਤਰ ਬੋਲ ਰਿਹਾ। ਤਿੱਤਰ ਦੀ ਬੋਲੀ ਹੁੰਦੀ ਹੈ ਕੋਈ ਉਸਨੂੰ ਸੁਭਾਨ ਅੱਲਾ, ਤੇਰੀ ਕੁਦਰਤ ਕਹਿ ਦਿੰਦਾ, ਕੋਈ ਆਪਣੇ ਆਪਣੇ ਹਿਸਾਬ ਨਾਲ ਲਾ ਲੈਂਦੇ ਨੇ। ਤੇ ਗੁਰੂ ਮਹਾਰਾਜ ਜੀ ਉਸੇ ਵੇਲੇ ਇੱਕ ਸ਼ਬਦ ਪੜ੍ਹਨ ਲੱਗ ਗਏ ਇਸ ਤਰ੍ਹਾਂ ਦੇ ਨਾਲ, ਆਹ ਸਵਾਰ ਹੋਏ ਗੁਰੂ ਮਹਾਰਾਜ ਆ ਰਹੇ ਨੇ। ਅਚਾਨਕ ਆਪਦੇ ਮੁੱਖ ਤੋਂ ਨਿਕਲਣ ਦਾ ਕਾਰਨ ਗੁਰਸਿੱਖਾਂ ਨੇ ਪੁੱਛਿਆ ਕਿ ਪਾਤਸ਼ਾਹ ਆਪਨੇ ਇਹ ਬਾਣੀ ਉਚਾਰਨ ਕਰੀ ਹੈ, ਕਿਰਪਾ ਕਰਕੇ ਆਪ ਇਹ ਪ੍ਰਗਟ ਕਰਨ ਦਾ ਯਤਨ ਦੱਸੋ ਸਾਨੂੰ ਕਿ ਇਸ ਦੇ ਵਿੱਚ ਕੀ ਭੇਤ ਹੈ। ਮਹਾਰਾਜ ਕਹਿਣ ਲੱਗੇ, ਦੇਖੋ ਪਿਆਰਿਓ, ਤਿੱਤਰ ਬੋਲਦਾ ਸੁਣਦਾ? ਕਹਿੰਦੇ ਹਾਂਜੀ, ਬਹੁਤ ਜ਼ੋਰ ਨਾਲ ਬੋਲੇ। ਕਹਿਣ ਲੱਗੇ, ਤਿੱਤਰ ਜਿਹੜਾ ਸੀ ਇੱਥੇ ਦਾ ਰਾਜਾ ਸੀ, ਆ ਉਹਦਾ ਫਾਰਮ ਸੀ, ਆਪਣੀ ਨਿੱਜ ਦੀ ਭੂਮੀ ਸੀ ਖੇਤੀ ਕਰਨ ਦੀ। ਜਦੋਂ ਪ੍ਰਾਣ ਛੁੱਟਣ ਲੱਗੇ ਉਸ ਵੇਲੇ ਵੀ ਇਹ ਵਾਸ਼ਨਾ ਉਹਦੇ ਨਾਲ ਚਲੀ ਗਈ, ਤਿੱਤਰ ਬਣ ਗਿਆ ਅਤੇ ਹੁਣ ਆਪਾਂ ਨੂੰ ਕਹਿ ਰਿਹਾ ਮੇਰੇ ਖੇਤਾਂ ਵਿੱਚ ਨਾ ਆਓ, ਮੇਰੇ ਖੇਤਾਂ ਵਿੱਚ ਨਾ ਆਓ। ਕਹਿੰਦੇ ਵਾਸ਼ਨਾ ਬਹੁਤ ਪ੍ਰਬਲ ਹੋਇਆ ਕਰਦੀ ਹੈ, ਇਹ ਜਨਮਾਂ ਜਨਮਾਂਤਰਾਂ ਦੀ ਹੇਤੂ ਹੋਇਆ ਕਰਦੀ ਹੈ। ਜਿਹੀ ਜਿਹੀ ਵਾਸ਼ਨਾ ਉਹ ਜਿਹਾ ਉਹਨੂੰ ਜਨਮ ਮਿਲ ਜਾਂਦਾ ਹੈ, ਉਸੇ ਤਰ੍ਹਾਂ ਦਾ ਸਰੀਰ ਮਿਲਦਾ ਜਿਹੀ ਜਿਹੀ ਵਾਸ਼ਨਾ ਹੁੰਦੀ ਹੈ। ਅੰਤ ਮਤੇ ਸੋਗਤੇ, ਇੱਕ ਵਾਰੀ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੁਰਹਾਨੀ ਦਰਬਾਰ ਲੱਗਿਆ ਹੋਇਆ ਉਹਨਾਂ ਦਾ, ਵਿਸ਼ਿਸ਼ਟ ਜੀ ਕਥਾ ਕਰ ਰਹੇ ਨੇ, ਬਹੁਤ ਸਾਰੇ ਪ੍ਰੇਮੀ ਆਏ ਹੋਏ ਨੇ, ਮਹਾਤਮਾ ਵੀ ਆਏ ਹੋਏ ਨੇ, ਕਥਾ ਚੱਲ ਰਹੀ ਹੈ। ਤਾਂ ਅਚਾਨਕ ਸ਼੍ਰੀ ਰਾਮ ਚੰਦਰ ਜੀ ਤਾਲੀ ਮਾਰ ਕੇ ਉੱਚੀ ਉੱਚੀ ਹੱਸ ਪਏ। ਸਾਰੇ ਕਹਿਣ ਲੱਗੇ ਵੀ ਹੈ, ਚੁੱਪ ਕਰੇ ਹੱਸ ਪਏ ਇੰਨੇ ਜ਼ੋਰ ਦੀ? ਵਿਚਾਰ ਚ ਬਾਤ ਹੋਈ। ਫਿਰ ਵਿਸ਼ਿਸ਼ਟ ਜੀ ਨੇ ਕਿਹਾ, ਹੇ ਰਾਮ ਜੀ, ਪਰਮੇਸ਼ਰ ਦੀ ਕਥਾ ਹੋ ਰਹੀ ਹੈ, ਸਾਰੇ ਸਰਵਣ ਕਰ ਰਹੇ ਨੇ, ਪ੍ਰਸੰਗ ਵੀ ਵਿਰਾਗ ਦਾ ਚੱਲ ਰਿਹਾ, ਹੱਸਣ ਦਾ ਕੋਈ ਕਾਰਨ ਨਹੀਂ ਹੈ, ਕਿਰਪਾ ਕਰਕੇ ਆਪ ਪ੍ਰਗਟ ਕਰੋ ਵੀ ਆਪ ਨੂੰ ਇੰਨੇ ਜ਼ੋਰ ਦੀ ਤਾਲੀ ਮਾਰ ਕੇ ਕਿਉਂ ਹੱਸੇ। ਕਹਿਣ ਲੱਗੇ, ਵਿਸ਼ੇਸ਼ ਜੀ, ਤੁਸੀਂ ਤਾਂ ਤ੍ਰਿਕਾਲ ਦਰਸ਼ੀ ਹੋ, ਜਾਣਦੇ ਹੋ ਮੈਂ ਕਿਉਂ ਹੱਸਿਆ। ਨਹੀਂ ਮਹਾਰਾਜ, ਆਪ ਪ੍ਰਗਟ ਕਰੋ। ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਕਹਿਣ ਲੱਗੇ, ਆਹ ਦੇਖੋ, ਇਹ ਕੀੜੇ ਨੂੰ ਦੇਖ ਕੇ ਹੱਸਿਆ। ਵਿਸ਼ਿਸ਼ਟ ਜੀ ਨੇ ਗਹੁ ਨਾਲ ਦੇਖਿਆ, ਕਹਿਣ ਲੱਗੇ, ਕੀੜਾ ਕੀ ਹੈ? ਇਹਦੀਆਂ ਦੋ ਲੱਤਾਂ ਪਿਛਲੀਆਂ ਟੁੱਟੀਆਂ ਹੋਈਆਂ ਨੇ, ਕੰਧ ਤੇ ਚੜ੍ਹਨਾ ਚਾਹੁੰਦਾ, ਫੇਰ ਗਿਰ ਜਾਂਦਾ, ਫੇਰ ਚੜ੍ਹਨਾ ਚਾਹੁੰਦਾ, ਪਿਛਲੇ ਡੁੰਡ ਨਾਲ ਚੜ੍ਹਦਾ, ਉਹ ਪਕੜ ਹੁੰਦੀ ਨਹੀਂ, ਉਹ ਗਿਰ ਜਾਂਦਾ। ਇਹਦੇ 'ਚ ਹੱਸਣ ਦਾ ਕਾਰਨ ਤਾਂ ਕੋਈ ਨਹੀਂ ਹੈ ਮਹਾਰਾਜ, ਆਪ ਕਿਰਪਾ ਕਰਕੇ ਥੋੜ੍ਹੀ ਦੇਰ ਮਾਇਆ ਦਾ ਪਰਦਾ ਚੁੱਕ ਦਿਓ ਤਾਂ ਕਿ ਸਾਡੀ ਚੰਗੀ ਤਰ੍ਹਾਂ ਸਮਝ ਪੈ ਜਾਵੇ। ਕਹਿਣ ਲੱਗੇ, ਵਿਸ਼ਿਸ਼ਟ ਜੀ, ਮੈਂ ਇਸ ਕੀੜੇ ਦੀ ਮੂਰਖਤਾ ਤੇ ਹੱਸ ਰਿਹਾ। ਅੱਜ ਤੋਂ ਪਹਿਲਾਂ ਇਹ 14 ਵਾਰੀ ਇੰਦਰ ਦੇ ਤਖ਼ਤ ਤੇ ਬੈਠ ਚੁੱਕਿਆ ਤੇ ਹੁਣ ਫੇਰ ਕੀੜੇ ਦੀ ਚੁੰਨੀ ਚ ਪਿਆ ਹੋਇਆ। ਇੱਕ ਇੰਦਰ ਦੇ ਤਖ਼ਤ ਤੱਕ ਪਹੁੰਚਣ ਵਾਸਤੇ ਵਿਧੀ ਪੂਰਵਕ 100 ਯੱਗ ਕਰਨਾ ਪੈਂਦਾ ਤੇ ਇਹ 14 ਵਾਰੀ ਕਾਮਯਾਬ ਹੋਇਆ। ਅਸੀਂ ਇਸ ਕਰਕੇ ਹੱਸਣੀ ਆ ਕਿ ਇਸ ਮੂਰਖ ਨੂੰ ਇਹ ਨਹੀਂ ਪਤਾ ਲੱਗਿਆ ਬਈ ਮੈਂ ਵਿਸ਼ਿਆਂ ਦੇ ਸੁੱਖ ਨੂੰ ਕਿਉਂ ਮੰਗ ਰਿਹਾ, ਵਾਰ ਵਾਰ ਕਿਉਂ ਨਹੀਂ ਮੈਂ ਆਤਮਕ ਸੁੱਖ ਨੂੰ ਮੰਗਦਾ। ਮੈਨੂੰ ਪਰਮ ਪਦ ਦੀ ਪ੍ਰਾਪਤੀ ਹੋਵੇ ਤੇ ਮੇਰਾ ਜੰਮਣਾ ਮਰਨਾ ਖਤਮ ਹੋ ਜਾਵੇ, ਸੋ ਇਸ ਕਰਕੇ ਅਸੀਂ ਹੱਸ ਰਹੇ ਹਾਂ। ਕਹਿਣ ਲੱਗੇ, ਵਾਸ਼ਨਾ ਨਹੀਂ ਜਾਂਦੀ, ਵਾਸ਼ਨਾ ਬਹੁਤ ਤੰਗ ਕਰਦੀ ਆਦਮੀ ਨੂੰ, ਇਹ ਖਤਮ ਨਹੀਂ ਹੋਇਆ ਕਰਦੀ। ਪੁੱਤਰ ਵਾਸ਼ਨਾ ਉਹਦੇ ਅੰਦਰ ਪੈਦਾ ਹੋ ਗਈ, ਕਦੇ ਮੜੀਆਂ ਮਸਾਣੀਆਂ ਨੂੰ ਮੱਥੇ ਟੇਕਦਾ, ਕਦੇ ਜਾਦੂ ਕਰਦਾ, ਕਦੇ ਚਰਾਹਿਆਂ ਵਿੱਚ ਜਾ ਕੇ ਜਾਦੂ ਕਰਾ ਕੇ ਰੱਖਦਾ। ਇਹ ਜੋ ਪੱਤਰ ਪ੍ਰਾਪਤੀ ਹੁੰਦੀ ਹੈ ਨਾ, ਆਦਮੀ ਬੁਰੇ ਤੇ ਬੁਰੇ ਕੰਮ ਤੱਕ ਜਾ ਸਕਦਾ। ਇੱਕ ਵਾਰੀ ਸਾਡਾ ਦੀਵਾਨ ਲੱਗਿਆ ਹੋਇਆ ਸੀ, ਉੱਥੇ ਇੱਕ 10 ਕੁ ਮਹੀਨੇ ਦਾ ਬੱਚਾ ਹੌਲੀ ਹੌਲੀ ਮਾਤਾ ਦੀ ਗੋਦ ਚੋਂ ਨਿਕਲ ਕੇ ਰੁੜਦਾ ਰੁੜਦਾ ਥੋੜਾ ਜਿਹਾ ਬਾਹਰ ਨੂੰ ਹੋ ਰਿਹਾ। ਮਾਤਾ ਦੀਵਾਨ ਵਿੱਚ ਬਚਨ ਸੁਣਨ ਵਿੱਚ ਲੱਗੀ ਹੋਈ ਸੀ, ਸਾਰੇ ਸਿੰਘ ਸੁਣ ਰਹੇ ਸੀ, ਕਿਸੇ ਨੂੰ ਨਹੀਂ ਸੀ ਪਤਾ। ਇਹਨਾਂ ਨੂੰ ਪ੍ਰੇਮੀ ਆਇਆ, ਛੋਪਲਾ ਹੀ ਬੱਚੇ ਨੂੰ ਗੋਦੀ 'ਚ ਲੈ ਲਿਆ ਤੇ ਲੈ ਕੇ ਚਲਿਆ ਗਿਆ। ਉਹ ਤੇ ਬਾਅਦ ਜਦ ਮਾਂ ਨੇ ਦੇਖਿਆ ਵੀ ਮੇਰਾ ਬੱਚਾ ਕਿੱਥੇ ਗਿਆ, ਦੀਵਾਨ ਵਿੱਚ ਰੌਲਾ ਪੈ ਗਿਆ। ਮੈਂ ਵੀ ਕੀਰਤਨ ਬੰਦ ਕਰਦਾ, ਮੈਂ ਕਿਹਾ ਕੀ ਗੱਲ ਆ ਭਾਈ? ਕਹਿੰਦਾ ਜੀ ਬੱਚਾ ਗੁੰਮ ਹੋ ਗਿਆ, 10 ਮਹੀਨੇ ਦਾ ਜੇਠਾ ਬੱਚਾ। ਮੈਂ ਕਿਹਾ ਐਂ ਕਰੋ, ਹੁਣ ਦੀਵਾਨ ਤਾਂ ਫੇਰ ਲਾਵਾਂਗੇ, ਪਹਿਲਾਂ ਸਾਰੇ ਜਣੇ ਤੇਜ਼ੀ ਦੇ ਨਾਲ 2-2 ਮੀਲ 'ਚ ਘੇਰਾ ਪਾ ਲਓ। ਹਜ਼ਾਰਾਂ ਹੀ ਸਿੰਘ ਬੈਠੇ ਸੀ, ਬੀਬੀਆਂ ਬੈਠੀਆਂ ਸੀ, ਸਾਰੇ ਘੇਰਾ ਪਾ ਲਿਆ ਬਾਹਰ। ਮੈਂ ਕਿਹਾ ਹੌਲੀ ਹੌਲੀ ਤੁਸੀਂ ਨਾ ਦੇਖਦੇ ਤੁਰੇ ਆਓ, ਸਭ ਚੀਜ਼ਾਂ ਦੇਖੋ, ਕੋਈ ਨਾ ਛੱਡੋ। ਉਹ ਘੇਰਾ ਛੋਟਾ ਹੁੰਦਾ ਹੁੰਦਾ ਦੀਵਾਨ ਦੇ ਨੇੜੇ ਹੀ ਇੱਕ ਛੱਪਰ ਸੀ, ਡੇਰਾ ਸੀ, ਡੇਰਾ ਕਹਿੰਦੇ ਹੁੰਦੇ ਉੱਥੇ, ਤੇ ਉਹਦੇ ਵਿੱਚ ਦੇਖਣ ਲੱਗੇ। ਉਹ ਕਹਿੰਦੇ ਜੀ ਇੱਥੇ ਤਾਂ ਹੈ ਨਹੀਂ, ਅਸੀਂ ਤਾਂ ਦੀਵਾਨ 'ਚ ਬੈਠੇ ਹਾਂ, ਤਾਂ ਰੌਲਾ ਸੁਣ ਕੇ ਅਸੀਂ ਆਇਆ। ਉਹ ਵੀ ਟੋਲਣ ਵਾਲਿਆਂ 'ਚ ਲੱਗੇ ਹੋਏ, ਰੌਲਾ ਸਭ ਤੋਂ ਵੱਧ ਉਹ ਪਾਉਣ। ਵੀ ਕਿਹਾ ਜਾ ਕੋਈ ਬੰਦਾ ਬੱਚਾ ਕਿਹਨੇ ਚੱਕ ਲਿਆ, ਸ਼ੇਰ ਨਹੀਂ ਆਇਆ, ਕੋਈ ਬਘਿਆੜ ਨਹੀਂ ਆਇਆ। ਉਹਦੇ ਬਾਅਦ ਉਹਦੇ ਘਰ ਦੀ ਜਾਂ ਤਲਾਸ਼ੀ ਲੈਣ ਲੱਗੇ, ਮੰਜੇ ਦੇ ਉੱਤੇ ਕੱਪੜਾ ਐਡਾ ਵੱਡਾ ਪਾਇਆ ਹੋਇਆ, ਉਹ ਧਰਤੀ ਨਾਲ ਲੱਗੇ। ਉਹ ਜਦ ਕੱਪੜਾ ਚੁੱਕਿਆ ਤਾਂ ਹੇਠਾਂ ਬੱਚਾ, ਬੱਚੇ ਦੇ ਮੂੰਹ ਬੱਚੇ ਦਾ ਬੰਨਿਆ ਹੋਇਆ, ਰੁਮਾਲ ਦਿੱਤਾ ਹੋਇਆ, ਰੋ ਨਹੀਂ ਸੀ ਸਕਦਾ, ਕੁਛ ਨਹੀਂ ਸੀ ਕਰ ਸਕਦਾ। ਉਸ ਵੇਲੇ ਉੱਥੇ ਇੱਕ ਤੰਤਰੀ ਬੈਠੀ ਸੀ, ਕੋਈ ਬੀਬੀ ਬੈਠੀ ਸੀ ਜਟਾਵਾਂ ਜਿਹਾ ਵਾਲੀ। ਉਹਨੂੰ ਸਿੰਘਾਂ ਨੇ ਫੜ ਕੇ ਪਹਿਲਾਂ ਘੂਰਿਆ, ਜਦੋਂ ਨਾ ਮੰਨੀ ਤਾਂ ਉਸ ਨੂੰ ਫਿਰ ਥੋੜਾ ਜਿਹਾ ਉਹਦੇ ਤੇ ਟੋਰਚਰ ਵੀ ਕੀਤਾ। ਕਹਿਣ ਲੱਗੀ ਸੱਚੀ ਸੱਚੀ ਗੱਲ ਦੱਸ, ਕਹਿਣ ਲੱਗੀ ਇਹ ਇਹਨਾਂ ਦੇ ਬੱਚਾ ਨਹੀਂ ਹੈ। ਮੈਂ ਇਹਨਾਂ ਨੂੰ ਕਿਹਾ ਵੀ ਕਿਸੇ ਦਾ ਜੇਠਾ ਪੁੱਤਰ ਲਿਆ ਚੱਕ ਕੇ, ਉਹਨੂੰ ਮੈਂ ਮਾਰੂੰਗੀ, ਖੂਨ ਦਾ ਭਰੂੰਗੀ, ਤੇ ਉਸ ਖੂਨ ਦੇ ਵਿੱਚ ਤੂੰ ਇਸ਼ਨਾਨ ਕਰੀ, ਤੇਰੇ ਬੱਚਾ ਹੋਜੂ। ਕਿੱਥੇ ਤੱਕ ਆਦਮੀ ਜਾ ਸਕਦਾ ਬੱਚੇ ਦੇ ਵਾਸਤੇ? ਤੇ ਇਹ ਵਾਸ਼ਨਾ ਬਹੁਤ ਪ੍ਰਬਲ ਹੈ, ਵੱਡੇ ਤੇ ਵੱਡਾ ਪਾਪ ਕਰ ਸਕਦਾ। ਦੂਸਰੇ ਦੇ ਬੱਚੇ ਨੂੰ ਮਾਰ ਕੇ ਵੀ ਆਪਣੇ ਚਾਹੁੰਦਾ ਹੈ ਕਿ ਮੇਰਾ ਘਰ ਆਬਾਦ ਹੋ ਜਾਵੇ, ਦੂਸਰੇ ਦਾ ਵਿਸ਼ ਬਰਬਾਦ ਹੁੰਦਾ, ਬੇਸ਼ੱਕ ਹੋ ਜਾਵੇ। ਸੋ ਇਹ ਭਾਈ ਆਦਮ ਬਰਾੜ ਸੀ, ਸਿੱਧੂ ਤੇ ਬਰਾੜ ਇੱਕੋ ਹੀ ਗੋਤ ਹੁੰਦਾ ਹੈ, ਸਿੱਧੂਆਂ ਦੇ ਵਿੱਚੋਂ ਬਰਾੜ 10ਵੇਂ ਪੁਰਸ਼ ਤੇ ਨਿਕਲੇ ਨੇ। ਇਹਦੇ ਮਨ ਵਿੱਚ ਹਰ ਵਕਤ ਰਹਿੰਦਾ ਸੀ ਕੋਈ ਗੁਰਮੁਖ ਪਿਆਰਾ ਗੁਰੂ ਰਾਮਦਾਸ ਜੀ ਦੀ ਸੰਗਤ ਕਰਕੇ ਜਾ ਰਿਹਾ ਸੀ, ਇਹਦੇ ਨਾਲ ਕੁਦਰਤੀ ਮੇਲ ਹੋ ਗਿਆ। ਇਸ ਨੇ ਉਹਦੇ ਅੱਗੇ ਵੀ ਦੱਸੇ ਵੀ ਤੁਸੀਂ ਜਾਣੇ ਹੋ ਕਿਸੇ ਗੁਰੂ ਕੋਲ, ਤੇ ਮੇਰੇ ਪੁੱਤਰ ਨਹੀਂ ਹੈ, ਜ਼ਮੀਨ ਇੰਨੀ ਮੇਰੀ ਪਈ ਆ 1000 ਏਕੜਾਂ ਦੀ, ਵੀ ਇਹ ਕਿਤੇ ਜਾਣੀ ਹੈ, ਕਿਹਨੂੰ ਕੌਣ ਲਏਦਾ ਵਾਰਸ ਬਣੇਗਾ? ਵੀ ਮੈਂ ਸਾਰੇ ਯਤਨ ਕਰ ਚੁੱਕਿਆ, ਮੇਰਾ ਕੋਈ ਯਤਨ ਕਾਮਯਾਬ ਨਹੀਂ ਹੋ ਰਿਹਾ। ਇੰਨੀ ਛੇਤੀ ਨਹੀਂ ਮਿਲਦੇ ਪੁੱਤਰ, ਜਸਾਂਤਾਂ ਨੂੰ ਕਹਿੰਦੇ ਜੀ ਔਲਾਦ ਨਹੀਂ ਹੈ, ਮੈਨੂੰ ਫਲ ਦੇ ਦਿਓ। ਐਂ ਨਹੀਂ ਪੁੱਤਰ ਮਿਲਿਆ ਕਰਦੇ, ਪੁੱਤਰ ਮਿਲਦੇ ਆ ਸੇਵਾ ਕਰਕੇ, ਉਹ ਵੀ ਤਨੋ ਮਨੋ ਕਰੇ। ਉਸ ਵੇਲੇ ਉਹ ਗੁਰਸਿੱਖ ਨੇ ਕਿਹਾ ਕਿ ਪਿਆਰਿਆ, ਗੁਰੂ ਘਰ ਦੇ ਅੰਦਰ ਇਸ ਦਾ ਵੀ ਇਲਾਜ ਹੈ ਕਿ ਸੇਵਾ ਕਰੋ, ਸੇਵਾ ਕਰਨ ਤੋਂ ਮੇਵਾ ਪ੍ਰਾਪਤ ਹੁੰਦਾ ਹੈ। ਸੁਖਮਨੀ ਸਾਹਿਬ ਦੇ ਅੰਦਰ ਹੋਰ ਸਪਸ਼ਟ ਕਰਦੇ ਹੋਏ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ,
ਜਿਦਾਂ ਚਾਰ ਪਦਾਰਥ ਲੈਣੇ ਸੇਵਾ ਕਰਨ ਸਾਧਨਾਂ ਦੀ, ਚਾਰ ਪਦਾਰਥ ਸੇਵਾ ਕਰਨ ਸਾਧਨਾਂ ਦੀ, ਸੇਵਾ ਕਰਨ ਸਾਧਨਾਂ ਦੀ।
ਪਦਾਰਥ ਵੱਡੇ ਗਿਣੇ ਨੇ। ਧਰਮ ਦਾ ਜੀਵਨ ਹੋ ਜਾਣਾ, ਕਾਮਨਾ ਪੂਰੀ ਹੋ ਜਾਣੀ, ਪੈਸਾ ਟਕਾ ਬਹੁਤਾ ਹੋ ਜਾਣਾ ਤੇ ਮੁਕਤੀ ਵੀ ਮਿਲ ਜਾਣੀ। ਮਹਾਰਾਜ ਕਹਿੰਦੇ ਜੇ ਤੈਨੂੰ ਲੋੜ ਹੈ ਨਾ ਚਾਰਾਂ ਚੀਜ਼ਾਂ ਦੀ, ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਨਾ ਕੀ ਸੇਵਾ ਲੱਗ। ਕਹਿਣ ਲੱਗੇ ਪਿਆਰਿਆ ਤੂੰ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਜਾ, ਉੱਥੇ ਜਾ ਕੇ ਸੇਵਾ ਕਰ। ਗੁਰੂ ਦੀ ਸੇਵਾ ਦੇ ਵਿੱਚੋਂ ਚਾਰ ਨਹੀਂ ਅਨੇਕਾਂ ਪਦਾਰਥ ਪ੍ਰਾਪਤ ਹੁੰਦੇ ਨੇ। ਤੀਰਥ ਕੀ ਹੈ, ਏਕ ਫਲ ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ, ਜਿਤੜੇ ਫਲ ਮਨ ਬਾਛੀਆਂ ਤਿਤੜੇ ਸਤਿਗੁਰ ਪਾਸ, ਜਿੰਨੇ ਮਨ ਦੇ ਵਿੱਚ ਆਉਂਦਾ ਓਨੇ ਹੀ ਨੇ ਸਤਿਗੁਰੂ ਦੇ ਕੋਲ। ਪਰ ਸਤਿਗੁਰੂ ਦੀ ਸੇਵਾ ਬਹੁਤ ਔਖੀ ਹੈ, ਪ੍ਰਸੰਨ ਹੋ ਜਾਵੇ ਸੇਵਾ ਤੇ ਦਾਤਾਂ ਨੂੰ ਮਿਲਦੀ ਹੈ, ਪੁੱਤਰ ਹੈ ਨਾ ਕਰੋੜਾਂ ਨੂੰ ਮਿਲੇ ਨਾ ਅਰਬਾਂ ਨੂੰ ਮਿਲੇ, ਮੈਂ ਰਾਜਾਂ ਦੇ ਤਾਂ ਨਹੀਂ, ਸੰਤਾਂ ਕੋਲ ਤਾਂ ਇਹ ਆਉਂਦੇ ਨੇ ਜਿਵੇਂ ਟੋਕਰਾ ਭਰਿਆ ਪਿਆ ਹੁੰਦਾ ਵੀ ਇੱਥੋਂ ਪੁੱਤਰ ਬਣਾ ਦਿਓ ਜੀ, ਆ ਫਲ ਦੇ ਦਿਓ ਜੀ। ਇਸ ਤਰ੍ਹਾਂ ਨਹੀਂ ਹੋਇਆ ਕਰਦਾ, ਪਹਿਲਾਂ ਡਿਜ਼ਰਵ ਕਰੋ ਫਿਰ ਡਿਜ਼ਾਇਰ ਕਰੋ, ਗੁਰੂ ਨੂੰ ਪ੍ਰਸੰਨ ਕਰੋ ਗੁਰੂ ਦੇ ਨਾਲ, ਨਹੀਂ ਤਾਂ ਹੁੰਦਾ ਕੀ ਹੈ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਸਿੰਘਾਂ ਨੇ ਵੀ ਸੱਚੇ ਪਾਤਸ਼ਾਹ ਜੇ ਤੁਸੀਂ ਕਿਸੇ ਦੇ ਉੱਤੇ ਦਿਆਲ ਹੋ ਜਾਵੋ ਤਾਂ ਕੀ ਨਿਸ਼ਾਨੀ ਹੋਇਆ ਕਰਦੀ ਹੈ, ਕਿਵੇਂ ਸਾਨੂੰ ਪਤਾ ਲੱਗੇ ਕਿ ਸਤਿਗੁਰੂ ਦਿਆਲ ਹੈ। ਕਹਿਣ ਲੱਗੇ ਪ੍ਰੇਮੀਓ ਗੁਰੂ ਦੀ ਖੁਸ਼ੀਆਂ ਹੁੰਦੀਆਂ, ਥੋੜੀਆਂ ਵੀ ਹੁੰਦੀਆਂ ਬਹੁਤੀਆਂ ਵੀ ਹੁੰਦੀਆਂ ਨੇ, ਉਹ ਪ੍ਰਸੰਨਤਾ ਦੇ ਹਿਸਾਬ ਨਾਲ ਨੇ। ਕਹਿਣ ਲੱਗੇ ਮਹਾਰਾਜ ਫਿਰ ਕਿਸ ਤਰ੍ਹਾਂ ਸਾਨੂੰ ਪਤਾ ਲੱਗੇ। ਮਹਾਰਾਜ ਕਹਿੰਦੇ ਜਦ ਸਾਡੀ ਕਿਸੇ ਦੇ ਉੱਤੇ ਖੁਸ਼ੀ ਹੁੰਦੀ ਹੈ ਅਸੀਂ ਦਿਆਲ ਹੁੰਦੇ ਹਾਂ, ਅਸੀਂ ਉਹਨੂੰ ਮੂੰਹ ਮੰਗਵੀਆਂ ਦਾਤਾਂ ਦੇ ਦਿੰਦੇ ਹਾਂ, ਜੋ ਮੰਗਦਾ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇ, ਜੋ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ। ਇਸ ਤੋਂ ਕਹਾ ਮਹਾਰਾਜ ਚੁੱਪ ਕਰ ਗਏ। ਕਹਿੰਦੇ ਸੱਚੇ ਪਾਤਸ਼ਾਹ ਜੇ ਤੁਸੀਂ ਬਹੁਤੇ ਖੁਸ਼ ਹੋਵੋ। ਕਹਿੰਦੇ ਹਾਂ ਇਹ ਵੀ ਤੁਸੀਂ ਗੱਲ ਚੰਗੀ ਪੁੱਛੀ। ਕਹਿੰਦੇ ਦੇਖੋ ਮੰਗਤਾ ਸੁਭਾਅ ਆਦਮੀ ਦਾ, ਇਹ ਹਰ ਵਕਤ ਮੰਗਦਾ ਹਰ ਵਕਤ ਮੰਗਦਾ, ਹਰ ਵਕਤ ਇਹਦੇ ਅੰਦਰੋਂ ਨਿਕਲਦਾ ਦੇ 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 ਆਖੇ ਮੰਗੇ ਦੇ ਮੈਨੂੰ ਦੇ, ਆ ਵੀ ਦੇ, ਆ ਵੀ ਦੇ, ਆ ਵੀ ਦੇ, ਰੱਜਦਾ ਨਹੀਂ, ਸਾਰੀ ਜ਼ਿੰਦਗੀ ਨਹੀਂ ਰੱਜਦਾ। ਉਧਰਲੇ ਪਾਸੇ ਕੀ ਵਰਤਾਰ ਹੈ, ਦਾਤ ਕਰੇ ਦਾਤਾਰ, ਉਹ ਦਿੰਦਾ ਹੀ ਚਲਿਆ ਜਾਂਦਾ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਉਹ ਦਿੰਦਾ ਹੀ ਚਲਿਆ ਜਾਂਦਾ। ਇਧਰਲੇ ਪਾਸੇ ਦਾਤ ਲੈ ਲਈ, ਪੁੱਤਰ ਲੈ ਲਿਆ, ਉਹ ਪਿਆਰ ਗੁਰੂ ਨਾਲ ਫੇਰ ਨਹੀਂ ਰਹਿੰਦਾ ਹੁੰਦਾ, ਜਿਹੜਾ ਮੰਗਣ ਵੇਲੇ ਹੋਇਆ ਕਰਦਾ, ਚਾਹੇ ਮਹਾਂਪੁਰਸ਼ਾਂ ਤੋਂ ਮੰਗ ਰਿਹਾ, ਚਾਹੇ ਗੁਰੂ ਤੋਂ ਮੰਗ ਰਿਹਾ। ਮੈਂ ਤਾਂ ਪ੍ਰਤਿਆ ਪ੍ਰਤਿਆ ਕੇ ਦੇਖਿਆ ਸਾਰੀਆਂ ਚੀਜ਼ਾਂ, ਉਸ ਵੇਲੇ ਤਾਂ ਕੁਛ ਕਰਾ ਲਓ, ਤੇ ਜਦ ਕੋਈ ਚੀਜ਼ ਮਿਲ ਗਈ ਫੇਰ ਨਸ ਕਿਧਰੇ ਸੰਤ ਕਿਧਰੇ ਕੋਈ, ਫੇਰ ਨਹੀਂ ਪੁੱਛਦਾ ਨਾ ਗੁਰੂ ਨੂੰ ਪੁੱਛੇ। ਫੇਰ ਉਹ ਕੀ ਕਰਦਾ ਹੈ, ਜਿਹੜੀ ਦਿੱਤੀ ਹੋਈ ਦਾਤ ਹੈ ਉਹਦੇ ਨਾਲ ਉਹਦਾ ਮਨ ਲੱਗ ਜਾਂਦਾ, ਫੇਰ ਬਹਾਨੇ ਕਰਦਾ ਵੀ ਇਹ ਤਾਂ ਮੈਨੂੰ ਮਿਲਣੀ ਉਹ ਸੀਗੀ, ਉਹਨਾਂ ਨੇ ਕੀ ਕਰ ਦਿੱਤਾ। ਸ਼ੁਕਰਾਨਾ ਵੀ ਨਹੀਂ ਕਰਦਾ, ਜਾ ਕੇ ਕੁਛ ਨਹੀਂ ਕਹਿੰਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ
ਮਨ ਮੁੱਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰ
ਜਾਣੇ ਨਹੀਂ ਮਰਨ ਵਿਚਾਰਾ। ਦਾਤ ਦੇ ਨਾਲ ਤਾਂ ਪਿਆਰ ਪੈ ਗਿਆ, ਜਿਹਨੇ ਦਾਤ ਦਿੱਤੀ ਆ ਭੁੱਲ ਗਿਆ। ਜਦੋਂ ਪ੍ਰਦੇਸ਼ ਨੂੰ ਆਉਣਾ ਹੋਵੇ ਕਿਸੇ ਨੇ, ਕੋਈ ਵਸੀਲਾ ਨਾ ਬਣਦਾ ਹੋਵੇ, ਵੀਜ਼ਾ ਵੀ ਨਾ ਲੱਗਦਾ ਹੋਵੇ, ਥਾਂ ਥਾਂ ਫਿਰਦਾ, ਉਸ ਵੇਲੇ ਗੁਰੂ ਕੋਲ ਬੇਨਤੀਆਂ ਕਰਦਾ, ਇਹ ਸੱਚੇ ਪਾਤਸ਼ਾਹ ਤੂੰ ਬੌੜ। ਜੇ ਕੋਈ ਗਾਂ ਕੇ ਸੰਕਟ ਆ ਜਾਵੇ ਫਿਰ ਉਦੋਂ ਵੀ ਜ਼ਿਆਦਾ ਬੇਨਤੀਆਂ ਕਰਦਾ ਵੀ ਮੇਰੀ ਸਹਾਇਤਾ ਕਰ, ਹੁਣ ਤੇਰੇ ਬਿਨਾਂ ਮੇਰਾ ਕੋਈ ਨਹੀਂ। ਜਿਸ ਵਕਤ ਠੀਕ ਹੋ ਗਿਆ ਕੰਮ, ਉਸ ਵੇਲੇ ਫੇਰ ਨਹੀਂ ਗੁਰੂ ਯਾਦ, ਫੇਰ ਸ਼ਰਾਬ ਯਾਦ ਆ ਜਾਂਦੀ ਹੈ, ਗਲਤ ਚੀਜ਼ਾਂ ਯਾਦ ਆ ਜਾਂਦੀਆਂ, ਭੁੱਲ ਜਾਂਦਾ, ਨਾ ਨਿਤਨੇਮ, ਨਾ ਬਾਣੀ ਪੜ੍ਹਨੀ, ਨਾ ਗੁਰੂ ਨਾਲ ਗਾਂ ਕੋਈ ਪਿਆਰ ਕਰਨਾ। ਕਹਿਣ ਲੱਗੇ ਇਹ ਨਿਸ਼ਾਨੀਆਂ ਮਨਮੁੱਖ ਦੀਆਂ ਹੁੰਦੀਆਂ, ਪੁੱਤਰ ਦੀ ਦਾਤ ਮਿਲ ਗਈ, ਬਿਮਾਰੀ ਤੋਂ ਰਾਜੀ ਹੋ ਗਿਆ। ਮੈਂ ਤਾਂ ਦੇਖਿਆ ਹੋਇਆ ਸਾਧ ਸਿੰਘ ਜੀ ਮੇਰੇ ਕੋਲ ਆਉਂਦੇ, ਮੈਂ ਤੁਸੀਂ ਐਂ ਕਰੋ ਜਪਜੀ ਸਾਹਿਬ ਦੇ ਇੰਨੇ ਪਾਠ ਕਰ ਲਓ, ਰਾਜੀ ਹੋ ਜਾਂਦੇ ਨੇ ਕਿਉਂਕਿ ਕੁਦਰਤੀ ਬਾਣੀ ਵਿੱਚ ਸੁੱਤਿਆ। ਉਹ ਜਦ ਰਾਜੀ ਹੋਦੇ ਫੇਰ ਨਹੀਂ ਪਾਠ ਕਰਦੇ, ਮੈਨੂੰ ਕਹਿੰਦੇ ਜੀ ਮੇਰੇ ਪਾਠ ਮੁੱਕ ਗਏ। ਮੈਂ ਕਿਹਾ ਕਮਾਲ ਹੈ, ਗਾਹਾਂ ਕੋਈ ਤੁਸੀਂ ਸਬਕੇ ਨਹੀਂ ਸਿੱਖਿਆ, ਉਹ ਜਿਹੜੀ ਬਾਣੀ ਨੇ ਤੁਹਾਨੂੰ ਸੰਕਟ ਚੋਂ ਕੱਢਤਾ, ਡਾਕਟਰ ਤੁਹਾਡਾ ਇਲਾਜ ਨਹੀਂ ਸੀ ਕਰ ਸਕਦੇ, ਤੁਸੀਂ ਰਾਜੀ ਹੋ ਗਏ ਤੇ ਉਹ ਬਾਣੀ ਨੂੰ ਭੁੱਲ ਗਏ, ਹੁਣ ਮੁੱਕ ਗਈ ਉਹ ਬਾਣੀ, ਪਿਆਰੇ ਨਹੀਂ ਪੈਂਦਾ। ਇਹ ਮਾਨਸਿਕ ਰੁਚੀ ਹੈ। ਸੋ ਜਿਹੜਾ ਮਨ ਦੇ ਪਿੱਛੇ ਲੱਗਦਾ ਹੈ ਉਹਦਾ ਇਹੀ ਹਾਲ ਹੋਇਆ ਕਰਦਾ। ਮਹਾਰਾਜ ਕਹਿੰਦੇ ਜਿਹੜੇ ਮਨਮੁੱਖ ਨੇ ਉਹ ਦਿੱਤੀ ਹੋਈ ਦਾਤ ਨਾਲ ਭਰ ਜਾਂਦੇ ਆ, ਸ਼ਰਾਬਾਂ ਕਬਾਬਾਂ ਉਲਟੇ ਕੰਮਾਂ ਦੇ ਵਿੱਚ ਫਸ ਜਾਂਦੇ। ਕਹਿੰਦੇ ਫੇਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਚ ਦੋ ਕੈਟੇਗਰੀਆਂ ਹੁੰਦੀਆਂ ਨੇ, ਇੱਕ ਤਾਂ ਉਹ ਹੋ ਜਾਂਦੀਆਂ ਜਿਹੜੀਆਂ ਬਿਲਕੁਲ ਭੁੱਲ ਜਾਂਦੀਆਂ, ਕਹਿੰਦੇ ਉਹ ਮਨਮੁੱਖਾਂ ਦੀ ਸ਼੍ਰੇਣੀ ਚ ਸ਼ਾਮਲ ਹੋ ਜਾਂਦੇ ਨੇ। ਤੇ ਫੇਰ ਮਨਮੁੱਖ ਦਾ ਹਾਲ ਇਹ ਹੈ ਕਿ ਮਨਮੁੱਖ ਦੁੱਖਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹਮੈ ਕਰ ਦਵਿਆ। ਦੂਸਰੇ ਉਹ ਨੇ ਜਿਹੜੇ ਭੁੱਲ ਗਏ ਪਰ ਹੈਗੇ ਚੰਗੇ, ਅੰਦਰ ਰੁਚੀ ਹੈ ਉਹਨਾਂ ਦੇ ਫੇਰ ਨਾਮ ਜਪਣ ਦੀ, ਬਾਣੀ ਪੜ੍ਹਨ ਦੀ, ਪਰ ਦਾਤ ਪ੍ਰਾਪਤੀ ਤੋਂ ਬਾਅਦ ਭੁੱਲ ਗਏ। ਸੱਚੇ ਪਾਤਸ਼ਾਹ ਫਿਰ ਉਹਨਾਂ ਦਾ ਕੀ ਇਲਾਜ ਹੈ? ਮਹਾਰਾਜ ਕਹਿੰਦੇ ਸਾਡੇ ਕੋਲ ਹੱਥ ਖੜੀ ਹੈ। ਸਾਰੇ ਹੈਰਾਨ ਹੋ ਗਏ, ਮਹਾਰਾਜ ਆਪ ਸਪਸ਼ਟ ਤੌਰ ਤੇ ਕਹੋ, ਸਾਨੂੰ ਸਮਝ ਨਹੀਂ ਆਈ। ਮਹਾਰਾਜ ਕਹਿੰਦੇ ਫੇਰ ਅਸੀਂ ਦੁੱਖ ਭੇਜਿਆ ਕਰਦੇ ਹਾਂ, ਦੁੱਖਾਂ ਦੀ ਜੰਜੀਰ ਪਾ ਕੇ ਖਿੱਚ ਲੈਂਦੇ ਹਾਂ, ਕਿਉਂਕਿ ਸੁੱਖ ਨੇ ਉਸ ਨੂੰ ਭੁਲਾ ਦਿੱਤਾ, ਫੇਰ ਅਸੀਂ ਦੁੱਖ ਭੇਜਦੇ ਹਾਂ। ਪੜ੍ਹ ਲਓ,
ਤੇਰੇ ਦੁੱਖਾਂ ਦੀ ਬਣੇਗੀ ਦਾਰੂ, ਸੁੱਖ ਤੇਰੇ ਰੋਗ ਹੋਣਗੇ। ਦੁੱਖਾਂ ਦੀ ਬਣੇਗੀ ਦਾਰੂ, ਸੁੱਖ ਤੇਰੇ ਰੋਗ ਹੋਣਗੇ। Thank you.
ਲਗੇ ਪ੍ਰੇਮੀਓ, ਫੇਰ ਆਪਣੇ ਗੁਰਸਿੱਖ ਨੂੰ ਬਚਾਉਣ ਵਾਸਤੇ ਅਸੀਂ ਦੁੱਖਾਂ ਦੀ ਜੰਜੀਰ ਭੇਜਦੇ ਨੇ, ਉਹ ਫੇਰ ਸੰਗਤ ਵਿੱਚ ਆ ਰਲਦਾ, ਭੁੱਲਾਂ ਮਾਫ ਹੋ ਜਾਂਦੀਆਂ ਨੇ। ਜੇ ਦਾਤ ਪ੍ਰਾਪਤ ਕਰਕੇ ਗੁਰੂ ਦੇ ਸ਼ੁਕਰ ਵਿੱਚ ਰਹਿੰਦਾ, ਉਸ ਤੋਂ ਵੀ ਭਜਨ ਬੰਦਗੀ ਜ਼ਿਆਦਾ ਕਰਦਾ, ਆਪਣਾ ਦੁਸ਼ਮੰਦ ਕੱਢਦਾ, ਬੰਦਗੀ ਕਰਦਾ, ਬੁਰੇ ਕੰਮਾਂ ਤੋਂ ਬਚਦਾ, ਸੇਵਾ ਕਰਦਾ, ਫੇਰ ਅਸੀਂ ਉਸ ਨੂੰ ਰਾਜ ਭਾਗ ਵੀ ਬਖਸ਼ ਦਿੰਦੇ ਹਾਂ, ਵੱਡੀ ਤੇ ਵੱਡੀ ਦਾਤ ਦੇ ਦਿੰਦੇ। ਐਸੇ ਗੁਰੂ ਦਸਵੇਂ ਪਾਤਸ਼ਾਹ ਦੇ ਜੀਵਨ ਚ ਆਉਂਦੀ ਹੈ ਕਿ ਰਾਜ ਭਾਗ ਵੀ ਬਖਸ਼ ਦਿੱਤੇ, ਵੀ ਜਾਓ ਤੁਹਾਡੀਆਂ ਲਾਦਾਂ ਰਾਜ ਕਰਨਗੀਆਂ। ਸੋ ਇਸ ਤਰ੍ਹਾਂ ਭਾਈ ਆਦਮ ਨੂੰ ਕਿਹਾ ਗੁਰਸਿੱਖ ਨੇ ਕਿ ਭਾਈ ਆਦਮ, ਤੂੰ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਜਾ, ਉੱਥੋਂ ਜੋ ਮੰਗੇ ਉਹ ਪ੍ਰਾਪਤ ਹੋ ਜਾਂਦਾ, ਉਹਨਾਂ ਨੂੰ ਖੁਸ਼ ਕਰ ਲੈ ਸੇਵਾ ਕਰਕੇ, ਕਿਉਂਕਿ ਗੁਰੂ ਦਾ ਮਨ ਮੰਨਣਾ ਹੈ ਸੇਵਾ ਤੇ। ਜੇ ਇੱਕ ਵਾਰੀ ਗੁਰੂ ਦਾ ਮਨ ਮੰਨ ਗਿਆ, ਜੋ ਮੰਗੇਗਾ ਤੈਨੂੰ ਮਿਲ ਜਾਏਗਾ, ਕਿਉਂਕਿ ਸੇਵਾ ਵੀ ਐਸੀ ਹੈ, ਕਿਸੇ ਦੀ ਸੇਵਾ ਕੀਤੀ ਹੋਈ ਕੋਈ ਫਲੇ ਨਹੀਂ ਲਿਆਉਂਦੀ। ਮਹਾਰਾਜ ਕਹਿੰਦੇ ਜਿਹਦਾ ਸੇਵਾ ਕਰਨ ਤੋਂ ਬਾਅਦ ਲੇਖਾ ਧਰਮਰਾਜ ਮੰਗੇ, ਉਹ ਸੇਵਾ ਕਾਹਦੀ ਹੋਈ, ਉਹਦੇ ਕੀ ਹੋਇਆ, ਔਖਾ ਹੀ ਹੋਇਆ ਸੇਵਾ ਕਰਕੇ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਤਾਂ ਉਹ ਸੇਵਾ ਕਿਸ ਕੰਮ ਆਈ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਸੇਵਾ ਕਰਨੀ ਹੈ ਸਤਿਗੁਰੂ ਦੀ, ਕਰ ਲੈ, ਪ੍ਰਸੰਨ ਕਰ ਲੈ, ਲੇਖੇ ਪੱਤੇ ਖਤਮ ਹੋ ਜਾਣਗੇ ਸਾਰੇ, ਧਰਮਰਾਜ ਦਾ ਹਿਸਾਬ ਕਿਤਾਬ ਹੀ ਪਾੜ ਦੂ। ਜੇ ਮਨ ਬਣ ਗਿਆ ਗੁਰੂ ਦਾ, ਜੋ ਤੂੰ ਮੰਗੇਗਾ ਤੈਨੂੰ ਪ੍ਰਾਪਤ ਹੋ ਜਾਏਗਾ। ਦੁਨੀਆਂ ਦੀ ਕਿਹੜੀ ਚੀਜ਼ ਆ ਜਿਹੜਾ ਗੁਰੂ ਨਹੀਂ ਦੇ ਸਕਦਾ? ਸਾਚੇ ਸਾਹਿਬ ਆ, ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਕੰਡੀਸ਼ਨ ਆ ਅੱਗੇ, ਜਿਸ ਦੇ ਸੋ ਪਾਵੇ, ਜਿਹਨੂੰ ਤੂੰ ਪ੍ਰਸੰਨ ਹੋ ਕੇ ਦੇ ਦੇਵੇ ਉਹਨੂੰ ਮਿਲ ਜਾਂਦੀ। ਉਹ ਵਾਧਾ ਹੀ ਤੁਰਿਆ ਜਾਂਦਾ, ਚਾਹੇ ਮਾਇਆ ਦੇ ਹਿਸਾਬ ਚ ਹੈ, ਚਾਹੇ ਬੱਚਿਆਂ ਦੇ ਨੌਕਰੀ ਹੈ, ਚਾਹੇ ਕੁਛ ਹੈ, ਪੜ੍ਹਾਈ ਹੈ, ਲਿਖਾਈ ਹੈ, ਚਾਹੇ ਉਹ ਇਲੈਕਸ਼ਨਾਂ ਲੜਦਾ। ਜਿਹੜਾ ਗੁਰੂ ਦੀ ਸੇਵਾ ਕਰਦਾ ਉਹਦਾ ਗੁਰੂ ਉਹਦਾ ਸਹਾਈ ਹੋ ਕੇ ਉਹਨੂੰ ਉੱਚਾ ਚੁੱਕਦਾ। ਸੋ ਇਸ ਤਰ੍ਹਾਂ ਦੇ ਨਾਲ ਸਾਰੀ ਗੱਲ ਸਮਝ ਕੇ ਘਰ ਆ ਗਿਆ, ਆਪਣੀ ਪਤਨੀ ਨਾਲ ਗੱਲ ਕਰੀ, ਕਹਿਣ ਲੱਗੀ ਹੁਣ ਆਪਾਂ ਕਾਹਨੂੰ ਖੁਆਰ ਹੋਣਾ, ਅੱਗੇ ਬਥੇਰੇ ਹੋਲੇ ਵੱਡੇ ਜਾਦੂ ਟੂਣੇ ਵੀ ਕਰਕੇ ਥੱਕ ਗਏ, ਤੇ ਹੁਣ ਉਮਰ ਵੀ ਕਿਹੜੀ ਹੈ ਆਪਣੀ, ਤੂੰ ਵੀ 70 ਸਾਲ ਦਾ, ਮੈਂ ਵੀ 70 ਸਾਲ ਦੀ, ਆਹ ਲੜਕੀ ਹੈ ਵਾਹਿਗੁਰੂ ਨੇ ਦਿੱਤੀ, ਇਹ ਵਾਰੀ ਯੋਗ ਹੋ ਗਈ ਹੈ, ਤੇ ਮੁੜ ਕੇ ਤਾਂ ਲਾਤ ਦਾ ਮੂੰਹ ਹੀ ਨਹੀਂ ਦੇਖਿਆ। ਸੇਵਾ ਦੀ ਮੈਂ ਗੱਲ ਦੱਸਦਾ ਸਾਧ ਸਿੰਘ ਜੀ, ਇੱਕ ਵਾਰੀ ਸਾਡੇ ਆਪਣੇ ਚੰਡੀਗੜ੍ਹ ਮਹਾਰਾਜ ਦੇ ਦੀਵਾਨ ਲਵਾਏ ਅਸੀਂ, 27 ਦਿਨ ਉਹਨਾਂ ਨੇ ਦੀਵਾਨ ਲਾਏ, 6 ਦਿਨ ਕਾਲਕਾ ਲਾਏ, 21 ਦਿਨ ਚੰਡੀਗੜ੍ਹ ਲਾਏ, ਉੱਥੇ ਮੇਰੀ ਉਹ ਸੇਵਾ ਹੋਇਆ ਕਰਦੀ ਸਾਰੀ। ਉਹਦੇ ਬਾਅਦ ਉਹ ਨੈਨੀਤਾਲ ਨੂੰ ਜਾਂਦੇ ਸੀ, ਭੀਮਤਾਲ ਨੂੰ ਜਾਂਦੇ ਜਾਂਦੇ ਮੁਰਾਦਾਬਾਦ ਰੋਕ ਲਏ ਡਰਾਈਵਰਾਂ ਨੇ, ਟਰਾਂਸਪੋਰਟਰਾਂ ਨੇ। ਮਹਾਰਾਜ ਜੀ ਠਹਿਰ ਗਏ, ਉਹਨਾਂ ਨੇ ਇੱਕ ਰਾਜਾ ਸਾਹੂ ਸੀਗਾ, ਉਹਦੇ ਘਰ ਰਮੇਸ਼ ਕੁਮਾਰ ਸੀ ਉਹਦਾ ਨਾਂ, ਉਹਦੀ ਕੋਠੀ ਚ ਠਹਿਰਾਤੇ। ਉੱਥੇ ਸਰਜੀਤ ਸਿੰਘ ਸੀਗਾ, ਕਹਿਣ ਲੱਗਿਆ ਉਹਨੂੰ ਜਾ ਕੇ, ਕਹਿੰਦਾ ਸਾਹੂ ਸਾਹਿਬ ਤੇਰੇ ਘਰ ਰੱਬ ਆਇਆ ਹੋਇਆ, ਮੰਗ ਲੈ ਜਿਹੜਾ ਕੁਛ ਮੰਗਦਾ। ਕਹਿੰਦਾ ਹਾਂ, ਕਹਿੰਦੇ ਹਾਂ, ਸੇਵਾ ਕਰ ਦਿਲ ਖੋਲ ਕੇ। ਬਹੁਤ ਪ੍ਰੇਮ ਨਾਲ ਉਹ ਰਾਜੇ ਤੇ ਰਾਣੀ ਨੇ ਸੇਵਾ ਕਰੀ। 4 ਵਜੇ ਮਹਾਰਾਜ ਜੀ ਨੇ ਜਾਣਾ ਸੀ, ਉਸ ਵੇਲੇ ਜਦੋਂ ਤਿਆਰ ਹੋ ਗਏ ਜਾਣ ਵਾਸਤੇ ਤਾਂ ਉਹ ਸੁਰਜੀਤ ਸਿੰਘ ਨੇ ਉਹਨਾਂ ਨੂੰ ਦੱਸਿਆ ਹੋਇਆ ਸੀ, ਉਹਨਾਂ ਨੇ ਇਸ਼ਨਾਨ ਕਰਿਆ, ਸਫੈਦ ਵਸਤਰ ਪਹਿਨੇ, ਬਾਗ ਸੀਗਾ ਨਾਲ ਹੀ ਕੋਠੀ ਦੇ ਆਲੇ ਦੁਆਲੇ, ਉੱਥੋਂ ਬਹੁਤ ਸੋਹਣਾ ਕੂਲਾ ਕੂਲਾ ਘਾਹ ਮੰਗਾਇਆ। ਘਾਹ ਮੰਗਾ ਕੇ ਮਹਾਰਾਜ ਜੀ ਦੇ ਸਾਹਮਣੇ ਮੂੰਹ ਚ ਘਾਹ ਪਾਇਆ ਹੋਇਆ ਦੋਹਾਂ ਨੇ। ਇਹ ਇੱਕ ਨਿਸ਼ਾਨੀ ਹੁੰਦੀ ਹੈ ਕਿ ਮੈਂ ਅਤ ਅਧੀਨਤਾ ਨਾਲ ਤੁਹਾਡੇ ਸ਼ਰਨ ਵਿੱਚ ਆਇਆ, ਮੈਂ ਉਹ ਮੰਗਦਾ ਜੇ ਤੁਸੀਂ ਧੱਕੇ ਵੀ ਦੇ ਦਿਓ ਮੈਂ ਤਾਂ ਵੀ ਨਹੀਂ ਗੁੱਸਾ ਕਰਨਾ। ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਕੌਣ ਨੇ? ਉਹ ਸੁਰਜੀਤ ਸਿੰਘ ਖੇੜੇ ਪਿੰਡ ਦਾ ਹੈ, ਜਗੇੜਾ ਟਰਾਂਸਪੋਰਟਰ ਸੀ ਉਹਨਾਂ ਦੀ, ਖੇੜਾ ਟਰਾਂਸਪੋਰਟ ਕੰਪਨੀ ਉੱਥੇ। ਉਹ ਕਹਿਣ ਲੱਗਿਆ ਮਹਾਰਾਜ ਇਹ ਕੋਠੀ ਦੇ ਮਾਲਕ ਹੈ ਰਮੇਸ਼ ਕੁਮਾਰ ਸਾਹੂ, ਪਹਿਲਾਂ ਰਾਜੇ ਹੁੰਦੇ ਸੀ, ਹੁਣ ਥੋੜਾ ਜਿਹਾ ਰਾਜ ਹੈ ਦੋ ਚਾਰ ਪਿੰਡਾਂ ਚ, ਹੁਣ ਤਾਂ ਇਹ ਸਰਦਾਰ ਏ ਨੇ, ਰਾਜਾ ਨੌਂ ਹੀ ਪੈਂਦਾ ਇਹਨਾਂ ਦਾ। ਇਹਦੀ ਕੋਠੀ ਚ ਆਪਾਂ ਠਹਿਰੇ ਹੋਏ ਹਾਂ, ਸੇਵਾ ਬੜੀ ਕਰੀ ਆ ਇਹਨੇ, ਜਦ ਤਾਂ ਆਇਆ ਸੰਗਤਾਂ ਨੂੰ ਪ੍ਰਸ਼ਾਦੇ ਹੀ ਛਕਾਏ ਜਾਂਦੇ ਨੇ ਦੋ ਜਣੇ। ਕਹਿੰਦੇ ਕੀ ਗੱਲ ਆ ਭਾਈ? ਉਹ ਰਾਜਾ ਰਮੇਸ਼ ਕੁਮਾਰ ਕਹਿਣ ਲੱਗਾ ਵੀ ਮਹਾਰਾਜ ਮੇਰੀ ਝੋਲੀ ਖਾਲੀ ਹੈ, ਇੱਕ ਲੜਕੀ 25 ਸਾਲ ਪਹਿਲਾਂ ਹੋਈ ਸੀ ਤੇ ਮੁੜ ਕੇ ਕੋਈ ਬੱਚੇ ਦਾ ਮੂੰਹ ਨਹੀਂ ਦੇਖਿਆ। ਕਹਿਣ ਲੱਗੇ ਯਤਨ ਕੀ ਕਰੇ ਨੇ? ਕਹਿੰਦੇ ਮਹਾਰਾਜ ਯਤਨ ਤਾਂ ਮੈਂ ਕੋਈ ਵੀ ਨਹੀਂ ਛੱਡਿਆ, ਜੋ ਵੀ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਮੈਂ ਇੱਥੇ ਆਪਣੀ ਕੋਠੀ 'ਚ ਉਤਾਰਦਾ, ਇੱਥੇ ਜਗਰਾਤੇ ਕਰਾਉਂਦੇ ਹਾਂ, ਕੀਰਤਨ ਕਰਾਉਂਦੇ ਹਾਂ, ਹਰ ਕਿਸਮ ਦਾ ਸਾਧੂ ਆਉਂਦਾ ਪਹਿਲਾਂ ਹੀ ਮੈਂ ਸਾਂਭ ਲੈਣਾ। 68 ਤੀਰਥਾਂ 'ਤੇ ਜਾ ਕੇ ਮੈਂ ਵਿਧੀ ਪੂਰਵਕ ਇਸ਼ਨਾਨ ਕੀਤਾ ਤੇ ਦਾਨ ਦਿੱਤਾ, ਜਿਸ ਤਰ੍ਹਾਂ ਗ੍ਰੰਥਾਂ 'ਚ ਲਿਖਿਆ ਹੋਇਆ ਵੀ ਇੰਨਾ ਦਾਨ ਕਰੋ, ਤੇ ਹੋਰ ਵੀ ਮੈਂ ਬੇਅੰਤ ਯਤਨ ਕਰੇ ਮਹਾਰਾਜ, ਮੇਰੇ ਫਲ ਮੇਰੇ ਹੱਥ 'ਚ ਨਹੀਂ ਆਇਆ ਕੋਈ। ਮਹਾਰਾਜ ਕਹਿੰਦੇ ਕੋਈ ਭਜਨ ਬੰਦਗੀ ਵੀ ਕਰਦਾ ਹੁੰਦਾ? ਕਹਿੰਦਾ ਹਾਂਜੀ, ਮੈਂ ਉਪਾਸ਼ਨਾ ਕਰਦਾ ਵਿਸ਼ਨੂੰ ਭਗਵਾਨ ਦੀ। ਫਿਰ ਹੱਸ ਪਏ, ਕਹਿੰਦੇ ਭਗਵਾਨ ਕੁਛ ਹੋਏ ਨਹੀਂ ਦਿਆਲ? ਕਹਿੰਦਾ ਨਹੀਂ ਮਹਾਰਾਜ ਹੋਏ ਨਹੀਂ। ਮਹਾਰਾਜ ਕਹਿਣ ਲੱਗੇ ਬੁਰਾ ਤਾਂ ਨਹੀਂ ਮੰਨੇਗਾ? ਕਹਿੰਦਾ ਮਹਾਰਾਜ ਬੁਰਾ ਕਹਿੰਦਾ ਮੰਗਤਾ ਹੋ ਕੇ ਤੇਰੇ ਦਰ ਤੇ ਪਹੁੰਚਿਆ, ਹੁਣ ਬੁਰੇ ਦਾ ਸਵਾਲ ਹੀ ਨਹੀਂ ਹੈ, ਜੋ ਕਹੇਗਾ ਮੈਂ ਸੁਣਾਂਗਾ। ਕਹਿੰਦੇ ਤੂੰ ਐਂ ਕਰ, ਗੁਰੂ ਨਾਨਕ ਦੇ ਘਰ ਸਾਰੀਆਂ ਦਾਤਾਂ ਨੇ, ਜਿੱਥੇ ਇਹ ਤਸਵੀਰ ਲਾਈ ਹੋਈ ਹੈ ਨਾ ਤਾਂ ਪਹਿਲਾਂ ਉਹਨਾਂ ਦੀ, ਵਿਸ਼ਨੂੰ ਜੀ ਦੀ, ਤੇ ਗੁਰੂ ਨਾਨਕ ਦੀ ਉੱਥੇ ਤਸਵੀਰ ਰੱਖ ਲੈ, ਉਪਾਸ਼ਨਾ ਉਵੇਂ ਹੀ ਕਰ ਜਿਵੇਂ ਤੂੰ ਕਰਦਾ ਪਹਿਲਾਂ, ਉਵੇਂ ਦੁੱਧ ਪਲਾ, ਉਵੇਂ ਬੇਨਤੀਆਂ ਕਰ, ਸਭ ਉਵੇਂ ਜਿਵੇਂ ਕਰ, ਉਹੀ ਭਜਨ ਗਾ। ਤੂੰ ਗੁਰੂ ਨਾਨਕ ਸਾਹਿਬ ਤੇ ਭਰੋਸਾ ਲਿਆ, ਤੇਰੇ ਦਰ ਤੇਰੀ ਝੋਲੀ ਵਿੱਚ ਖੈਰ ਪੈ ਜੂਗੀ। ਤੇ ਮਹਾਰਾਜ ਜੀ ਨੇ ਇੰਨਾ ਕਹਿਤਾ ਤੇ ਉਹਦੇ ਬਾਅਦ ਉਹ ਇਸ ਤਰ੍ਹਾਂ ਕਰਨ ਲੱਗ ਗਿਆ, ਤੇ ਉਹਦੇ ਬਾਅਦ ਹੌਲੀ ਹੌਲੀ 10 ਮਹੀਨੇ ਤੇ ਬਾਅਦ ਉਹਦੇ ਪੁੱਤਰ ਹੋ ਗਿਆ। ਬੜੀਆਂ ਖੁਸ਼ੀਆਂ ਮਨਾਈਆਂ, ਸੰਤ ਮਹਾਰਾਜ ਜੀ ਦੇ ਕੋਲ ਗਿਆ, ਜਾ ਕੇ ਕਿਹਾ ਮਹਾਰਾਜ ਮੇਰੀ ਝੋਲੀ ਹਰੀ ਹੋ ਗਈ, ਨਾਮ ਬਖਸ਼ੋ, ਬੱਚੇ ਦਾ ਨਾਂ ਰੱਖੋ। ਬੱਚੇ ਦਾ ਨਾਂ ਰਖਾਇਆ ਤੇ ਬਾਅਦ ਬੜੇ ਦੀਵਾਨ ਲਵਾਉਂਦਾ ਰਿਹਾ। ਜਦੋਂ ਮੈਂ ਦੇਖਿਆ ਉਹ ਬੱਚਾ 5 ਸਾਲ ਦਾ ਸੀ, ਉਹ ਲੰਗਰ ਚ ਪ੍ਰਸ਼ਾਦੇ ਵਰਤਾਉਂਦਾ ਫਿਰਦਾ ਸੀ ਸੰਗਤਾਂ ਨੂੰ। ਸੋ ਇਸ ਤਰ੍ਹਾਂ ਦਾਤ ਮਿਲ ਜਾਂਦੀ ਹੈ ਗੁਰੂ ਘਰ ਚ, ਐਸੀ ਬਾਤ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਵੀ ਕਰ ਉਪਾਸ਼ਨਾ ਤੇ ਅਸੀਂ ਵੀ ਆਪਣੇ ਸਤਿਗੁਰੂ ਕੋਲੋਂ ਦੁਆ ਕਰਾਂਗੇ, ਬੇਨਤੀ ਕਰਾਂਗੇ, ਅਰਦਾਸ ਕਰਾਂਗੇ, ਹੋ ਸਕਦਾ ਤੁਹਾਡੀ ਸੁਣ ਲਵੇ ਜਾਂ ਮੇਰੀ ਸੁਣ ਲਵੇ। ਸੋ ਇਸ ਤਰ੍ਹਾਂ ਦੇ ਨਾਲ ਭਾਈ ਬਰਾੜ, ਆਦਮ ਬਰਾੜ ਘਰ ਵਿੱਚ ਕਹਿਣ ਲੱਗਿਆ ਘਰ ਵਾਲੀ ਨੂੰ, ਕਹਿੰਦਾ ਤੂੰ ਇਸ ਤਰ੍ਹਾਂ ਨਾ ਕਰ, ਗੁਰੂ ਦੇ ਘਰ 'ਚ ਮੈਨੂੰ ਦੱਸਿਆ ਪੱਕੀ ਤਰ੍ਹਾਂ ਨਾ ਵੀ ਜੋ ਮੰਗਦਾ ਉਹ ਮਿਲ ਜਾਂਦਾ। ਐਸਾ ਵਿਸ਼ਾਲ ਦਰਬਾਰ ਹੈ ਕਿ ਕਿਸੇ ਤੇ ਆਸਾਨ ਨਹੀਂ ਕਰਦਾ। ਕਹਿਣ ਲੱਗੀ ਫਿਰ, ਕਹਿੰਦੇ ਆਪਾਂ 3 ਜਣੇ ਚੱਲਦੇ ਹਾਂ, ਲੜਕੀ ਵੀ ਚੱਲਦੀ ਹੈ, ਆਪਾਂ ਸੇਵਾ ਕਰਕੇ ਮੈਨੂੰ ਪ੍ਰਸੰਨ ਕਰਾਂਗੇ ਗੁਰੂ ਨੂੰ। ਮੈਨੂੰ ਦੱਸ ਦਿੱਤਾ ਉਸਨੇ ਸਿੱਖ ਨੇ ਵੀ ਗੁਰੂ ਸੇਵਾ ਤੋਂ ਪ੍ਰਸੰਨ ਹੋ ਜਾਂਦਾ ਜੇ ਸੰਗਤਾਂ ਦੀ ਸੇਵਾ ਕਰੋ। ਉੱਥੇ ਚਲਿਆ ਗਿਆ, ਜਾ ਕੇ ਦੀਵਾਨ ਵਿੱਚ ਮੱਥਾ ਟੇਕਿਆ। ਮੁਖੀ ਸਾਹਿਬ ਗੁਰਸਿੱਖ ਸੀ, ਕਹਿਣ ਲੱਗੇ ਇੱਥੇ ਦਾ ਵਾਤਾਵਰਨ, ਇੱਥੇ ਦਾ ਕੀ ਰੋਹ ਰੀਤ ਹੈ? ਕਹਿਣ ਲੱਗੇ ਭਾਈ ਪ੍ਰੇਮੀਆਂ, ਇੱਥੇ ਸੇਵਾ ਪ੍ਰਧਾਨ ਹੈ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਪ੍ਰਧਾਨ ਹੈ। ਦੋਵੇਂ ਚੀਜ਼ਾਂ ਨੇ ਗੁਰੂ ਘਰ ਦੇ ਅੰਦਰ, ਨਾਮ ਜਪਣਾ ਤੇ ਸੇਵਾ ਕਰਨੀ। ਮੇਰੇ ਵਾਸਤੇ ਹੁਕਮ ਕਰੋ, ਕਹਿੰਦੇ ਤੂੰ ਸੇਵਾ ਕਰ ਤੇ ਗੁਰੂ ਗੁਰੂ ਕਰੀ ਜਾਇਆ ਕਰ। ਉਸ ਵੇਲੇ ਉਹ ਸੇਵਾ ਕਰਨ ਲੱਗ ਗਏ, ਸਾਰਾ ਦਿਨ ਘਰ ਵਾਲੀ ਤੇ ਲੜਕੀ ਲੰਗਰ ਦੀ ਸੇਵਾ ਕਰਦੇ ਨੇ, ਪਾਣੀ ਢੋਂਦੇ ਨੇ, ਝਾੜੂ ਦਿੰਦੇ ਨੇ, ਬਰਤਨ ਮਾਂਜਦੇ ਨੇ, ਲੰਗਰ ਵਰਤਾਉਂਦੇ ਹੈ। ਉਧਰਲੇ ਪਾਸੇ ਭਾਈ ਬਰਾੜ ਸਵੇਰੇ ਹੀ ਚਲਿਆ ਜਾਇਆ ਕਰੇ, ਆਦਮ ਬਰਾੜ, ਵੱਡਾ ਸਾਰਾ ਭਰਾ ਸੁੱਕੀਆਂ ਲੱਕੜਾਂ ਦਾ ਜੰਗਲ 'ਚ ਜਾ ਕੇ ਇਕੱਠਾ ਕਰੇ, ਉਹ ਲਿਆ ਕੇ ਗੁਰੂ ਕੇ ਲੰਗਰ ਵਿੱਚ ਦੇ ਦਿਆ, ਭੇਟਾ ਕਰ ਦਿਆ ਕਰੇ। ਤੇ ਇੱਕ ਭਰਾ ਆਪਣੇ ਘਰ ਵੀ ਰੱਖਦਾ ਗਿਆ, ਪ੍ਰਸ਼ਾਦਾ ਆਪਣੇ ਕੋਲੋਂ ਛਕਦਾ ਸੀ, ਲੰਗਰ 'ਚ ਨਹੀਂ ਸੀ ਛਕਦਾ। ਲੰਗਰ ਚ ਬਹੁਤ ਹੁੰਦੇ ਨੇ, ਲੰਗਰ ਚ ਸਰਸ਼ਾਦਾ ਮਹਾਰਾਜ ਨੇ ਕਿਹਾ ਵੀ ਲੰਗਰ ਚ ਮਜ਼ਦੂਰ ਛਕਦੇ, ਮਜ਼ਦੂਰੀ ਲੈਂਦੇ ਹੋ ਤੁਸੀਂ, ਇਹ ਸੇਵਾ ਤੁਹਾਡੀ ਵਿਘਨ ਪੈਂਦਾ, ਤੁਸੀਂ ਪੂਰੀ ਸੇਵਾ ਕਰੋ ਪੂਰੀ ਪੂਰੇ ਤਰੀਕੇ ਨਾਲ। ਸੋ ਇਸ ਤਰ੍ਹਾਂ ਸੇਵਾ ਕਰਦੇ ਕਰਦੇ ਬਹੁਤ ਚਿਰ ਲੰਘ ਗਿਆ। ਅੱਜ ਸਿਆਲ ਦਾ ਮਹੀਨਾ ਹੈ, ਗੁਰੂ ਮਹਾਰਾਜ ਬਾਹਰ ਗਏ ਹੋਏ ਨੇ, ਬਹੁਤ ਸਾਰੀ ਸੰਗਤ ਆਪਦੇ ਨਾਲ ਰਾਮਦਾਸਪੁਰ ਆ ਗਈ, ਅੰਮ੍ਰਿਤਸਰ ਜਿਹਨੂੰ ਕਹਿੰਦੇ ਅੱਜ ਕੱਲ੍ਹ। ਲੇਕਿਨ ਕਣੀਆਂ ਪੈ ਰਹੀਆਂ, ਕੱਪੜੇ ਭਿੱਜ ਗਏ, ਬੀਬੀਆਂ ਦੇ, ਬੱਚਿਆਂ ਦੇ, ਭਾਈਆਂ ਦੇ, ਬਿਰਧਾਂ ਦੇ, ਜਵਾਨਾਂ ਦੇ। ਪੋਹ ਦਾ ਮਹੀਨਾ ਹੈ, ਮਾਘ ਦਾ, ਹਵਾ ਬਹੁਤ ਠੰਡੀ ਚੱਲ ਰਹੀ ਹੈ। ਮਹਾਰਾਜ ਨੇ ਸੰਗਤ ਵੱਲ ਦੇਖਿਆ, ਉਸ ਵੇਲੇ ਸ੍ਰੀਮਾਨ ਨੂੰ ਬੁਲਾਇਆ, ਜੋ ਲੰਗਰ ਇੰਚਾਰਜ ਹੁੰਦਾ ਹੈ ਗੁਰੂ ਘਰ 'ਚ, ਉਸ ਨੂੰ ਸ੍ਰੀਮਾਨ ਕਿਹਾ ਜਾਂਦਾ। ਉਹਨੂੰ ਬੁਲਾਇਆ, ਕਹਿਣ ਲੱਗੇ ਇਹਨਾਂ ਸੰਗਤਾਂ ਦੇ ਆਹ ਜਿਹੜੇ ਡੇਰੇ ਜਿੱਥੇ ਠਹਿਰੇ ਹੋਏ ਨੇ ਨਾ, ਇਹਨਾਂ ਸਾਰਿਆਂ ਦੇ ਅੱਗੇ ਨਾ ਵੱਡੇ ਵੱਡੇ ਢੇਰ ਲਾ ਦਿਓ, ਅੱਗ ਦੇ ਜਲਾ ਦਿਓ, ਲੱਕੜਾਂ ਚੰਗੀਆਂ ਪਾ ਕੇ, ਤਾਂ ਕਿ ਇਹਨਾਂ ਦੇ ਬਸਤਰ ਵੀ ਸੁੱਕ ਜਾਣ ਅਤੇ ਇਹਨਾਂ ਦੇ ਕਮਰਿਆਂ ਵਿੱਚ ਨਿੱਘ ਵੀ ਬਣ ਜਾਵੇ। ਉਸ ਵੇਲੇ ਲਾਂਗਰੀ ਸਿੰਘ ਨੇ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ, ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਲੰਗਰ ਵਿੱਚ ਤਾਂ ਕੋਈ ਫਾਲਤੂ ਹੈ ਨਹੀਂ, ਕੱਲ੍ਹ ਦੇ ਲੰਗਰ ਵਾਸਤੇ ਪਿਆ ਥੋੜਾ ਜਿਹਾ ਬਾਲਣ, ਉਹਦੇ ਨਾਲ ਬਣਨਾ ਕੁਛ ਨਹੀਂ ਹੈ। ਗੱਲ ਸੁਣੀ ਤੇ ਮਹਾਰਾਜ ਜੀ ਚੁੱਪ ਕਰਕੇ ਚਲੇ ਗਏ। ਉੱਥੇ ਇਹ ਬੈਠਾ ਸੀ ਆਦਮ ਬਰਾੜ, ਇਹਦੇ ਮਨ ਵਿੱਚ ਆਇਆ ਵੀ ਅੱਜ ਸੇਵਾ ਕਰਕੇ ਗੁਰੂ ਪ੍ਰਸੰਨ ਹੋ ਜੂਗਾ। ਉਹ ਬਹੁਤ ਸਾਰੇ ਭਰੇ ਰੱਖੇ ਹੋਏ ਸੀ, ਉਸ ਵੇਲੇ ਤਿੰਨੇ ਜਣੇ ਲੱਗ ਗਏ ਢੋਣ, ਹਰੇਕ ਦੇ ਡੇਰੇ ਅੱਗੇ ਲਿਆ ਕੇ ਇੱਕ ਇੱਕ ਭਰਾ ਰੱਖ ਦਿੱਤਾ। ਫਿਰ ਉਹ ਤੋਂ ਬਾਅਦ ਧੂਣੀਆਂ ਲਾ ਦਿੱਤੀਆਂ, ਅੰਦਰ ਨਿੱਕ ਚਲਿਆ ਗਿਆ, ਕੱਪੜੇ ਸੁੱਕ ਗਏ, ਆਰਾਮ ਨਾਲ ਨੀਂਦ ਆ ਗਈ, ਅੰਮ੍ਰਿਤ ਵੇਲੇ ਜਾਗਣ ਨੂੰ ਤਿਆਰ ਹੋ ਗਏ। ਉੱਧਰ ਜਾ ਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਦੇਖਦੇ ਨੇ ਕਿ ਇੱਥੇ ਤਾਂ ਬੜਾ ਚਾਨਣਾ ਹੋਇਆ ਹੋਇਆ, ਕੀ ਗੱਲ। ਉਸ ਵੇਲੇ ਆਪ ਉਹਨਾਂ ਡੇਰਿਆਂ ਦੇ ਅੱਗੇ ਆ ਕੇ ਬਹੁਤ ਪ੍ਰਸੰਨ ਹੋਏ ਵੀ ਇਹ ਧੂਣੀਆਂ ਕਿਹਨੇ ਲਾਈਆਂ। ਸੇਵਾਦਾਰਾਂ ਤੋਂ ਪੁੱਛਿਆ ਵੀ ਇਹ ਧੂਣੀਆਂ ਕਿਹਨੇ ਲਾਈਆਂ, ਕਹਿੰਦੇ ਮਹਾਰਾਜ ਇੱਕ ਮਾਲਵੇ ਤੋਂ ਸਿੱਖ ਆਇਆ ਹੋਇਆ, ਉਹਦਾ ਨਾਂ ਆਦਮ ਹੈ, ਆਦਮ ਬਰਾੜ ਕਹਿੰਦੇ ਨੇ, ਬੜਾ ਸਰਦਾਰ ਹੈ ਉਸ ਆਪਣੇ ਇਲਾਕੇ ਦਾ, ਅਤੇ ਉਹ ਸੇਵਾ ਕਰਦਾ। ਜਿੱਦਾਂ ਆਇਆ ਤਾਂ ਲੰਗਰ ਵਾਸਤੇ ਲੱਕੜੀਆਂ ਦੀ ਤੋਟ ਨਹੀਂ ਆਉਣ ਦਿੱਤੀ ਉਹਨੇ, ਉਹਦੇ ਘਰੋਂ ਹੈ ਬੀਬੀ, ਸਾਰਾ ਦਿਨ ਸੇਵਾ ਦੀ ਮੂਰਤੀ ਬਣ ਕੇ ਲੰਗਰ ਦੀ ਸੇਵਾ ਕਰਦੀ ਹੈ, ਲੜਕੀ ਹੈ ਜਵਾਨ ਉਹ ਵੀ ਸੇਵਾ ਕਰਦੀ ਹੈ। ਮਹਾਰਾਜ ਕਹਿੰਦੇ ਐਂ ਕਰੋ, ਅੱਜ ਸਾਡੇ ਪੇਸ਼ ਕਰੋ ਦੀਵਾਨ ਤੋਂ ਬਾਅਦ, ਅਸੀਂ ਉਹਦੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਕੀਰਤਨ ਹੋਇਆ, ਉਹ ਵੀ ਆ ਕੇ ਵਿੱਚ ਬੈਠੇ ਨੇ। ਦੀਵਾਨ ਦੀ ਸਮਾਪਤੀ ਤੋਂ ਪਿੱਛੋਂ ਗੁਰੂ ਮਹਾਰਾਜ ਨੇ ਕਿਹਾ ਕਿ ਪੇਸ਼ ਕਰੋ। ਉਹ ਤਿੰਨੇ ਜਣੇ ਖੜੇ ਹੋ ਗਏ ਮਹਾਰਾਜ ਦੇ ਸਾਹਮਣੇ ਆ ਗਏ। ਮਹਾਰਾਜ ਕਹਿੰਦੇ ਪ੍ਰੇਮੀਆ, ਤੇਰੀ ਸੇਵਾ ਤੋਂ ਸਾਡਾ ਮਨ ਪ੍ਰਸੰਨ ਹੋ ਗਿਆ। ਗੁਰੂ ਦਾ ਮਨ ਪ੍ਰਸੰਨ ਹੋਣਾ ਚਾਹੀਦਾ ਸੇਵਾ 'ਤੇ। ਜੇ ਆਪ ਇਹ ਆਪਣਾ ਚੌਧਰ ਰੱਖਦਾ ਮੈਂ ਸੇਵਾ ਕਰਦਾ, ਲੇਖੇ ਵਿੱਚ ਵੀ ਸੇਵਾ ਪਈ ਆ ਕਿ ਨਹੀਂ ਪਈ, ਗੁਰੂ ਵੀ ਪ੍ਰਸੰਨ ਹੋਇਆ ਕਿ ਨਹੀਂ ਹੋਇਆ। ਜੇ ਪ੍ਰਸੰਨ ਹੋਇਆ ਫਿਰ ਗੁਰੂ ਤੇ ਜੋ ਚੀਜ਼ ਚਾਹੀਦੀ ਹੈ ਮੰਗ ਲਓ, ਫਿਰ ਗੁਰੂ ਦੇ ਦਿੰਦਾ ਹੈ। ਪੜ੍ਹ ਲਓ ਪਿਆਰੇ ਜੀ, ਮਨ ਮੰਨਿਆ ਸਤਿਗੁਰ ਦਾ, ਪਿਆਰੇ ਜੀ ਮਨ ਮੰਨਿਆ ਸਤਿਗੁਰ ਦਾ,
ਸੇਵਾ ਕੀਤੀ ਸਭਨੀ ਹੋ ਗਈ, ਸੇਵਾ ਕੀਤੀ ਸਭਨੀ ਹੋ ਗਈ, ਸੇਵਾ ਕੀਤੀ ਸਭਨੀ।
ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਪੰਨੇ ਸਾਰੇ ਦੁੱਖਾਂ ਦਾ ਖਾਤਮਾ ਗੁਰੂ ਦੇ ਪ੍ਰਸੰਨ ਹੋ ਜਾਇਆ ਕਰ। ਮਹਾਰਾਜ ਕਹਿਣ ਲੱਗੇ ਭਾਈ ਆਦਮ ਤੇਰੀ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ ਹੋਏ ਪੋਲ ਤੂੰ ਕੀ ਚਾਹੁੰਦਾ ਤੈਨੂੰ ਦਵਾ ਦਈਏ। ਖੜਾ ਹੋ ਗਿਆ ਕਹਿਣ ਲੱਗਿਆ ਮਹਾਰਾਜ ਨਾਮਦਾਨ ਦੇ ਦਿਓ। ਡਰ ਗਿਆ ਵੀ ਮੇਰੀ 70 ਸਾਲ ਦੀ ਉਮਰ ਹੈ ਸਾਰੀ ਦਾੜੀ ਸਫੈਦ ਹੋ ਗਈ ਹੈ ਤੇ ਮੈਨੂੰ ਕੀ ਕਹਿਣਗੇ ਜੇ ਮੈਂ ਕਹਿਤਾ ਵੀ ਪੁੱਤਰ ਦੀ ਦਾਤ ਦੇ ਦਿਓ। ਸੰਗ ਗਿਆ ਉਸ ਵੇਲੇ ਮਹਾਰਾਜ ਕਹਿੰਦੇ ਅਸਲੀ ਗੱਲ ਕਹਿ ਕਹਿੰਦਾ ਮਹਾਰਾਜ ਨਾਮਦਾਨ ਹੀ ਦੇ ਦਿਓ। ਕਹਿੰਦੇ ਉਹ ਤਾਂ ਮਿਲ ਜਾਏਗਾ ਜਿਹੜਾ ਫੁਰਨਾ ਕਰਕੇ ਆਇਆ ਉਹ ਗੱਲ ਕਹਿ। ਕਹਿ ਨਾ ਸਕਿਆ ਘਰ ਆ ਗਏ ਘਰ ਵਾਲੀ ਕਹਿਣ ਲੱਗੀ ਦੇਖੋ ਮੌਕਾ ਮਿਲਿਆ ਸੀ ਗੁਰੂ ਪ੍ਰਸੰਨ ਹੋਏ ਸੀ ਤੇ ਤੈਂ ਕੋਈ ਗੱਲ ਹੀ ਨਾ ਕਰੀ। ਕਹਿਣ ਲੱਗਾ ਮੈਂ ਕੀ ਕਰਦਾ ਆਪਣੀ ਉਮਰ ਤਾਂ ਦੇਖੋ ਕਿੱਡੀ ਬੜੀ ਹੋ ਗਈ। ਕਹਿੰਦੇ ਫਿਰ ਗੁਰੂ ਮਹਾਰਾਜ ਨੇ ਹੋਰ ਕੋਈ ਗੱਲ ਕਹਿੰਦੇ ਕਿਹਾ ਸੀਗਾ ਮਹਾਰਾਜ ਨੇ ਵੀ ਚੱਲ ਅੱਜ ਨਹੀਂ ਤੂੰ ਮੰਗਦਾ ਤਾਂ ਕੱਲ੍ਹ ਨੂੰ ਮੰਗ ਲਈ। ਕੱਲ੍ਹ ਤੱਕ 3 ਵਚਨ ਹੁੰਦੇ ਨੇ ਮਹਾਂਪੁਰਸ਼ਾਂ ਦੇ ਉਹ ਵੀ ਕਾਂਗ ਉੱਠੀ ਹੁੰਦੀ ਹੈ ਅੰਦਰ ਲਹਿਰ ਉੱਠੀ ਹੁੰਦੀ ਹੈ 2 ਵਚਨ ਤੀਸਰਾ ਵਚਨ ਜੇ ਨਾ ਮੰਨੋ ਫਿਰ ਗੱਲ ਗਲਤ ਹੋ ਜਾਇਆ ਕਰਦੀ। ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਕੋਈ ਨਾ ਤੇਰੀ ਮੰਗ ਕਾਇਮ ਹੈ। ਦੂਸਰੇ ਦਿਨ ਫਿਰ ਆ ਕੇ ਲੜਕੀ ਅੱਗੇ ਖੜੀ ਹੈ ਮਹਾਰਾਜ ਨੇ ਕਿਹਾ ਭਾਈ ਯਾਦੋ ਦੱਸ ਕੀ ਤੇਰੇ ਮਨ ਦੇ ਵਿੱਚ ਮੰਗ ਹੈ। ਉਸ ਵੇਲੇ ਲੜਕੀ ਕਹਿਣ ਲੱਗੀ ਮਹਾਰਾਜ ਜੀ ਮੇਰੇ ਪਿਤਾ ਸੰਗਦੇ ਨੇ ਮਾਤਾ ਵੀ ਸੰਗਦੀ ਹੈ ਕਹਿ ਨਹੀਂ ਸਕਦੇ ਮੈਨੂੰ ਇੱਕ ਵੀਰ ਦੀ ਜ਼ਰੂਰਤ ਹੈ ਤੁਸੀਂ ਕਿਰਪਾ ਕਰੋ ਸਾਡੀ ਜੋੜੀ ਬਣ ਜਾਏ। ਕਹਿੰਦੇ ਕਿਉਂ ਭਾਈ ਆਦਮ ਕਹਿੰਦਾ ਹਾਂ ਮਹਾਰਾਜ ਮੈਂ ਤਾਂ ਇਹੀ ਧਾਰ ਕੇ ਆ ਕੇ ਸੇਵਾ ਕਰਨ ਲੱਗਿਆ। ਮਹਾਰਾਜ ਚੁੱਪ ਕਰ ਗਏ ਬਚਨੇ ਨਾ ਕਰਿਆ ਬੜੀ ਦੇਰ ਚੁੱਪ ਰਹੇ ਸਾਰੇ ਦੇਖ ਰਹੇ ਨੇ ਵੀ ਮਹਾਰਾਜ ਕੀ ਫਰਮਾਉਣਗੇ। ਕਹਿਣ ਲੱਗੇ ਭਾਈ ਯਾਦਵ ਅਸੀਂ ਤੇਰਾ ਭੂਤ ਭਵਿੱਖਤ ਸਾਰਾ ਦੇਖ ਲਿਆ ਤੇ ਤੇਰੇ ਘਰ 7 ਜਨਮ ਤੱਕ ਪੁੱਤਰ ਨਹੀਂ ਹੋਣਾ ਤੇਰੇ ਐਸੇ ਕਰਮ ਹੈ ਕੋਈ 7 ਜਨਮ ਵਾਰ ਵਾਰ ਤੂੰ ਆਵੇਂਗਾ ਪੁੱਤਰ ਦੀ ਦਾਤ ਤੈਨੂੰ ਪ੍ਰਾਪਤ ਨਹੀਂ ਹੋਣੀ। ਅਸੀਂ ਵੀ ਅਕਾਲ ਪੁਰਖ ਦੀ ਮਰਿਆਦਾ ਨਹੀਂ ਭੰਗ ਕਰਦੇ ਪਰ ਸਾਡੇ ਇੱਕ ਤੀਸਰਾ ਪੁੱਤਰ ਆਉਣਾ ਹੈ ਉਹ ਅਸੀਂ ਤੈਨੂੰ ਆਪਣਾ ਪੁੱਤਰ ਦੇ ਦਿੰਦੇ ਹਾਂ ਪਰ ਉਹ ਕਰਨੀ ਕਮਾਈ ਵਾਲਾ ਹੋਏਗਾ ਉਹਦਾ ਮੂੰਹ ਨਾ ਫਟਕਾਰੀ ਕਦੇ ਜੋ ਕੁਛ ਉਹਦੇ ਮੂੰਹ ਚੋਂ ਨਿਕਲੇਗਾ ਉਹ ਵਚਨ ਉਸੇ ਵੇਲੇ 7 ਹੋ ਜਾਏਗਾ। ਬਹੁਤ ਖੁਸ਼ ਹੋ ਗਿਆ ਮਹਾਰਾਜ ਨਾਮ ਕੀ ਰੱਖਾਂ ਕਹਿੰਦੇ ਉਹਦਾ ਨਾਮ ਧੁਰ ਦਰਗਾਹ ਤੋਂ ਭਾਈ ਭਗਤੂ ਹੈ ਉਹ ਜਤੀ ਸਤੀ ਪੂਰਾ ਹੋਏਗਾ ਆਪਣੀ ਕਰਨੀ ਕਮਾਈ ਚ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਕਿਹਾ ਵੀ ਹੁਣ ਜਾਓ ਘਰ ਤੁਹਾਡੀ ਸੇਵਾ ਪ੍ਰਵਾਨ ਹੋ ਗਈ ਪੁੱਤਰ ਦੀ ਦਾਤ ਪ੍ਰਾਪਤ ਹੋ ਗਈ। ਭਾਈ ਭਗਤੂ ਦਾ ਜੇ ਅਸੀਂ ਹਾਲ ਦੱਸੀਏ ਬਹੁਤ ਉੱਚ ਕਰਨੀ ਵਾਲੇ ਮਹਾਤਮਾ ਸੀ ਹਰ ਵਾਰੀ ਗੁਰੂ ਸਾਹਿਬ ਦੇ ਆਇਆ ਕਰਦੇ ਸੀ ਹਰ ਸਾਲ ਸਾਰਾ ਹੀ ਪਰਿਵਾਰ। ਇੱਕ ਵਾਰੀ ਮਾਤਾ ਦੇ ਨਾਲ ਆਇਆ ਜਦ ਵਾਪਸ ਗਈ ਉਹ ਮਾਲਵੇ ਵਿੱਚ ਪਾਣੀ ਨਹੀਂ ਸੀ ਹੁੰਦਾ ਕਿਤੇ ਉਹ ਕਹਿਣ ਲੱਗੀ ਬੇਟਾ ਮੈਨੂੰ ਪਾਣੀ ਦੀ ਲੋੜ ਹੈ ਕਿੱਥੇ ਪੀਵਾਂ ਕੋਈ ਪਾਣੀ ਹੈ ਨਹੀਂ ਇੱਥੇ ਨੇੜੇ ਤੇਰੇ। ਕਹਿੰਦੇ ਮਾਤਾ ਪਾਣੀ ਤਾਂ ਮਿਲ ਜਾਓ ਰੌਲਾ ਨਾ ਪਾਈ। ਕਹਿੰਦੇ ਕਿੱਥੇ ਮਿਲਜੂ ਇੱਥੇ ਪਾਣੀ ਹੈ ਕਿਤੇ, ਕਹਿੰਦੇ ਉਹ ਢੇਮ ਚੱਕ, ਡਾਲਾ ਚੱਕ ਲੈ। ਉਹ ਡਾਲਾ ਚੱਕਿਆ ਤਾਂ ਉੱਥੇ ਫੁਵਾਰੇ ਮੰਗਣ ਚੱਲਣਾ ਸ਼ੁਰੂ ਹੋ ਗਿਆ। ਉਹ ਟੋਭਾ ਹੁਣ ਵੀ ਹੈ, ਜੇ ਹੁਣ ਨਾ ਕਿਸੇ ਨੇ ਭਰਿਆ ਹੋਇਆ, ਵੈਸੇ ਤਾਂ ਉਹ ਇਤਿਹਾਸਕ ਹੈ ਭਾਈ ਪਲਤੂ ਦਾ। ਸੋ ਇਸ ਤਰ੍ਹਾਂ ਦੀ ਕਰਨੀ ਕਮਾਈ ਵਾਲਾ ਹੋਇਆ, ਸੇਵਾ ਕੀਤੇ ਤੇ ਫਲ ਹੱਥ ਲੱਗਦਾ, ਜੇ ਗੁਰੂ ਮੰਨ ਜਾਵੇ, ਗੁਰੂ ਦਾ ਮਨ ਸਫਲ ਹੀ ਹੋ ਜਾਵੇ। ਸੋ ਬਾਬਾ ਅਮਰਦਾਸ ਜੀ ਗੁਰੂ ਮਹਾਰਾਜ ਦੇ ਹਜ਼ੂਰ ਆ ਕੇ ਇੰਨੀ ਸੇਵਾ ਕਰਨੀ ਸ਼ੁਰੂ ਕੀਤੀ, ਨਾ ਦਿਨ ਦੇਖਿਆ ਨਾ ਰਾਤ ਦੇਖਿਆ। ਐਸਾ ਇਤਿਹਾਸ ਵਿੱਚ ਆਉਂਦਾ ਕਿ ਬਾਬਾ ਅਮਰਦਾਸ ਜੀ ਨੀਂਦ ਜਿੱਤ ਲਈ ਸੀ ਉਹਨਾਂ ਨੇ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ, ਖਾਸ ਕਰਕੇ ਡਾਕਟਰੀ ਵਾਲਿਆਂ ਦਾ, ਵੀ ਨੀਂਦ ਵੀ ਦਿੱਤੀ ਜਾ ਸਕਦੀ ਹੈ, ਸਰੀਰ ਨੂੰ ਤਾਂ ਨੀਂਦ ਦੀ ਲੋੜ ਹੈ, ਨੀਂਦ ਬਿਨਾਂ ਸਰੀਰ ਕਿਵੇਂ ਚੱਲ ਜਾਏਗਾ। ਡਾਕਟਰ ਕਹਿੰਦੇ ਨੇ ਵੀ 6 ਘੰਟੇ ਜਵਾਨ ਬੰਦੇ ਨੂੰ, 7 ਘੰਟੇ ਬੀਬੀ ਨੂੰ ਤੇ 8 ਘੰਟੇ ਬੱਚੇ ਨੂੰ ਨੀਂਦ ਹੁੰਦੀ ਹੈ, 9 ਘੰਟੇ ਬੇਵਕੂਫ ਸੌਂਦੇ ਨੇ। ਇਸ ਕਰਕੇ ਨੀਂਦ ਤੋਂ ਬਗੈਰ ਕਿਵੇਂ ਕੱਟ ਜਾਏਗਾ, ਐਸੀ ਬਾਤ ਨਹੀਂ ਹੈ ਸਾਧ ਜੀ। ਨੀਂਦ ਫਤਿਹ ਕੀਤੀ ਜਾ ਸਕਦੀ ਹੈ, ਮਹਾਂਪੁਰਸ਼ ਕਰ ਲੈਂਦੇ। ਮਹਾਰਾਜ ਜੀ ਦੱਸਦੇ ਜੀ ਅਸੀਂ ਸਿਰਫ 5 ਮਿੰਟ ਨੀਂਦ ਲੈਂਦੇ ਹਾਂ, ਉਹ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਤੁਹਾਡੀ 8 ਘੰਟਿਆਂ 'ਚ ਹੁੰਦੀ ਆ। ਉਹਨਾਂ ਨੇ ਟੋਟਲੀ ਨੀਂਦ ਜਿੱਤ ਲਈ, ਨਾ ਦਿਨੇ ਵੀ ਸੇਵਾ ਕਰਨ, ਰਾਤ ਨੂੰ ਕਰਨ, ਜਦੋਂ ਦੀਵਾਨ ਤੋਂ ਵਿਹਲੇ ਹੋਣ। ਪਹਿਲਾਂ ਸਾਰਾ ਦਿਨ ਲੱਕੜੀਆਂ ਲਿਆਉਣੀਆਂ, ਝਾੜੂ ਦੇਣਾ, ਬਾਤਣ ਮਾਂਜਣੇ, ਪਾਣੀ ਭਰਦੇ ਹੁੰਦੇ, ਨਲਕੇ ਨੁਲਕੇ ਹੁੰਦੇ ਨਹੀਂ ਸੀ, ਤੇ ਜਦੋਂ ਦੀਵਾਨ ਲੱਗਣਾ ਮਹਾਰਾਜ ਦੇ ਬਚਨ ਸੁਣਨ ਤੋਂ ਬਾਅਦ, ਉਹ ਆਪ ਗਾਗਰ ਚੁੱਕ ਕੇ ਵਿਆਸਾ ਦਰਿਆ ਨੂੰ ਚਲੇ ਜਾਂਦੇ ਸੀ। ਆਪ ਗੁਰੂ ਨੂੰ ਇੰਨਾ ਹਾਜ਼ਰ ਨਾਜ਼ਰ ਜਾਣਦੇ ਸੀ, ਇੰਨਾ ਭਰੋਸਾ ਸੀ ਗੁਰੂ ਦੇ ਉੱਤੇ ਕਿ 4 ਮੀਲ ਤੱਕ ਪਿੱਠ ਨਹੀਂ ਸੀ ਕਰਦੇ, ਪਿਛਲੇ ਪੈਰੀਂ ਜਾਇਆ ਕਰਦੇ ਸੀ। ਕਿਉਂਕਿ ਪਰਮੇਸ਼ਰ ਨੂੰ ਮਿਲਣਾ ਜਿਹੜਾ ਹੈ ਨਾ, ਦੋ ਚੀਜ਼ਾਂ ਮਹਾਰਾਜ ਨੇ ਕਿਹਾ, ਦੋ ਚੀਜ਼ਾਂ ਦਾ ਸ਼ਿੰਗਾਰ ਕਰ ਜਿਹੜਾ ਪਰਮੇਸ਼ਰ ਨੂੰ ਪਾਉਂਦਾ। ਪੈਕੀਆਂ ਦੇ ਸਲਾਈਆਂ ਨੈਣੀ, ਭਾਵਕਾ ਕਰੋ ਸ਼ਿੰਗਾਰੋ। ਅਦਬ ਦੀਆਂ ਸਲਾਈਆਂ ਦੇ ਗੁਰੂ ਹਾਜ਼ਰ ਨਾਜ਼ਰ ਹੈ, ਹਰ ਥਾਂ ਦੇਖਦਾ। ਆਪਾਂ ਨੂੰ ਵੀ ਦੇਖ ਰਿਹਾ ਹੁਣ ਸੰਗਤ ਨੂੰ ਬੈਠੇ ਨੂੰ, ਇਹ ਨਹੀਂ ਵੀ ਇੰਡੀਆ ਚ ਗੁਰੂ ਹੈ, ਕਿੱਥੇ ਹੈ ਗੁਰੂ ਦਾ, ਹਰ ਥਾਂ ਤੇ ਪਰਿਪੂਰਨ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਗ। ਗੁਰਸਿੱਖ ਹਰ ਵਕਤ ਗੁਰੂ ਤੋਂ ਡਰਦਾ, ਅਦਬ ਚ ਰਹਿੰਦਾ। ਡਰ ਤਾਂ ਹੁੰਦਾ ਨਾ ਡਾਕੂਆਂ ਡੁਕੂਆਂ ਦਾ, ਜਾਂ ਚੋਰ ਨੂੰ ਹੁੰਦਾ ਪੁਲਿਸ ਦਾ। ਜਿਹਦੇ ਨਾਲ ਪਿਆਰ ਹੁੰਦਾ ਉਹਦੇ ਅਦਬ ਦਾ ਡਰ ਹੁੰਦਾ ਵੀ ਕੋਈ ਗਲਤੀ ਨਾ ਹੋ ਜਾਵੇ, ਮੇਰੇ ਤੇ ਐਸਾ ਨਾ ਹੋਵੇ ਵੀ ਨਾਰਾਜ਼ ਹੋ ਜਾਵੇ। ਸੋ ਅਦਬ ਦੇ ਵਿੱਚ ਜਿਹੜਾ ਗੁਰਸਿੱਖ ਰਹਿੰਦਾ ਨਾ, ਫਿਰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ, ਉਹ ਗੁਰਸਿੱਖ ਕਿਸੇ ਨਾ ਕਿਸੇ ਕਿਨਾਰੇ ਪਹੁੰਚ ਜਾਇਆ ਕਰਦਾ। ਪੈਕੀਆਂ ਦੇ ਸਲਾਈਆਂ ਨੈਣੀ, ਭਾਵਕਾ ਕਰ ਸਿਗਾ। ਸੋ ਇਸ ਤਰ੍ਹਾਂ ਦੇ ਨਾਲ ਆਪ ਸੇਵਾ ਕਰਦੇ ਨੇ। ਬਹੁਤ ਸਾਰ ਲੰਘੇ, ਆਪ ਨੂੰ 6 ਮਹੀਨੇ ਬਾਅਦ ਇੱਕ ਸਰੋਪਾ ਮਿਲਿਆ ਕਰਦਾ ਸੀ। ਉਹ ਜਿਹੜਾ ਪਹਿਲਾ ਸਰੋਪਾ ਗੁਰੂ ਮਹਾਰਾਜ ਵੱਲੋਂ ਆਉਂਦਾ ਸੀ, ਉਹਦੇ ਉੱਤੇ ਦੂਆ ਬੰਨ ਲੈਂਦੇ ਸੀ, ਉਹਨੂੰ ਰੱਸੀ ਨਾਲ ਬੰਨ ਲੈਣ। ਤੀਸਰਾ ਉਹਦੇ ਉੱਤੇ, ਚੌਥਾ ਉਹਦੇ ਉੱਤੇ, 12 ਇੰਨੇ ਸਰੋਪੇ ਬੰਨੇ ਕਿ ਉਹਨਾਂ ਦਾ ਬੋਝ 5 ਸੇਰ ਹੋਇਆ। ਐਸਾ ਇਤਿਹਾਸ ਵਿੱਚ ਲਿਖਿਆ ਜਿਸ ਦਾ ਗੁਰੂ ਮਹਾਰਾਜ ਨੇ ਘਲਾਇਆ। ਉਹ ਦਾਤ ਸਮਝ ਕੇ ਬੰਨਦੇ ਸੀ ਵੀ ਮਹਾਰਾਜ ਨੇ ਭੇਜਿਆ, ਹੁਣ ਮੈਂ ਲਾਵਾਂ ਕਿਵੇਂ। ਸੋ ਇਸ ਤਰ੍ਹਾਂ ਦੀ ਹਾਲਤ, ਸੇਵਾ ਕਰਦੇ ਨੇ, ਪਿਆਰ ਦੇ ਵਿੱਚ ਰਹਿੰਦੇ ਨੇ, ਚਲੇ ਜਾਂਦੇ ਨੇ ਦਰਿਆ ਵਿਆਸਾ ਤੇ, ਉੱਥੋਂ ਗਾਗਰ ਭਰ ਕੇ ਲਿਆਉਣੀ ਗੁਰੂ ਮਹਾਰਾਜ ਦੇ ਇਸ਼ਨਾਨ ਤੋਂ ਪਹਿਲਾਂ ਆ ਕੇ ਫਿਰ ਇਸ਼ਨਾਨ ਕਰਾਉਣਾ। ਫਿਰ ਇਹ ਸੀ ਕਿ ਗੁਰੂ ਮਹਾਰਾਜ ਦੀ ਸੇਵਾ ਰਾਤ ਭਰ ਖੜੇ ਹੋ ਕੇ ਕਰਦੇ ਸੀ, ਪਹਿਰਾ ਦਿੰਦੇ ਸੀ। ਗੱਲ ਤਾਂ ਹੋਰ ਤਰ੍ਹਾਂ ਹੈ, ਉਹਨੂੰ ਮੰਨਦੇ ਨਹੀਂ ਹਾਂ ਅਸੀਂ। ਉਹ ਇਸ ਤਰ੍ਹਾਂ ਲਿਖਿਆ ਕਿ ਗੁਰੂ ਮਹਾਰਾਜ ਦੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਮਸਤਕ ਲਾਇਆ ਸੀ ਚਰਨ ਤੇ, ਮਹਾਰਾਜ ਕਹਿੰਦੇ ਵੀ ਇੱਥੇ ਉਹ ਬਿਮਾਰ ਹੋ ਗਿਆ ਸੀ ਬੂਟਾ, ਇਹ ਉਹਨੂੰ ਕਈ ਵਾਰੀ ਮੂੰਹ ਚ ਲੈ ਲੈਂਦੇ ਸੀ, ਪਰ ਇਹ ਗੱਲ ਜਚਦੀ ਨਹੀਂ ਹੈ। ਐਸੀ ਗੱਲ ਗੁਰੂ ਨਹੀਂ ਕਰ ਸਕਦੇ, ਅਸੀਂ ਤਾਂ ਕਰ ਸਕਦੇ ਹਾਂ ਭਾਵ ਵਿੱਚ ਆ ਕੇ, ਗੁਰੂ ਨਹੀਂ ਕਹਿੰਦੇ, ਪਰ ਸੇਵਾ ਕਰਦੇ ਸੀ ਉਹ। ਤੇ ਅੱਜ ਮਹਾਰਾਜ ਨੇ ਕਸਵੱਟੀ ਲਾ ਤੀ ਵੀ ਹੁਣ ਬੜੀ ਦੇਰ ਹੋ ਗਈ ਸੇਵਾ ਕਰਦੇ ਨੂੰ, ਤੇ ਇਹਦਾ ਇਮਤਿਹਾਨ ਲਈਏ। ਕਿਉਂਕਿ ਰੂਹਾਨੀ ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਇਮਤਿਹਾਨ ਐਗਜ਼ਾਮੀਨੇਸ਼ਨ ਹੁੰਦੇ ਨੇ, ਇਸੇ ਤਰ੍ਹਾਂ ਰੂਹਾਨੀ ਪੜਾਅ ਦੇ ਵਿੱਚ ਮਹਾਂਪੁਰਸ਼ ਇਮਤਿਹਾਨ ਲਿਆ ਕਰਦੇ ਨੇ, ਨੌਇੰਗ ਦੇ ਲੈਂਦੇ ਨੇ। ਜੇ ਪਾਸ ਹੋ ਗਿਆ ਪਾਸ, 100 ਨੰਬਰ ਲੈਣਾ ਪੈਂਦਾ, 99 ਵਾਲਾ ਵੀ ਨਹੀਂ ਪਾਸ ਹੁੰਦਾ, 99.5 ਵਾਲਾ ਵੀ ਪਾਸ ਨਹੀਂ ਹੁੰਦਾ, ਪੂਰਾ 100 ਜਿਹੜਾ ਨੰਬਰ ਲੈਂਦਾ ਉਹ ਹੁੰਦਾ। ਉਹ ਹੁੰਦਾ ਕੌਣ ਹੈ? ਜਿਹਨੇ ਜੀਵਨ ਮ੍ਰਿਤਕ ਹੋ ਗਿਆ, ਮੁਰਦਾ ਹੋ ਗਿਆ, ਮੁਰਦਾ ਹੋਏ ਮਰੀਦ ਨਾ ਕੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੌਖ ਹੋਵਣਾ, ਇਹ ਕਸਬੱਟੀ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਇਹ ਪੜ੍ਹ ਲੋ।
ਜਦੋਂ ਲੱਗਦੀ ਹੈ ਰਾਮ ਕਸੌਟੀ ਪਾਤੇ ਮਰ ਜੀਵੇ, ਰਾਮ ਕਸੌਟੀ ਪਾਤੇ ਮਰ ਜੀਵੇ।
ਸਭ ਤੋਂ ਔਖੀ ਜੇ ਬਾਤ ਆ ਰੂਹਾਨੀਅਤ ਦੇ ਅੰਦਰ, ਉਹ ਗੁਰੂ ਦੀ ਕਸੌਟੀ ਸਹਿਣੀ ਹੋਇਆ ਕਰਦੀ, ਕਿਉਂਕਿ ਗੁਰੂ ਪਰਖਿਆ ਕਰਦਾ। ਐਸੀਆਂ ਮਿਸਾਲਾਂ ਆਉਂਦੀਆਂ, ਕੱਲ ਮੈਂ ਬਾਬੇ ਫਰੀਦ ਬਾਰੇ ਦੱਸਿਆ ਸੀ। ਬਾਬਾ ਫਰੀਦ ਦੇ ਬਾਅਦ ਤੀਸਰੇ ਥਾਂ ਦੇ ਉੱਤੇ ਨਿਜਾਮਦੀਨ ਔਲੀਆ ਦਿੱਲੀ ਵਾਲਾ ਮਹਾਂਪੁਰਸ਼ ਹੋਇਆ। ਉਹ ਬਹੁਤ ਕਰਨੀ ਕਮਾਈ ਵਾਲਾ ਮਹਾਂਪੁਰਸ਼ ਸੀ। ਸਾਰੀ ਜ਼ਿੰਦਗੀ ਚ ਕਿਸੇ ਬਾਦਸ਼ਾਹ ਨੂੰ ਨਹੀਂ ਸੀ ਉਹਨੇ ਆਉਣ ਦਿੱਤਾ ਆਪਣੇ ਪਾਸ। ਬੜੀ ਜ਼ਿੱਦ ਪਿਆ ਬਲਬਨ, ਲੇਕਿਨ ਹਾਰ ਖਾਣੀ ਪਈ। ਉਸ ਵੇਲੇ ਦਾ ਹੀ ਇਹ ਚੱਲਦਾ, ਹਨੂਜ਼ ਦਿੱਲੀ ਦੂਰਸਤ, ਲੰਮੀ ਕਹਾਣੀ ਹੈ। ਉਹਦੇ ਬਹੁਤ ਸਾਰੇ ਚੇਲੇ ਸੀ, ਜਿਨ੍ਹਾਂ ਦੇ ਵਿੱਚੋਂ ਬਹੁਤ ਚੰਗਾ ਚੇਲਾ ਉਹਨਾਂ ਦਾ ਮਰੀਦ ਮੀਰ ਖੁਸਰੋ ਸੀ। ਪੜ੍ਹੇ ਲਿਖੇ ਬੰਦੇ ਜਾਣਦੇ ਆ ਮੀਰ ਖੁਸਰੋ ਨੇ ਕਿਤਾਬਾਂ ਵੀ ਲਿਖੀਆਂ ਬਹੁਤ ਸਾਰੀਆਂ, ਕਵਿਤਾਵਾਂ, ਕਵੀ ਸੀ ਰਾਜ ਦਰਬਾਰ ਦਾ, ਸੱਤ ਬਾਦਸ਼ਾਹਾਂ ਦੇ ਦਰਬਾਰ ਵਿੱਚ ਕਵੀ ਰਿਹਾ। ਉਹ ਜਦੋਂ ਰਿਟਾਇਰ ਹੋਇਆ, ਉਹਦੇ ਕੋਲ ਇੰਨੇ ਗਿਫਟ ਸੀਗੇ ਕਿ ਉਹਨੂੰ 200 ਊਠ ਦਾ ਕਾਫਲਾ ਨਾਲ ਲਿਜਾਣਾ ਪਿਆ। ਬਦਾਈਓ ਦੇ ਰਹਿਣ ਵਾਲਾ ਸੀ ਉਹ, ਤੇ ਪੀਰ ਆਪਣੇ ਮੁਰਸ਼ਦ ਦੇ ਕੋਲ ਆਇਆ ਕਿ ਕਹਿਣ ਲੱਗਿਆ ਮਹਾਰਾਜ ਮੈਂ ਰਿਟਾਇਰ ਹੋ ਗਿਆ, ਮੈਨੂੰ ਆਗਿਆ ਦੇਵੋ ਮੈਂ ਘਰ ਜਾਇਆ ਵਾਂ ਤੇ ਸਮਾਨ ਸਮੂਨ ਰੱਖਿਆ ਵਾਂ। ਮੁਰਸ਼ਦ ਨੇ ਕਿਹਾ ਵੀ ਇਹ ਤਾਂ ਉਲਝ ਗਿਆ ਮਾਇਆ ਚ, ਤੇ ਹੈ ਵੀ ਬਹੁਤ ਜ਼ਿਆਦਾ 200 ਉੱਠ ਭਰਿਆ ਹੋਇਆ ਗਿਫਟਸ ਦਾ ਰਾਜਿਆਂ ਨੂੰ ਦਿੱਤੇ ਹੋਏ। ਕਹਿੰਦੇ ਚੰਗਾ ਜਾ। ਉਹਦੇ ਬਾਅਦ ਉਸੇ ਸ਼ਹਿਰ ਦਾ ਵਧਾਈਓ ਦਾ ਇੱਕ ਹੋਰ ਬੰਦਾ ਆ ਗਿਆ, ਆ ਕੇ ਔਲੀਏ ਨੂੰ ਕਹਿਣ ਲੱਗਿਆ ਕਿ ਔਲੀਆ ਮੈਂ ਗਰੀਬ ਆਦਮੀ ਹਾਂ, ਮੇਰੀ ਲੜਕੀ ਦੀ ਸ਼ਾਦੀ ਹੈ ਅਤੇ ਮੇਰੇ ਕੋਲ ਕੁਛ ਨਹੀਂ ਹੈ, ਤੂੰ ਕਿਰਪਾ ਕਰ ਮੇਰੀ ਲੜਕੀ ਦੀ ਸ਼ਾਦੀ ਨਿਕਾਹ ਮੈਂ ਕਰ ਦੂੰਗਾ ਅਤੇ ਮੈਨੂੰ ਕੁਛ ਦੇ ਦੇ। ਉਹ ਕਹਿਣ ਲੱਗੇ ਪ੍ਰੇਮੀਆ ਸਾਡਾ ਇਹ ਨਿਯਮ ਹੈ ਕਿ ਜੋ ਕੁਛ ਜਿਸ ਦਿਨ ਆਉਂਦਾ ਉਸੇ ਦਿਨ ਖਰਚ ਕਰ ਦਿੰਦੇ ਹੁੰਦੇ ਹਾਂ, ਵਾਧੂ ਹੋਵੇ ਤਾਂ ਵੰਡ ਦਿੰਦੇ ਹਾਂ, ਭੀੜ ਲੱਗੀ ਰਹਿੰਦੀ ਹੈ ਇੱਥੇ, ਅਸੀਂ ਦੂਏ ਦਿਨ ਵਾਸਤੇ ਨਹੀਂ ਕੁਛ ਵੀ ਰੱਖਿਆ ਕਰਦੇ। ਤੂੰ ਐਂ ਕਰ, ਕੱਲ ਨੂੰ ਜਿੰਨਾ ਚੜਾਵਾ ਆਏਗਾ ਉਹ ਤੂੰ ਲੈ ਲਈ। ਬੜਾ ਖੁਸ਼ ਹੋਇਆ ਵੀ ਇਹ ਤਾਂ ਚੜਾਵਾ ਹੀ ਬਹੁਤ ਚੜ੍ਹਦਾ ਪੀਰ ਜੀ ਨੂੰ। ਉਹ ਦੂਸਰੇ ਦਿਨ ਹੈਰਾਨ ਹੋ ਗਿਆ, ਇੱਕ ਪੈਸਾ ਬਣਾਇਆ, ਉਦਾਸ ਹੋ ਗਿਆ, ਕਹਿਣ ਲੱਗਿਆ ਮਹਾਰਾਜ ਮੇਰਾ ਤਾਂ ਕੰਮ ਨਹੀਂ ਬਣਿਆ। ਕਹਿੰਦੇ ਕੱਲ ਨੂੰ ਸਹੀ, ਤਾਂ ਕੀ ਹੈ। ਉਹ ਅਗਲੇ ਦਿਨ ਵੀ ਇੱਕ ਧੇਲਾ ਨਾ ਆਇਆ, ਉਹ ਤੀਸਰਾ ਦਿਨ ਆ ਗਿਆ ਫੇਰ ਨਾ ਕੁਛ ਆਇਆ, ਉਦਾਸ ਹੋ ਗਿਆ। ਕਹਿੰਦੇ ਪਰ ਪ੍ਰੇਮੀਆ ਮੇਰੇ ਕੋਲ ਤਾਂ ਹੁਣ ਕੁਛ ਨਹੀਂ, ਆਹ ਮੇਰੇ ਪੈਰਾਂ 'ਚ ਜੋੜਾ ਪਾਇਆ ਹੋਇਆ, ਕਿਸੇ ਨੇ ਕੱਢਵਾਂ ਜੋੜਾ ਦਿੱਤਾ ਮੈਨੂੰ, ਇਹ ਥੋੜ੍ਹਾ ਬਹੁਤਾ ਵਿਕ ਜਾਏਗਾ, ਤੂੰ ਆਹ ਲੈ ਜਾ। ਉਸਨੇ ਜੋੜਾ ਤਾਂ ਲੈ ਲਿਆ, ਬੰਨ ਲਿਆ ਰੁਮਾਲ ਦੇ ਵਿੱਚ, ਅਤੇ ਜਦ ਉਹ ਵਧਾਈਓ ਨੂੰ ਮੁੜਿਆ ਤਾਂ ਉਸ ਵੇਲੇ ਉਹਦਾ ਮੇਲ ਹੋ ਗਿਆ ਅੱਗੇ ਜਾ ਕੇ ਮੀਰ ਖੁਸਰੋ ਦੇ ਕਾਫਲੇ ਨਾਲ। ਉੱਥੇ ਜਦ ਗਿਆ ਤਾਂ ਜਾ ਕੇ ਗ੍ਰਾਈਮ ਸੀ ਆਪਣੇ ਪਿੰਡ ਦਾ ਸੀ, ਸ਼ਹਿਰ ਦਾ, ਕਹਿਣ ਲੱਗਾ ਮੈਂ ਪੀਰ ਕੋਲ ਆਇਆ ਸੀ, ਇਹਨੇ ਇਹ ਜੇ ਆਪਣੀ ਸ਼ਕਤੀ ਦਿਖਾ ਲਈ, ਇੱਕ ਧੇਲਾ ਵੀ ਨਹੀਂ ਮੈਨੂੰ ਦਿੱਤਾ। ਉਹ ਕਹਿੰਦੇ ਮੇਰੇ ਪੀਰ ਦੀ ਗੱਲ ਨਾ ਕਰੀ, ਹੋਰ ਮੈਂ ਸਭ ਕੁਝ ਸੁਣ ਸਕਦਾ, ਆਪਣੇ ਪੀਰ ਦੀ ਬਾਤ ਨਹੀਂ, ਆਪਾਂ ਹੁਣ ਗੁਰੂ ਨਾਨਕ ਸਾਹਿਬ ਦੀ ਕੋਈ ਗੱਲ ਕਰੇ ਮਾੜੀ ਅਸੀਂ ਸੁਣ ਸਕਦੇ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਕਦੇ ਭੁੱਲ ਕੇ ਵੀ ਨਾ ਮਹਾਂਪੁਰਸ਼ ਦੀ ਨਿੰਦਿਆ ਸੁਣੇ, ਹਟਦਾ ਹਟਾ ਦੇਵੇ, ਜੇ ਨਹੀਂ ਤਾਕਤ ਉਹ ਉੱਠ ਕੇ ਚਲਾ ਜਾਵੇ। ਉਹ ਕਹਿਣ ਲੱਗੇ ਕੀ ਗੱਲ। ਕਹਿੰਦਾ ਜੋੜਾ ਦੇ ਕੇ ਮੈਨੂੰ ਤੋਰਤਾ। ਕਹਿੰਦਾ ਦਿਖਾ ਦੋ। ਲਿਆ, ਲੈਂਦੀ ਸਾਰ, ਅੱਖਾਂ ਤੇ ਲਾਉਂਦਾ, ਕਦੇ ਸਿਰ ਤੇ ਰੱਖਦਾ, ਕਦੇ ਮੱਥੇ ਟੇਕਦਾ, ਸਿਜਦੇ ਕਰਦਾ। ਕਹਿੰਦਾ ਵੀ ਐਂ ਕਰ ਪ੍ਰੇਮੀਆ, ਇਹ ਜੋੜਾ ਬਹੁਤ ਕੀਮਤੀ, ਤੂੰ ਦੱਸ ਕਿੰਨਾ ਤੈਨੂੰ ਲੈਣਾ ਚਾਹੀਦਾ ਤੈਨੂੰ। ਕਹਿੰਦਾ ਲੈ ਦਾ ਕਾਹਦੇ ਕੀਮਤ ਹੈ, ਜੁੱਤੀਆਂ ਦੀ ਵੀ ਕਦੇ ਕੀਮਤ ਹੋਈ ਆ। ਕਹਿੰਦਾ ਮੈਂ ਕੀਮਤ ਪਾ ਦਾ, ਮੈਂ ਪੂਰੀ ਕੀਮਤ ਤਾਂ ਨਹੀਂ ਇਹਦੀ ਪਾ ਸਕਦਾ, ਪਰ ਜਿੰਨੀ ਕੁ ਮੇਰੀ ਸਮਰੱਥਾ ਮੈਂ ਪਾ ਸਕਦਾ। ਕਹਿੰਦਾ ਪਾ ਦੇ। ਕਹਿੰਦਾ ਸਾਰੀ ਜ਼ਿੰਦਗੀ ਦੀ ਕਮਾਈ 200 ਉੱਠ ਤੇ ਮੇਰੀ ਜਾ ਰਹੀ ਹੈ, ਆਹ ਜੋੜਾ ਮੈਨੂੰ ਦੇ ਦੇ ਅਤੇ ਆਹ ਸਾਰੇ ਉੱਠ ਸਾਮ ਜਿੰਨੇ ਵੀ ਹੈਗੇ ਪੂਰੇ ਦੇ ਪੂਰੇ ਸੰਭਾਲਤੇ, ਅਤੇ ਜੁੱਤੀ ਲੈ ਕੇ ਜੋੜਾ ਸਿਰ ਤੇ ਰੱਖ ਕੇ ਮੁੜ ਕੇ ਔਲੀਆ ਦੇ ਪਾਸ ਆ ਗਿਆ। ਉਹ ਕਹਿੰਦੇ ਖੁਸਰੋ ਤੂੰ ਆ ਗਿਆ। ਕਹਿੰਦਾ ਮਹਾਰਾਜ ਮੈਂ ਬੜਾ ਭੁੱਲ ਗਿਆ ਸੀ, ਮੇਰੇ ਉੱਤੇ ਸ਼ੈਤਾਨ ਦਾ ਗਲਵਾ ਸਾ ਗਿਆ ਸੀ, ਅਸੀਂ ਮਾਇਆ ਕਹਿੰਦੇ ਉਹ ਸ਼ੈਤਾਨ ਕਹਿੰਦੇ, ਇਹ ਤੁਸੀਂ ਮੇਰੇ 'ਤੇ ਬੜੀ ਭਾਰੀ ਕਿਰਪਾ ਕਰੀ ਕੀਤੀ ਅਤੇ ਮੈਨੂੰ ਜੋੜਾ ਭੇਜ ਕੇ ਵਾਪਸ ਬੁਲਾ ਲਿਆ। ਇਸ ਤਰ੍ਹਾਂ ਦਾ ਉਹ ਪ੍ਰੇਮੀ ਸੀ, ਉਹਦੇ ਨਾਲ ਦੇ 30 ਹੋਰ ਸੀ, 32 ਸੀਗੇ। ਇੱਕ ਦਿਨ ਔਲੀਏ ਨੇ ਕਿਹਾ ਵੀ ਹੁਣ ਮੈਂ ਸਰੀਰ ਛੱਡ ਦੇਣਾ, ਅਤੇ ਇਹਨਾਂ 'ਚੋਂ ਦੇਖਾਂ ਤਾਂ ਸਹੀ ਕਿਹੜਾ ਕਿਹੜਾ ਪਾਸ ਹੁੰਦਾ, ਕਿਹੜਾ ਕਿਹੜਾ ਫੇਲ ਹੁੰਦਾ। ਉਸ ਵੇਲੇ ਔਲੀਏ ਨੇ ਕਿਹਾ ਨਿਜ਼ਾਮਉਦੀਨ ਨੇ ਕਿ ਮੈਂ ਸ਼ਹਿਰ ਦੇਖਣਾ ਚਾਹੁੰਦਾ, ਕਦੇ ਗਿਆ ਨਹੀਂ ਸ਼ਹਿਰ। ਬੜੀ ਖੁਸ਼ੀ ਹੋਈ ਵੀ ਇਹ ਸਾਰੀ ਜ਼ਿੰਦਗੀ ਸ਼ਹਿਰ ਨਹੀਂ ਆਏ, ਅਤੇ ਅੱਜ ਜਾ ਰਹੇ ਨੇ ਨਾਲ ਹੋ ਗਈ। ਕਹਿੰਦੇ ਹੋਰ ਨਹੀਂ, ਤੁਸੀਂ ਚੱਲੋ ਮੇਰੇ ਨਾਲ, ਹੋਰ ਬੰਦਾ ਨਾ ਕੋਈ ਵੀ ਆਵੇ। ਉਹ ਚੱਲਦੇ ਚੱਲਦੇ ਜਿੱਥੇ ਬੇਸ਼ਵਾਵਾਂ ਦਾ ਬਾਜ਼ਾਰ ਸੀ ਉਹਦੇ ਵਿੱਚ ਵੜ ਗਏ। ਸਾਰੇ ਹੈਰਾਨ ਹੋਏ, ਕਹਿੰਦੇ ਔਲੀਆ ਇਹ ਤਾਂ ਬਾਜ਼ਾਰ ਮਾੜਾ, ਬੇਸ਼ਵਾਵਾਂ ਦਾ ਹੈ। ਕਹਿੰਦੇ ਇਹ ਵੀ ਦੇਖ ਲੈਂਦੇ ਹਾਂ। ਉਹ ਅੱਗੇ ਗਏ ਤਾਂ ਇੱਕ ਬੇਸ਼ਵਾ ਦੇਖੀ, ਦੇਖ ਕੇ ਪੌੜੀਆਂ ਚੜ੍ਹ ਕੇ ਉੱਥੇ ਚਲੇ ਗਏ। ਜਾ ਕੇ ਦ੍ਰਿਸ਼ਟੀ ਕਰੀ ਉਹਦੇ 'ਤੇ, ਇੱਕਦਮ ਪਾਇਸ ਬਣਾ ਦਿੱਤੀ, ਚਰਨਾਂ 'ਤੇ ਟੈਪੀ। ਉਹ ਕਹਿਣ ਲੱਗੀ ਔਲੀਆ میرے واسطے کی سیوا؟ کہنے لگے بیٹی میں اج امتحان لے رہا، یہ ایک تو ایک چڑھتا ہے میرے پچھے 32 نے یہ، تو میں یہ چاہنا بھی تنا سارا نٹھاؤ کی طاقت رکھنی ہے کہ معمولی بات ہے سارے واسطے نا، میں اٹھا دوں گی یہاں کی شرط یقین توڑ دوں گی میں یہاں کا، آپ نٹ جان گے، تسی اندر براجو چل گئے، اندر چلے گئے تو اتے جدے کرنا شروع کر دیتا بھائی اولیا تا وہ فلانی شراب منگتا ہے وہ لیاؤ تھی جا کے، انہیں میں دسیا بھی آیا ہے چنگیا نے، وہ کہتا سب تو اچھی لیاؤ، کہتے ہیں اولیا ساڈا مرشد شراب پیو گا اتنے بیٹھ کے، ہولی ہولی کہ کباب فلانا چمکا جو لگی اپنے بھیجن بار بار، وہ بعد ادھی رات ہو گئی وہ بچار گلا کرن لگ گئے، بھائی اولیا تو کدی آیا ہی نہیں سی، آ کی پانا بت گیا بھائی، ساڈا کہ مرشد رہ گیا تو گر گیا، اس ویلے ایک ایک کر کے جانے شروع ہو گئے، 4 بجے اس نے رپورٹ دیتی کہ مہاراج ہور تا چلے گئے سارے، 2 رہ گئے، 2 نہیں جاندے، وہ کہندے انہوں نے بھی نٹھاؤ، انہوں تے تشدد کرو، مارو کٹو، جد باہر آ کے لگے وہ کرن دے نوکر، وہ کہندا آ خسرو چلیے اتھے کچھ نہیں ہے، میں دھوکھا کھادا زندگی بھر، تے تا بہتا ہی کھادا ساری کمائی دیتی، وہ کہتا میں تا جانا نہیں، مینوں کوئی میں نہیں جانا کتے جی، کہندا پھر ایتھے ہی رہے گا، یہ بیشوا تا کہندی ہے بھی اولیا ہن ایتھے ہی رہا کرو، کہندا جتھے رہنا رہن میں تا نہیں جا سکدا، وہ چلیا گیا تا ایک رہ گیا، وہ کہن لگی مہاراج وہ نہیں جاندا، بتھیرا سی زور لے لیا، کہندا ڈنڈے مارو، ڈنڈے بھی بتھیرے مارے، کہندے وہ نہیں جاندہ مہاراج، بہ گیا وہ تو کہندا شہید کر دو میں نہیں جانا، کہندے کڑیس کے باہر سٹیا دور لے جو، وہ کڑیس کے سٹے آندا پھر آ گیا، پھر کڑیس کے سٹے آندا پھر آ گیا، کہندے مہاراج یہ نہیں جاندہ، اس ویلے اولیا باہر آ گیا، کہنے لگا وہ خسرو جتھے 31 چلے گئے توں کیوں نہیں گیا، چلا جا اتوں، میں نہیں کسی نو دیکھنا پسند کرتا، یہ جی تھی غلط بندہ، ڈانٹ بھائی کہ تو جانتا کیوں نہیں، کہنے لگا اولیا جنہ کا کوئی دنیا چ تھان سی وہ چلے گئے، میرا تیرے چرنا تو بنا کوئی تھان نہیں ہے، میں سارے دروازے چھوڑ کے آیا، سگل دوار کو چھاڑ کے کہ وہ تمہارو دوار، میں تو تیرے دروازے تے آ گیا، چاہے مار چاہے کٹ چاہے تکے دے چاہے جو بھوکا رکھ چاہے رجیا رکھ، میں تو تیرے چرنا چ بیٹھنا، اس ویلے وہ پوڑیاں اتریا آ کے بکل چ لے لیا، اس ویلے برم گیان دی داد دیتی، سو یہ کسبٹی کہندے نے ساتھ سنگ جی، کسبٹی لگدی ہے جڑے سرے دے ہوندے نے، دوجیاں تے گرو رعایت کردا، چھوٹی چھوٹی کسبٹی تے لائی جاندا، بڑی نہیں لاؤندا، جد کسی کا نرنا کرن ہوں آپ گرو گھر دیکھ لو ساری مثال، گرو انگد صاحب کیسے چھانٹیا مردہ خان تک چلے گئے، سو رام کبیر کسوٹی رام کی جھوٹا ٹکے نہ کوئے، رام کسوٹی سو سہے جو مرضی ہو، اج اینا مینہ پینا شروع ہو گیا، مینہ ٹھہرتا ہی نہیں ہے، بے انت مینہ بارش ہو رہی، ادھر گرو مہاراج کے اشنان کا ٹائم ہوں جا رہا، بابا امرداس جی کا شریر بھی برد ہو گیا اس ویلے تک، گاگر چکی آپ نے بیاسا دریا چلے گئے، اتے یہ کریا کرتے سی چکاؤ والا تو کوئی نہیں سی ہوندا، ہڑ ہووے چاہے سیال ہووے آپ پانی وچ ٹوبی مارتے سی، ٹوبی مار کے سر دے اتے گاگر چک لینی پھر آ کے اشنان کراؤنا، تے بہاں دے چ بل نہیں سی، میں پانی چ چلے جانا اتے سر دے اتے رکھ لینی، گلے کپڑے نال آ جانا، اج آپ آ رہے نے رستے کتے کنڈے پے نے اڑ اڑ کے بال پی ہے کتے کچھ پیا، بہت سنبھل سنبھل کے آ رہے ہیں، جس وقت کھڈور صاحب پہنچے اتے ایک جلاہے کا گھر سی، انہوں نے کھڈی باہر لائی ہوئی سی، وہ کیلا ہوں جتھے سوت بلیٹتے ہیں، تو اتے گرو مہاراج جد آئے تو اتے پانی اینا سی کہ دسیا نہ، بجلی چمکتی سی دیکھ کے راہ دیکھ لیندے سی، تے اج دیکھیا نا مہاراج جی بابا امرداس جی اتے ٹھوکر کھا کے کمبل چ گر گئے، لیکن گردیا نہیں گاگر سنبھالی، ਖੜਾਕ ਹੋਇਆ, ਕਈ ਦਿਨ ਦੀ ਝੜੀ ਲੱਗੀ ਹੋਈ ਸੀ ਤੇ ਉਹ ਜਲਾਹਾ ਜੀ ਦਾ ਘਰ ਸੀ ਨਾਲ, ਕਹਿਣ ਲੱਗਿਆ ਉਹ ਆਹ ਕੀ ਚੋਰ ਹੈ, ਕੋਈ ਚੋਰ ਹੈ। ਕਹਿੰਦੀ ਚੋਰ ਨਹੀਂ ਹੈ, ਤੇਰੀ ਮੱਤ ਮਾਰੀ ਹੋਈ ਹੈ, ਉਹ ਘਰ ਤਾਂ ਸਭ ਦੇ ਚਾਹੁੰਦੇ ਨੇ, ਸੌਣ ਨੂੰ ਕਿਤੇ ਥਾਂ ਨਹੀਂ, ਆਪਾਂ ਮੰਜੇ ਤੇ ਬੈਠਿਆਂ, ਉਹ ਭੋਰਾ ਕੁ ਥਾਂ ਆਪਣੇ ਹੈ ਘਰ ਦੇ ਅੰਦਰ, ਬਾਕੀ ਤਾਂ ਤਿਪ ਤਿਪ ਹੁੰਦਾ, ਚੋਰ ਦਾ ਕੀ ਕੰਮ ਇਹੋ ਜਿਹੇ ਮੌਕੇ। ਕਹਿੰਦਾ ਹੋਰ ਕੌਣ ਹੈ? ਕਹਿੰਦੀ ਹੈ ਕੌਣ, ਅਮਰੂ ਨਥਾਮ ਹੈ, ਨਵਾਣ ਹੈ, ਤੇ ਇਹ ਗੁੜਮਾਂ ਦੇ ਟੁੱਕਰ ਖਾਂਦਾ ਫਿਰਦਾ, ਇਹਨੂੰ ਕੋਈ ਟਿਕਾਣਾ ਨਹੀਂ ਹੈ। ਇਹ ਜਦ ਬਚਨ ਸੁਣੇ ਤਾਂ ਗਾਗਰ ਚੁੱਕਦੇ ਚੁੱਕਦੇ ਆਪਦੇ ਮੁੱਖ ਚੋਂ ਨਿਕਲਿਆ, ਕਮਲੀਏ ਜਿਹਦਾ ਥਾਂ ਗੁਰੂ ਦੇ ਚਰਨਾਂ ਚ ਹੋਵੇ ਉਹ ਨਥਾਵਾਂ ਕਿਵੇਂ, ਜਿਹੜੇ ਗੁਰੂ ਦੇ ਚਰਨਾਂ ਚ ਜਿਹਦਾ ਨਿਵਾਸ ਹੋਵੇ ਉਹ ਨਿਵਾਣਾ ਕਿਵੇਂ, ਜਿਹਦੀ ਓਟ ਗੁਰੂ ਹੋਵੇ ਉਹ ਨਿਰੋਟਾ ਕਿਵੇਂ ਹੈ, ਜਿਹਦੀ ਧਿਰ ਗੁਰੂ ਬਣ ਗਿਆ ਉਹ ਨਿਤਰਾ ਕਿਵੇਂ ਹੋਵੇ। ਕਹਿੰਦੇ ਕਹਿੰਦੇ ਆਪ ਜਿਸ ਵਕਤ ਬਚਨ ਨਿਕਲਿਆ, ਅਮੋਘ ਬਾਣ ਹੁੰਦੇ ਨੇ ਮਹਾਂਪੁਰਸ਼ਾਂ ਦੇ, ਜੇ ਬਚਨ ਹੋ ਜਾਵੇ ਇਹ ਟਲਿਆ ਨਹੀਂ ਕਰਦਾ, ਐਸਾ ਬਾਣੀ ਦੇ ਅੰਦਰ ਆਉਂਦਾ। ਪੜੋ ਪਿਆਰ ਨਾਲ,
ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ ਪੂਰਨਾਥ,
ਸਸੀਅਰ ਬੇਨਾਦਾ ਗਿਰ ਵਸਦਾ ਜਲ ਪਵਨ ਜਾਏਗਾ ਇੱਕ ਸਾਧ ਬਚਨ ਅਟਲਾ ਦਾ। ਸੂਰਜ ਨਾਸ਼ ਹੋ ਸਕਦਾ, ਧਰਤੀ ਨਾਸ਼ ਹੋ ਸਕਦੀ ਹੈ, ਹਵਾ ਥੰਮ ਸਕਦੀ ਹੈ, ਪਰ ਜੋ ਸਹਿ ਸੁਭਾਅ ਮੁੱਖ ਤੋਂ ਨਿਕਲ ਗਿਆ ਉਹ ਨਹੀਂ ਹੋ ਸਕਿਆ ਕਰਦਾ। ਗੁਰੂ ਸੱਤਵੇਂ ਪਾਤਸ਼ਾਹ ਵੇਲੇ ਇੱਕ ਗੁਰਸਿੱਖ ਮਾਲਵੇ ਦੇ ਰਹਿਣ ਵਾਲਾ ਭਾਈ ਗੌਰੇ ਦੇ ਪਾਸ ਰਿਹਾ ਕਰਦਾ ਸੀ। ਭਾਈ ਗੌਰਾ ਭਾਈ ਬੁੱਧ ਦੀ ਔਲਾਦ ਵਿੱਚੋਂ ਸੀ। ਉਹਦੇ ਕੋਲ 300 ਸਵਾਰ ਹੁੰਦਾ। ਐਸੀ ਬਾਤ ਹੋਈ ਇੱਕ ਵਾਰੀ, ਘਟਨਾ ਵਾਪਰੀ ਕਿ ਗੁਰੂ ਮਹਾਰਾਜ ਨੇ ਉਸਨੂੰ 101 ਸਰਾਫ ਦੇ ਤਾ ਤੇ ਨਾਲ ਕਹਿਤਾ ਵੀ ਸਾਡੇ ਨੇੜੇ ਨਾ ਆਈ। ਉਹ ਫਿਰ 300 ਸਵਾਰ ਲੈ ਕੇ ਦੂਰ ਪਿੱਛੇ ਰਹਿੰਦਾ ਹੁੰਦਾ। ਇੱਕ ਵਾਰੀ ਗੁਰੂ ਮਹਾਰਾਜ ਦੇ ਡੇਰੇ ਨੂੰ ਲੁੱਟਣ ਵਾਸਤੇ ਫੌਜ ਨੇ ਹੱਲਾ ਕਰਤਾ। ਇਹ ਇਕੱਲੇ ਦੇ ਫੌਜ ਸੀ ਜਿਹਨੇ ਆ ਕੇ ਮਾਤਾਵਾਂ ਦੀ ਰਾਖੀ ਕਰ ਲਈ। ਗੁਰੂ ਮਹਾਰਾਜ ਫਿਰ ਪ੍ਰਸੰਨ ਹੋਏ। ਉੱਥੇ ਹੀ ਮਹਾਰਾਜ ਨੇ 101 ਜਿਹੜਾ ਸਰਾਪ ਸੀ, ਤੂੰ ਬੱਦਲ ਨਾ ਬਣ, ਤੂੰ ਕੁੱਤਾ ਨਾ ਬਣ, ਤੂੰ ਸੂਰ ਨਾ ਬਣ, ਸਾਰੇ ਮਾਫ ਕਰ ਦਿੱਤੇ। ਇਹਦੇ ਕੋਲ ਭਾਈ ਗੋਦੜੀਆ ਰਹਿੰਦਾ ਹੁੰਦਾ, ਘੋੜਿਆਂ ਨੂੰ ਦਾਣਾ ਪੀਂਦਾ ਹੁੰਦਾ। ਇੱਕ ਦਿਨ ਭਾਈ ਗੋਰਾ ਇੱਕ ਸੇਵਾਦਾਰ ਨੂੰ ਮਾਰ ਰਿਹਾ ਸੀ ਕਿਸੇ ਗਲਤੀ ਤੋਂ। ਇਹਨੇ ਜਦ ਉਹਦੀਆਂ ਆਵਾਜ਼ਾਂ ਸੁਣੀਆਂ ਵੀ ਨਾ ਮਾਰ ਨਾ ਮਾਰ, ਇਹਨੇ ਵੀ ਕਿਹਾ ਕਿਉਂ ਭਾਈ ਗੋਰਾ ਕਿਉਂ ਮਾਰਦਾ ਤੂੰ ਇਹਨੂੰ? ਕਹਿਣ ਲੱਗਿਆ ਬਾਬਾ ਤੂੰ ਚੁੱਪ ਕਰਕੇ ਬੈਠ, ਤੈਨੂੰ ਕੀ ਪਤਾ ਰਾਜਸੀ ਮਾਮਲੇ ਕੀ ਹੁੰਦੇ ਨੇ। ਕਹਿਣ ਲੱਗਾ ਬੜਾ ਅਫਰਿਆ ਹੋਇਆ। ਕਹਿਣ ਦੀ ਦੇਰ ਸੀ, ਉਸ ਵੇਲੇ ਫਰੇਵਾ ਹੋ ਗਿਆ, ਧਰਤੀ ਤੇ ਲਿਟਣ ਲੱਗ ਗਿਆ। ਹਕੀਮ ਬੁਲਾਏ, ਕੁਛ ਨਾ ਬਣਿਆ। ਉਹ ਸੇਵਾਦਾਰ ਨੇ ਕਿਹਾ ਵੀ ਬਾਬੇ ਦੇ ਮੂੰਹੋਂ ਨਿਕਲ ਗਿਆ ਸੀ, ਬੜਾ ਅਫਰਿਆ ਹੋਇਆ, ਉਹ ਤਾਂ ਹੁਣ ਉੱਥੇ ਹੀ ਹੋਊ ਠੀਕ। ਉੱਥੇ ਆਇਆ ਲੈ ਆਏ, ਕਹਿੰਦੇ ਬਾਬਾ ਜੀ ਕਿਰਪਾ ਕਰੋ, ਚੱਕੀ ਪੀਂਦੇ ਸੀ, ਦਾਣਾ ਪੀਂਦੇ ਸੀ, ਜਿਹੜਾ ਕੀਲੀ ਦੇ ਨਾਲ ਲੱਗਿਆ ਹੋਇਆ ਸੀ ਉੱਥੋਂ ਇੱਕ ਚੁਟਕੀ ਭਰੀ ਫੜਾ ਤੀ, ਕਹਿੰਦੇ ਲੈ ਦੇ ਦਿਓ। ਮਹਾਤਮਾ ਦਾ ਇਸੇ ਤਰ੍ਹਾਂ ਹੋਇਆ ਕਰਦਾ, ਜਿਹਨੂੰ ਡਾਕਟਰ ਕਹਿੰਦੇ ਐਲਰਜੀ ਹੋਜੂ, ਫਲਾਣਾ ਹੋਜੂ, ਉਹ ਕੁਛ ਨਹੀਂ ਹੁੰਦਾ ਹੁੰਦਾ। ਬਾਬਾ ਜੀਤ ਸਿੰਘ ਨਥਲਪੁਰ ਵਾਲੇ ਸੀ, ਉਹਦੇ ਕੋਲ ਇੱਕ ਦਿਨ ਹੈਜੇ ਵਾਲਾ ਮਰੀਜ਼ ਲਿਆਏ, ਹਾਏ ਹਾਏ ਕਰ ਰਿਹਾ ਹੁਣ ਘੜੀਆਂ ਪਲਾਂ ਦਾ। ਉਹ ਕੋਲ ਇੱਕ ਬਾਬੀ ਜੀ ਹੋਈ ਸੀ, ਉਹਦੇ 'ਚ ਫੁੱਟਾਂ ਸੀ। ਕਹਿੰਦੇ ਭਾਜੀ ਉਹ ਫੁੱਟ ਨਹੀਂ ਲੱਗੀ ਹੋਈ? ਕਹਿੰਦੇ ਹਾਂਜੀ। ਕਹਿੰਦੇ ਤੋੜ ਕੇ ਲਿਓ, ਇਹਨੂੰ ਫੜਾਓ। ਸਾਰੇ ਹੈਰਾਨ ਹੋ ਗਏ, ਫੁੱਟ ਨਾਲ ਤਾਂ ਹੈਜ਼ਾ ਹੋ ਜਾਂਦਾ, ਪਹਿਲਾਂ ਹੀ ਹੈਜ਼ਾ ਹੁੰਦਾ, ਇਹ ਤਾਂ ਹੈਜ਼ੇ ਦਾ ਮਰੀਜ਼ ਹੈ। ਉਹ ਫੁੱਟ ਖੜਾਤੀ, ਠੀਕ ਹੋ ਗਿਆ। ਉਹ ਬਚਨੇ ਹੁੰਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਉਹ ਰਾਜੀ ਹੋ ਗਿਆ। ਉਹਨੇ ਕਿਹਾ ਅੱਜ ਤਾਂ ਇਹ ਬਚਨ ਕਰਿਆ, ਕੱਲ ਨੂੰ ਕੋਈ ਸਖ਼ਤ ਕਰ ਦੇਵੇ ਫੇਰ ਕੀ ਬਣੂਗਾ? ਕਹਿੰਦਾ ਬਾਬਾ ਜੀ ਤੁਹਾਡੀ ਸੇਵਾ ਪ੍ਰਵਾਹ ਹੋ ਗਈ ਬਹੁਤ, ਹੁਣ ਤੁਸੀਂ ਘਰ ਜਾ ਸਕਦੇ ਹੋ। ਮਾਲਵੇ ਦੇ ਰਹਿਣ ਵਾਲੇ ਸੀ, ਭੁੱਚੋ ਮੰਡੀ ਦੇ। ਜਿਸ ਵਾਰ ਆਪਣੇ ਘਰ ਚਲੇ ਗਏ, ਬੱਚਿਆਂ ਨੇ ਕਿਹਾ ਲੈ ਬਾਬਾ ਆ ਗਿਆ, ਉੱਥੇ ਬੈਠਾ ਸੀ, ਕੰਮ ਲਾਉਂਦੇ ਆ ਬਜ਼ੁਰਗ ਤੋਂ। ਜਿਹੜਾ ਮਹਾਂਪੁਰਸ਼ ਹੁੰਦਾ ਨਾ, ਉਹ ਤਿੰਨ ਬੰਦਿਆਂ ਨੂੰ ਨਹੀਂ ਪਤਾ ਲੱਗਦਾ। ਇੱਕ ਤਾਂ ਨਹੀਂ ਲੱਗਦਾ ਔਲਾਦ ਨੂੰ ਭਾਈ, ਦੂਸਰਾ ਭਾਈ ਜਿਹੜਾ ਪਰਿਵਾਰ ਆ ਉਹਨੂੰ ਬਿਲਕੁਲ ਨਹੀਂ ਪਤਾ ਲੱਗਦਾ ਵੀ ਇਹ ਮਹਾਂਪੁਰਸ਼ ਦੀ ਕਿੱਡੀ ਖਾਸਤੀ ਹੈ। ਉਹਨੂੰ ਉਵੇਂ ਜਿਵੇਂ ਸਮਝਦੇ ਆ। ਦੂਸਰਾ ਹੁੰਦਾ ਪਿੰਡ ਵਾਲੇ, ਪਿੰਡ ਵਾਲੇ ਉਹ ਪੁਰਾਣਾ ਹੀ ਨਾਂ ਲੈਂਦੇ ਨੇ, ਉਹਦਾ ਮੰਨਦੇ ਹੀ ਨਹੀਂ। ਤੀਸਰੇ ਹੋਇਆ ਕਰਦੇ ਆ ਮਿੱਤਰ, ਉਹ ਵੀ ਨਹੀਂ ਮੰਨਿਆ ਕਰਦੇ, ਉਹ ਵੀ ਉਹਨੂੰ ਉਵੇਂ ਜਿਵੇਂ ਸਮਝਦੇ ਜਿਵੇਂ ਪਹਿਲਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਹੁੰਦਾ। ਉਸ ਵੇਲੇ ਬੱਚਿਆਂ ਨੇ, ਚੇਤ ਦਾ ਮਹੀਨਾ ਸੀ, ਉਹ ਸਰੋਂ ਵਾਲਾ ਖੇਤ ਸੀ, ਉਹਨਾਂ ਨੂੰ ਕੋਈ ਹੋਰ ਕੰਮ ਸੀ। ਕਹਿਣ ਲੱਗੇ ਬਾਪੂ ਉਹ ਉਡਾਰ ਦਾ ਖੇਤ ਹੈ, ਰੇਤੇ ਦਾ, ਉਹ ਜੇ ਵੱਢੇਗਾ ਤਾਂ ਸਰੋਂ ਝੜ ਜੂਗੀ, ਤੂੰ ਨਾ ਹੌਲੀ ਹੌਲੀ ਪੱਟੀ ਜਾ, ਜੜਾਂ ਤੋਂ ਹੀ ਪੱਟੀ ਜਾ। ਉਹ ਸਵੇਰ ਦਾ ਭੇਜਿਆ ਹੋਇਆ, ਨਾ ਦੁਪਹਿਰੇ ਉਹਦੀਆਂ ਨੋਹਾਂ ਪ੍ਰਸ਼ਾਦਾ ਲੈ ਕੇ ਆਈਆਂ, ਨਾ ਕੋਈ ਚਾਹ ਪਾਣੀ, ਨਾ ਕੋਈ ਲੱਸੀ, ਕੁਛ ਨਹੀਂ। ਮੈਂ ਬਿਰਧ ਕਾਬੂ ਆ ਗਿਆ, ਬਾਪੂ ਕੰਮ ਲੈ ਰਹੇ ਨੇ, ਉਹ ਤਾਂ ਕੋਈ ਜ਼ਰੂਰੀ ਹੈ ਉਹਨੂੰ ਕੁਛ ਦੇਣਾ, ਨੱਠਣਾ ਤਾਂ ਹੈ ਨਹੀਂ ਉਹਨੇ ਕਿਸੇ ਨੂੰ ਕਿਤੇ। ਇਹਨਾਂ ਨੂੰ ਕੁਛ ਸਤਸੰਗੀ ਆ ਗਏ, ਗੁਰੂ ਮਹਾਰਾਜ ਦੇ ਸਿੱਖ, ਉਹ ਡੰਡੀ ਵਿੱਚ ਦੇ ਜਾਂਦੇ ਸੀ। ਉਹਨਾਂ ਨੇ ਪਛਾਣ ਲਿਆ ਵੀ ਬਾਬਾ ਗੋਦੜੀਆ ਜੀ ਬੈਠੇ ਨੇ, ਆਹ ਕੀ ਕਰਨ ਲੱਗੇ ਹੋਏ ਨੇ? ਸਾਡਾ ਸੁਭਾਅ ਆਇਆ ਸੀ ਦੇਖ ਲਈਏ ਬਈ ਆਦਮੀ ਕੋਈ ਕੱਪੜੇ ਸਿਉਂ ਰਿਹਾ, ਉਹਨੂੰ ਫੇਰ ਪੁੱਛਾਂਗੇ ਆ ਕੀ ਕਰਦਾ। ਇਹ ਕੁਦਰਤੀ ਸੁਭਾਅ ਹੈ ਸਾਡਾ। ਉਹ ਆ ਗਏ, ਆ ਕੇ ਉਹਨਾਂ ਨੇ ਸਤਨਾਮ ਦਾ ਵਾਜਾ ਦਿੱਤਾ ਤੇ ਕਹਿਣ ਲੱਗੇ ਬਾਬਾ ਜੀ ਆ ਕੀ ਕਰਦੇ ਹੋ? ਉਹ ਕਹਿਣਾ ਸੀ ਵੀ ਘਰਦਿਆਂ ਦੀ ਜਿਹੜੀ ਸਰੋਂ ਹੈ ਨਾ, ਉਹਦੀ ਉਹਦੀਆਂ ਜੜਾਂ ਪੱਟਦਾ ਮੈਂ। ਉਹ ਸਰੋਂ ਤਾਂ ਛੱਡ ਕੇ ਕਹਿੰਦੇ ਘਰਦਿਆਂ ਦੀਆਂ ਜੜਾਂ ਪੱਟਦਾ। ਵਚਨ ਹੋ ਗਿਆ ਪੂਰੇ ਸੱਤਾਂ ਦਿਨਾਂ ਚ, ਸਾਰੇ ਮੁੰਡੇ ਮਰ ਗਏ, ਨੋਹਾਂ ਮਰ ਗਈਆਂ, ਪੋਤੇ ਮਰ ਗਏ, ਖਾਲੀ ਹੋ ਗਿਆ ਘਰ। ਅਫਸੋਸ ਨੂੰ ਆਏ ਸਾਰੇ, ਬਾਬਾ ਜੀ ਆ ਤਾਂ ਬਹੁਤ ਬੁਰੇ। ਕਹਿੰਦੇ ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦਾ ਜਾਬੋਂ ਛੁੱਟੀ, ਹੁਣ ਖੁੱਲੇ ਫਿਰਾਂਗੇ। ਉਹ ਚੱਲਦੇ ਚੱਲਦੇ ਇੱਕ ਨਗਰ ਗਏ, ਮਾਈ ਨੇ ਪਛਾਣ ਲਿਆ ਵੀ ਬਾਬਾ ਜੀ ਆਏ ਨੇ, ਵੀ ਮੈਂ ਸੇਵਾ ਕਰਾਂ। ਉਹ ਦੁੱਧ ਦਹੀਂ ਲੈ ਕੇ ਆ ਗਈ। ਕਹਿੰਦੇ ਬਾਬਾ ਜੀ ਦਹੀਂ ਖਾਓਗੇ? ਕਹਿੰਦੇ ਹਾਂ ਖਾ ਲਾਂਗੇ ਭਾਈ। ਦਹੀਂ ਲਿਆਂਦਾ, ਉਹਨੇ ਕਿਹਾ ਵੀ ਇੰਨਾ ਕੁ ਮੇਰੇ ਕੋਲ ਦਹੀਂ ਆ, ਹੋਰ ਨਾ ਮੰਗ ਲਵੇ, ਮਿਰਚਾਂ ਪਾ ਦੀਆਂ। ਉਹ ਬਾਬਾ ਜੀ ਨੇ ਖਾ ਲਿਆ। ਜਦ ਬਰਤਨ ਲੈਣ ਆਈ ਕਹਿੰਦੇ ਬਾਬਾ ਜੀ ਦਹੀਂ ਠੀਕ ਸੀ? ਕਹਿੰਦੇ ਦਹੀਂ ਤੇਰਾ ਬਹੁਤ ਮਿੱਠਾ ਸੀ, ਸੱਪ ਲੜਨੀ ਹੈ ਤਾਂ ਕਹਿੰਦੇ ਮਿਰਚਾਂ ਪਾਤੀਆਂ। ਉਹ ਘਰ ਗਈ, ਪਾਥੀਆਂ ਕੱਢਣ ਲੱਗੀ ਦੁੱਧ ਰੱਖਣ ਵਾਸਤੇ, ਉਹ ਸੱਪ ਲੜ ਗਿਆ, ਸਾਰਾ ਇਲਾਕਾ ਡਰ ਗਿਆ। ਗੁਰੂ ਦਸਵੇਂ ਪਾਤਸ਼ਾਹ ਜਦ ਉੱਥੇ ਪਹੁੰਚਦੇ ਨੇ, ਭਾਈ ਗੋਦੜੀਆ ਮਹਾਰਾਜ ਦੀ ਆ ਕੇ ਨਮਸਕਾਰ ਕਰੀ। ਮਹਾਰਾਜ ਕਹਿੰਦੇ ਇਹ ਜਿਹੜਾ ਗੁਰਸਿੱਖ ਹੈ ਨਾ, ਇਹ ਸਾਰੇ ਮਾਲਵੇ ਨੂੰ ਤਾਰਨ ਦੀ ਸਮਰੱਥਾ ਰੱਖਦਾ। ਸੋ ਬਿਰਥਾ ਨਹੀਂ ਜਾਂਦਾ। ਕਿਉਂ ਨਹੀਂ ਜਾਂਦਾ? ਕਿਉਂਕਿ ਉਹਦੀ ਰਸਨਾ ਦੇ ਉੱਤੇ ਪਰਮੇਸ਼ਵਰ ਦਾ ਵਾਸਾ ਹੈ,
ਪ੍ਰਭ ਜੀ ਦਾ ਵਾਸਾ ਹੈ, ਸੰਤਾਂ ਦੀ ਰਸਨਾ, ਪ੍ਰਭ ਜੀ ਦਾ ਵਾਸਾ ਹੈ, ਸੰਤਾਂ ਦੀ ਰਸਨਾ।
ਹਰ ਵਕਤ ਜਿਹੜੇ ਅਭੇਦ ਪੁਰਸ਼ ਨੇ ਗੁਰੂ ਦੇ ਨਾਲ ਇੱਕ ਮਿੱਕ ਹੋਏ ਰਹਿੰਦੇ ਨੇ, ਉੱਥੇ ਗੁਰੂ ਬੋਲਦਾ। ਗੁਰੂ ਨੌਵੇਂ ਪਾਤਸ਼ਾਹ ਵੇਲੇ ਇੱਕ ਗੁਰਸਿੱਖ ਦਸਵੰਧ ਲੈ ਕੇ ਆਇਆ ਗੱਡਾ ਭਰ ਕੇ। ਭਾਈ ਤਾਂ ਨਾ ਉਹਦਾ ਨਾਂ ਸੀ। ਉਹ ਜਦ ਗੁਰੂ ਦਰਬਾਰ 'ਚ ਪਹੁੰਚਿਆ, ਉੱਥੇ ਅਰਦਾਸ ਹੋ ਚੁੱਕੀ ਸੀ ਅਤੇ ਪ੍ਰਸ਼ਾਦ ਵਰਤ ਰਿਹਾ ਸੀ। ਉਹਨੇ ਇੱਕ ਥਾਂ ਦੇ ਕੇ ਗੱਡਾ ਰੋਕਿਆ ਅਤੇ ਆਪ ਜਾ ਕੇ ਬੈਠ ਗਿਆ ਸੰਗਤ ਵਿੱਚ, ਅਤੇ ਪਿੱਛੇ ਦੇਖਦਾ ਸੀ ਬਲਦ ਨਾਲ ਤੁਰ ਪੈਣ, ਥੋੜ੍ਹਾ ਜਿਹਾ ਜਿੱਥੇ ਪ੍ਰਸ਼ਾਦ ਵਰਤਾਉਂਦੇ ਸੀ ਉੱਥੇ ਜਾ ਕੇ ਐਂ ਹੱਥ ਕਰਤਾ। ਉਹਨੇ ਦੇਖਿਆ ਵੀ ਹੁਣ ਆਇਆ, ਆਉਂਦਾ ਹੀ ਪ੍ਰਸ਼ਾਦ ਮੰਗਦਾ, ਗੁੱਸਾ ਆ ਗਿਆ ਪ੍ਰਸ਼ਾਦ ਵੰਡਣ ਵਾਲੇ ਨੂੰ। ਉਹ ਇੱਧਰਲੇ ਪਾਸੇ ਚਲਿਆ ਗਿਆ, ਇਹ ਫੇਰ ਉੱਧਰ ਚਲਿਆ ਗਿਆ। ਗਰਦ ਪਈ ਹੋਈ ਸੀ, ਦਾੜਾ ਗਰਦ ਨਾਲ ਭਰਿਆ ਹੋਇਆ, ਹੱਥ ਪੈਰ ਭਰੇ ਹੋਏ। ਉਹਨੇ ਫੇਰ ਸੂਕ ਕਰੀ, ਫੇਰ ਨਾ ਦਿੱਤਾ, ਇੱਧਰ ਆ ਗਏ। ਇਹ ਫੇਰ ਉੱਥੇ ਚਲੇ ਗਏ, ਇਹਨੇ ਨੂੰ ਗੱਡਾ ਤੁਰ ਪਿਆ। ਪਿੱਛੇ ਨੂੰ ਦੇਖਦੇ ਨੇ ਅਤੇ ਇਹਨੇ ਕਿਹਾ ਭਾਈ ਸਾਹਿਬ ਮੈਨੂੰ ਪ੍ਰਸ਼ਾਦ ਦੇ ਦਿਓ, ਮੇਰਾ ਗੱਡਾ ਜਾ ਰਿਹਾ। ਕਹਿੰਦੇ ਰਿੱਛ ਜਿਹਾ ਟਿੱਕੇ ਹੀ ਨਹੀਂ ਬਹਿੰਦਾ, ਵਾਰੀ ਆਊ ਤਾਂ ਹੀ ਦਊ ਤੈਨੂੰ ਪ੍ਰਸ਼ਾਦ। ਇਹਨਾਂ ਨੇ ਉਸੇ ਵੇਲੇ ਇੱਕ ਕਿਣਕਾ ਗਿਰ ਗਿਆ। ਗੁਰੂ ਦਾ ਸ਼ਹੀਦ ਪ੍ਰਸ਼ਾਦ ਦੇ ਵਿੱਚ ਸੱਤਿਆ ਹੁੰਦੀ ਹੈ ਸਾਧ ਸੰਗਤ ਦੀ। ਜਿਹੜੇ ਸ਼ਰਧਾਵਾਨ ਪੁਰਸ਼ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ। ਉਹਨੇ ਕਿਣਕਾ ਚੁੱਕਿਆ, ਰਸਨਾ ਤੇ ਰੱਖਿਆ ਅਤੇ ਨਾਲ ਦੀ ਕਿਹਾ, ਗੁਰਸਿੱਖਾ ਤੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਰਹਿਣਾ ਅਤੇ ਫੇਰ ਤੂੰ ਚੌਰ ਬਰਦਾਰ ਹੈ। ਭਾਈ ਸੋਭਾ ਰਾਮ ਸੀ ਉਹਦਾ ਨਾਂ। ਤੇ ਇੰਨੀ ਸੇਵਾ ਕਰਦੇ ਹੋਏ ਤੈਨੂੰ ਅਜੇ ਸਿੱਖੀ ਦਾ ਪਤਾ ਨਹੀਂ ਲੱਗਿਆ,
ਤੈਨੂੰ ਸਿੱਖੀ ਦੀ ਸਮਝ ਨਾ ਆਈ, ਸਿੱਖੇ ਕਦੋਂ ਬੋਲ ਬੋਲਦੇ। Thank you.
ਮੈਂ ਤਾਂ ਵਰ ਲੈਣ ਆਉਣਾ, ਅਸੀਸ ਲੈਣ ਆਉਣਾ, ਤੇ ਮੈਨੂੰ ਰਿਛ ਕਹਿਤਾ। ਇਹ ਨੀ, ਜੇ ਤਾਂ ਪਿਰਿਆ ਦੀ ਸਿੱਖ ਹਿਆ ਨਾ ਢਾਹੀ ਕਹੀਦਾ, ਜੇ ਰੱਬ ਨੂੰ ਮਿਲਣਾ ਕਿਸੇ ਦਾ ਦਿਲ ਨਾ ਤੋੜ। ਉਸ ਕਹਿਣ ਲੱਗੇ, ਚੰਗਾ ਤੈਂ ਹੁਣ ਬਚਨ ਬੋਲਿਆ, ਮੈਂ ਤਾਂ ਨੀ ਰਿਛ ਬਣਨਾ, ਤੂੰ ਹੀ ਬਣੇਗਾ। ਇੰਨਾ ਕਿਹਾ, ਕਿਣਕਾ ਚੁੱਕਿਆ, ਮੂੰਹ ਚ ਪਾਇਆ, ਚੁੱਪ ਕਰਕੇ ਤੁਰ ਗਿਆ। ਉਸੇ ਵੇਲੇ ਬਾਣ ਮੰਗਣ ਲੱਗਿਆ ਉਹ ਜਿਹੜਾ ਬਚਨ ਸੀ। ਹੋਸ਼ ਭੁੱਲ ਗਈ ਸਾਰੀ, ਵੀ ਕੌਣ ਹੋਇਆ ਜਿਹਨੇ ਬਚਨ ਕਰਤਾ। ਪਤਾ ਲੱਗਿਆ ਕਿ ਇਹ ਤਾਂ ਭਾਈ ਧੰਨਾ ਦਸਵੰਧ ਲੈ ਕੇ ਆਇਆ ਸੀ। ਭਾਈ ਧੰਨੇ ਦੇ ਗੁਰੂ ਮਹਾਰਾਜ ਵੀ ਕਈ ਵਾਰੀ ਗੱਲ ਚੁੱਕੇ ਸੀ ਵੀ ਉਹ ਭੇਦ ਅਵਸਥਾ ਦਾ ਗੁਰਸਿੱਖ ਹੈ, ਉਹ 24 ਘੰਟੇ ਹੀ ਸਾਡੇ ਵਿੱਚ ਰਹਿੰਦਾ। ਉਹਨੇ ਕਿਹਾ ਵੀ ਬੜਾ ਮਾੜਾ ਕੰਮ ਹੋ ਗਿਆ, ਇਹਨੇ ਸਹਿਜ ਸੁਭਾਅ ਕਹਿ ਦਿੱਤਾ, ਮੈਨੂੰ ਤਾਂ ਰਿਸ਼ ਬਣਨਾ ਪੈਣਾ, ਹੁਣੇ ਇਲਾਜ ਕਰਾਂ। ਗੁਰੂ ਤੇਗ ਬਹਾਦਰ ਸਾਹਿਬ ਕੋਲ ਮੌਕਾ ਦੇਖ ਕੇ ਗਿਆ, ਸਾਰੀ ਗੱਲ ਬੇਨਤੀ ਕਰੀ, ਮਹਾਰਾਜ ਮੈਨੂੰ ਇੱਕ ਗੁਰਸਿੱਖ ਨੇ ਕਹਿਤਾ ਕਿ ਤੂੰ ਰੁੱਛ ਬਣੇਗਾ। ਮਹਾਰਾਜ ਕਹਿੰਦੇ ਕੌਣ ਸੀ? ਕਹਿੰਦੇ ਭਾਈ ਧੰਨਾ। ਗੱਲ ਕੀ ਹੋਈ? ਸਾਰੀ ਗੱਲ ਵੀ ਦੱਸਤੀ। ਕਹਿੰਦੇ ਭਾਈ ਸੋਭਾ ਰਾਮ ਤਾਂ ਬਹੁਤ ਮਾੜੀ ਗੱਲ ਕਰੀ, ਉਹ ਤਾਂ ਅਭੇਦ ਅਵਸਥਾ ਦਾ ਗੁਰਸਿੱਖ ਹੈ, ਅਸੀਂ ਤਾਂ ਉਹਦੀ ਜ਼ਬਾਨ ਤੇ ਵਸਦੇ ਹਾਂ, ਹੁਣ ਤਾਂ ਤੈਨੂੰ ਬਣਨਾ ਪੈਣਾ। ਸੱਚੇ ਪਾਤਸ਼ਾਹ ਮੈਂ ਸੇਵਾ ਕਰੀ ਹੈ ਸਾਰੀ ਜ਼ਿੰਦਗੀ ਤੁਹਾਡੀ ਸੇਵਾ ਕਰਕੇ, ਜੇ ਰਿਛੇ ਬਣਨਾ ਫਿਰ ਗੱਲ ਕੀ ਬਣੂ? ਫਿਰ ਤੁਹਾਡੀ ਸ਼ਰਨ ਆਉਣ ਦਾ ਕੀ ਫਰਕ ਪਿਆ? ਤਬ ਗੁਣ ਕਾਹੇ ਜਗਤ ਗੁਰਾ ਜੋ ਕਰਮ ਨਾ ਨਾਸੇ, ਸਿੰਘ ਸ਼ਰਨ ਕਰਤਾ ਆਈ ਆ ਜੰਬਕ। ਸ਼ੇਰ ਦੀ ਸ਼ਰਨ ਵਿੱਚ ਆ ਕੇ ਜੇ ਗਿੱਦੜ ਆ ਕੇ ਡਰਾਵੇ, ਵੀ ਫਿਰ ਉਹਦਾ ਸ਼ਰਨ ਦਾ ਕਿਹਾ? ਕਹਿੰਦੇ ਪ੍ਰੇਮੀਆਂ ਇਹ ਗੱਲ ਹੋਰ ਹੈ, ਇਹ ਆਦ ਜਗਾਤ ਤੋਂ ਚਲੀ ਆ ਰਹੀ ਹੈ ਗੱਲ, ਬਈ ਆਪਣੇ ਪਿਆਰਿਆਂ ਦਾ ਨਾ ਗੁਰੂ ਵਚਨ ਟਾਲਦਾ ਹੈ, ਨਾ ਕੋਈ ਮਹਾਂਪੁਰਸ਼ ਟਾਲਦਾ, ਕੋਈ ਨਹੀਂ ਟਾਲਿਆ ਕਰਦਾ। ਬਾਣੀ ਦੇ ਵਿੱਚ ਇਸ ਤਰ੍ਹਾਂ ਨਾਲ ਫਰਮਾਨ ਆਉਂਦਾ ਹੈ,
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਬੰਦੀ ਸਤਿ ਸ਼੍ਰੀ ਅਕਾਲ।
ਬੰਦਾ ਭਗਤ ਨਾ ਛੁੱਟਾ ਏਕ ਸਮੇਂ ਮੋਕੋ ਗਏ ਬੰਦਾ ਤੋਹਫਨ ਮੋ ਪਏ ਜਵਾਬ ਨਾ ਮੇਰੇ ਲਿਖੇ ਹੋਏ ਲੇਖ ਮੇਰੇ ਪਿਆਰੇ ਮੇਟ ਦਿੰਦੇ ਮੈਂ ਨਹੀਂ ਮੇਟ ਸਕਦਾ ਉਹਨਾਂ ਦਾ ਕੀਤਾ ਹੋਇਆ ਮੈਂ ਬਦਲ ਨਹੀਂ ਸਕਦਾ ਕਿਉਂਕਿ ਉਹਨਾਂ ਦੀ ਜ਼ਬਾਨ ਤੇ ਹੋ ਕੇ ਮੈਂ ਬੋਲਦਾ ਮਹਾਰਾਜ ਕਹਿਣ ਲੱਗੇ ਭਾਈ ਸੋਭਾ ਰਾਮ ਦੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਬੁੱਧੂ ਨੂੰ ਬਚਨ ਦਿੱਤਾ ਵੀ ਸੰਗਤਾਂ ਦੀ ਤੂੰ ਸੇਵਾ ਕਰ ਅਰਦਾਸ ਕਰਨਗੇ ਤੇਰੇ ਆਵੇ ਬਹੁਤ ਪੱਕਣਗੇ ਭਾਈ ਰੱਖੂ ਨੇ ਆ ਕੇ ਪ੍ਰਸ਼ਾਦਾ ਮੰਗਿਆ ਉਹਦੇ ਨਾਲ ਰੁੱਖਾ ਬੋਲਿਆ ਉਹ ਸਿੱਖ ਭੁੱਖਾ ਰਹਿ ਗਿਆ ਉਹ ਕਹਿੰਦਾ ਤੇਰੇ ਆਗਵੇ ਨਹੀਂ ਪੱਕਣੇ ਕੱਚੇ ਰਹਿਣਗੇ ਕੱਚੇ ਰਹਿਣਗੇ ਕੱਚੇ ਰਹਿਣਗੇ ਕਹਿੰਦਾ ਤੂੰ ਕਿੱਧਰੋਂ ਆ ਗਿਆ ਗੁਰੂ ਦੇ ਉੱਤੋਂ ਦੀ ਕਹਿੰਦਾ ਮੇਰੇ ਵਿੱਚ ਹੀ ਗੁਰੂ ਹੀ ਬੋਲਿਆ ਜਿਸ ਵਕਤ ਗੁਰੂ ਪੰਜਵੇਂ ਪਾਤਸ਼ਾਹ ਕੋਲ ਆ ਕੇ ਉਹਨੇ ਕਿਹਾ ਵੀ ਸੱਚੇ ਪਾਤਸ਼ਾਹ ਭਾਈ ਲੱਖੂ ਜਿਹੜਾ ਧਾਰਵੀ ਹੁੰਦਾ ਸੀ ਤੇ ਸਿੱਖੀ ਵਿੱਚ ਆ ਗਿਆ ਉਹਨੇ ਆਹ ਵਚਨ ਕਰਤਾ ਸਾਰੀ ਸੰਗਤ ਇੱਕ ਪਾਸੇ ਅਰਦਾਸ ਕਰਦੀ ਹੈ ਤੇ ਉਹ ਇਕੱਲਾ ਕਹਿੰਦਾ ਮਹਾਰਾਜ ਕਹਿੰਦਾ ਵਿਘਨ ਪਾ ਲਿਆ ਭਾਈ ਬੁੱਧੂ ਗੁਰਸਿੱਖ ਨੂੰ ਭੁੱਖਾ ਰੱਖਿਆ ਤੇ ਉਹ ਮੇਰੇ ਚ ਭੇਦ ਵਸਤਾ ਚਾਹੇ 25 ਪਾਠ ਜਪਜੀ ਸਾਹਿਬ ਦਾ ਉਹਦਾ ਨਿਤਨੇਮ ਸੀ ਭਾਈ ਲੱਖੂ ਦਾ ਪਹਿਲਾਂ ਡਾਕੇ ਮਾਰਿਆ ਕਰਦਾ ਸੀ ਤੇ ਉਹਨੇ ਤਾਂ ਸਾਰੇ ਲਾਹੌਰ ਵਿੱਚ ਮਾਈਆਂ ਨੂੰ ਜਪਜੀ ਸਾਹਿਬ ਪੜ੍ਹਨ ਲਾ ਤਾ ਉਹ ਪ੍ਰਸ਼ਾਦਾ ਨਹੀਂ ਸੀ ਸਕਦਾ ਜਿਹੜੀ ਮਾਈ ਦੇ ਜਪਜੀ ਸਾਹਿਬ ਨੇ ਯਾਦ ਹੋਵੇ ਸਾਰਿਆਂ ਨੂੰ ਲਾਤਾ ਪਹਿਲੀ ਸ਼ਰਤ ਹੁੰਦੀ ਵੀ ਤੂੰ ਜਪਜੀ ਸਾਹਿਬ ਯਾਦ ਕਰ ਫਿਰ ਤੇਰੇ ਘਰ ਪ੍ਰਸ਼ਾਦਾ ਛਕੂ ਜਦ ਵਾਰ ਵਾਰ ਬੇਨਤੀ ਕਰੀ ਕਹਿਣ ਲੱਗੇ ਮਹਾਰਾਜ ਵੀ ਤੇਰੇ ਆਵੇ ਪੱਕਣੇ ਤਾਂ ਹੈ ਨਹੀਂ ਪਰ ਮੀਂਹ ਪਊਗਾ ਇੱਟਾਂ ਪਿੱਲੀਆਂ ਸਾਂਭ ਰੱਖੀ ਪੱਕੀਆਂ ਤੋਂ ਮਹਿੰਗੀਆਂ ਵਿਕਣਗੀਆਂ ਤੇ ਗੁਰੂ ਮਹਾਰਾਜ ਕਹਿਣ ਲੱਗੇ ਕਿ ਭਾਈ ਸੋਭਾ ਰਾਮ ਇਹ ਤੋਂ ਵੀ ਪਹਿਲਾਂ ਕ੍ਰਿਸ਼ਨ ਮਹਾਰਾਜ ਹੋਏ ਨੇ ਉਹਦੀ ਔਲਾਦ ਨੇ ਸੰਤਾਂ ਦੀ ਬੇਅਦ ਵੀ ਕੀਤੀ ਤੇ ਉਹਨੇ ਦੁਰਵਾਸਾ ਜੀ ਨੇ ਬਚਨ ਦੇ ਤਾ ਲੜਕੇ ਦੇ ਕੱਪੜੇ ਬੰਨ ਕੇ ਜਾ ਕੇ ਪੁੱਛਣ ਲੱਗ ਗਏ ਵੀ ਇਹਦੇ ਕੀ ਪੈਦਾ ਹੋਏਗਾ ਇਹ ਸੰਗਤੀ ਦੱਸਦੇ ਹੀ ਨਹੀਂ ਹੋਰ ਸਾਧੂਆਂ ਨੇ ਤਾਂ ਟਾਲ ਟੂਲ ਦਿੱਤਾ ਜਦੋਂ ਕੁੱਲ ਗੁਰੂ ਕੋਲ ਗਏ ਦੁਰਵਾਸਾ ਕੋਲ ਉਹ ਕਹਿੰਦਾ ਦੱਸਾਂ ਫਿਰ ਦੱਸਾਂ ਉਹ ਤਿੰਨ ਵਾਰੀ ਉਹ ਬੱਚੇ ਨਿਡਰ ਇਹੋ ਜਿਹੇ ਹੋਏ ਹੋਏ ਕਿਉਂਕਿ ਉਹਦੀ ਔਲਾਦ ਸੀ ਪੋਤੇ ਸੀ ਕਹਿੰਦੇ ਦੱਸਦੇ ਕਹਿੰਦੇ ਇਹਦੇ ਚੋਂ ਉਹ ਪੈਦਾ ਹੋ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰ ਦੇਵੇ ਦਰਵਾਸਾ ਸਿਉਂ ਕਰਤ ਠਕੌਰੀ ਜਾ ਦੇਵੇ ਫਲ ਪਏ ਸਾਰੀ ਕੁੱਲ ਦਾ ਨਾਸ਼ ਹੋਣਾ ਪਿਆ ਸੋ ਇਸ ਕਰਕੇ ਕਹਿੰਦੇ ਕ੍ਰਿਸ਼ਨ ਮਹਾਰਾਜ ਕੋਲ ਆਏ ਵੀ ਤੁਸੀਂ ਉਹਦਾ ਵਚਨ ਬਦਲੋ ਕਹਿੰਦੇ ਬਿਲਕੁਲ ਨਹੀਂ ਇਹਦਾ ਨਿਰੰਕਾਰ ਦੀ ਨੇਤ ਹੈ ਕਿ ਗੁਰੂ ਆਪਣੇ ਬਦਲ ਨੂੰ ਧਾਰੀ ਵਚਨ ਨੂੰ ਧਾਰੀ ਕੰਸਿਡਰ ਕਰ ਸਕਦਾ ਹੈ ਪਰ ਪਿਆਰਿਆਂ ਦੇ ਮੁੱਖ ਤੋਂ ਹੋਇਆ ਹੋਇਆ ਵਚਨ ਨਹੀਂ ਬਦਲਿਆ ਜਾ ਸਕਦਾ ਸੋ ਮਹਾਰਾਜ ਕਹਿੰਦੇ ਭਾਈ ਸੋਭਾ ਰਾਮ ਹੁਣ ਤਾਂ ਤੈਨੂੰ ਰਿੱਛ ਬਣਨਾ ਪਊ ਮਹਾਰਾਜ ਫਿਰ ਮੇਰਾ ਕੀ ਬਣੂਗਾ ਜੇ ਮੈਂ 84 ਦੀ ਜੂਨ ਚਲਿਆ ਗਿਆ ਮਹਾਰਾਜ ਕਹਿੰਦੇ ਕੋਈ ਨਾ ਅਸੀਂ ਦਸਵੇਂ ਜਾਮੇ 'ਚ ਤੇਰਾ ਉਧਾਰ ਕਰਦਾ ਗੁਰੂ ਦਸਵੇਂ ਪਾਤਸ਼ਾਹ ਵੇਲੇ ਉਹ ਰਿੱਛ ਮੰਦਾਰੀ ਲੈ ਕੇ ਤਮਾਸ਼ਾ ਕਰਦਾ ਸੀ ਮਹਾਰਾਜ ਨੇ ਮੰਗਾ ਲਿਆ ਅਤੇ ਉਹਨੂੰ ਸ਼ੀਤ ਪ੍ਰਸ਼ਾਦ ਦਿੱਤਾ ਅਤੇ ਉਹਦੇ ਵਿੱਚੋਂ ਜਿਹੜੀ ਰੂਹ ਸੀ ਉਹ ਫਿਰ ਮੁੜ ਕੇ ਆਪਣੇ ਜਿਹੜੇ ਕਰਮ ਕੀਤੇ ਸੀ ਚਲੀ ਗਈ ਲੰਮੀ ਸਾਖੀ ਹੈ ਸਮਾਂ ਨਹੀਂ ਇੰਨਾ ਹੈ ਵੀ ਮੈਂ ਹੋਰ ਗੱਲ ਕਰਾਂ ਸੋ ਇਸ ਤਰ੍ਹਾਂ ਦੇ ਨਾਲ ਬਾਬਾ ਅਮਰਦਾਸ ਜੀ ਨੇ ਜਦ ਵਚਨ ਕਰਿਆ ਕਮਲੀਏ ਜਿਹਦਾ ਥਾਂ ਗੁਰੂ ਅੰਗਦ ਦੇ ਚਰਨਾਂ 'ਚ ਹੋਵੇ ਉਹ ਨਥਾਵਾਂ ਕਿਵੇਂ ਹੈ ਜਿਹਦੀ ਓਟ ਗੁਰੂ ਅੰਗਦ ਹੈ ਉਹ ਨਿਓਟਾ ਕਿਵੇਂ ਹੈ ਜਿਹਦਾ ਆਸਰਾ ਗੁਰੂ ਅੰਗਦ ਹੈ ਉਹ ਨਿਆਸਰਾ ਕਿਵੇਂ ਹੈ ਜਿਹਦੇ ਧਿਰੇ ਗੁਰੂ ਅੰਗਦ ਹੈ ਗੁਰੂ ਨੂੰ ਬਣਾਇਆ ਹੋਇਆ ਧਿਰਿਆ ਉਹਨੇ ਧਿਰਿਆ ਕਿਵੇਂ ਹੈ ਉਸ ਵੇਲੇ ਬਚਨ ਕਹਿਣ ਦੀ ਦੇਰ ਸੀ ਉਸੇ ਵੇਲੇ ਕਮਲੀ ਹੋ ਗਈ ਕੱਪੜੇ ਪਾਲਣੇ ਸ਼ੁਰੂ ਕਰ ਦਿੱਤੇ ਬਾਬਾ ਜੀ ਆਪਣੇ ਗਾਗਰ ਚੁੱਕ ਕੇ ਉਸੇ ਤਰ੍ਹਾਂ ਮਹਾਰਾਜ ਦਾ ਇਸ਼ਨਾਨ ਕਰਾਇਆ। ਕੋਈ ਗੱਲ ਨਹੀਂ ਕਰੀ ਵੀ ਮਹਾਰਾਜ ਅੱਜ ਬੜਾ ਮੀਂਹ ਸੀ, ਮਸਾਂ ਮੈਂ ਤਾਂ ਗਿਰ ਗਿਆ ਸੀ ਤਿਲਕ। ਅਸੀਂ ਤਾਂ ਕਹਿ ਦਈਏ, ਅਸੀਂ ਤਾਂ ਕਹਿੰਦੇ ਹਾਂ ਵੀ ਗੁਰੂ ਨੂੰ ਅਸੀਂ ਹਾਜ਼ਰ ਨਾਜ਼ਰ ਸਮਰੱਥ ਨਹੀਂ ਜਾਣਦੇ। ਗੁਰੂ ਹਰ ਥਾਂ ਦੇ ਉੱਤੇ ਦੇਖਦਾ ਆਪਣੇ ਗੁਰਸਿੱਖ ਨੂੰ। ਗੁਰੂ ਨਹੀਂ, ਗੁਰੂ ਦੇ ਪਿਆਰੇ ਵੀ ਦੇਖਦੇ ਨੇ। ਇੱਕ ਮੈਂ ਤੁਹਾਨੂੰ ਘਰ ਦੀ ਉਹ ਗੱਲ ਦੱਸਦਾ, ਤੁਹਾਡੇ ਬੀਜੀ ਦੇ ਪਿਤਾ ਜੀ ਕਿਸੇ ਨੂੰ ਭਾਈ ਰਣਜੀਤ ਸਿੰਘ ਜੀ ਨੇ ਸੰਤ ਨਹੀਂ ਲਿਖਿਆ, ਉਹਨਾਂ ਨੂੰ ਲਿਖਿਆ ਸੰਤ ਹੀਰਾ ਸਿੰਘ ਦੌਦਪੁਰੀ। ਇੱਕ ਵਾਰੀ ਕੋਈ ਪ੍ਰੇਮੀ ਬੰਬੇ ਤੋਂ ਆਉਣਾ ਸੀ, ਉਹਨਾਂ ਨੂੰ ਨਹੀਂ ਸੀ ਪਤਾ। ਉਹ ਭਜਨ ਕਰਦੇ ਕਰਦੇ ਬੱਚੇ ਆ ਕੇ ਕਹਿਣ ਲੱਗੇ, ਇੱਕ ਸਿੰਘ ਨੇ ਆਉਣਾ, ਦਰਵਾਜ਼ਾ ਨਾ ਖੋਲਿਓ। ਬੱਚਿਆਂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਘੰਟੇ ਕੁ ਬਾਅਦ ਲਾਹੌਰ ਦੇ ਉੱਤੇ ਗੱਡੀ ਸਟੇਸ਼ਨ 'ਤੇ ਗੱਡੀ ਰੁਕੀ, ਉਹਦੇ ਵਿੱਚੋਂ ਨਿਕਲਿਆ ਅਤੇ ਕਿਹਾ ਵੀ ਦਰਸ਼ਨ ਕਰਿਆ ਵਾ। ਉਹ ਬਾਪੂ ਜੀ ਦਾ ਜਿੱਥੇ ਮਕਾਨ ਸੀ ਉੱਥੇ ਨੂੰ ਆ ਗਿਆ। ਇਹਨਾਂ ਕੋਲ ਆ ਕੇ ਇਹ ਕਹਿੰਦੇ, ਸਾਨੂੰ ਤਾਂ ਬਾਪੂ ਜੀ ਨੇ ਕਿਹਾ ਵੀ ਦਰਵਾਜ਼ਾ ਨਾ ਖੋਲਿਓ। ਕਹਿੰਦਾ ਮੇਰੇ ਵਾਸਤੇ ਨਹੀਂ ਕਿਹਾ, ਮੈਂ ਤਾਂ ਬੰਬੇ ਤੋਂ ਆਇਆ, ਹੋਰ ਕਿਸੇ ਵਾਸਤੇ ਕਿਹਾ ਹੋਣਾ? ਮੇਰੇ ਤਾਂ ਇਹ ਬਹੁਤ ਜ਼ਿਆਦਾ, ਮੈਂ ਤਾਂ ਇਹਨਾਂ ਦਾ ਪਿਆਰ ਕਰਦਾ। ਦਰਵਾਜ਼ਾ ਖੋਲ੍ਹਤਾ, ਜਦ ਦਰਵਾਜ਼ਾ ਖੋਲ੍ਹਿਆ ਬਾਪੂ ਜੀ ਦੇ ਸਾਹਮਣੇ ਆਇਆ, ਭਜਨ ਕਰਦੇ ਸੀ, ਨੇਤਰ ਖੋਲ੍ਹੇ, ਕਹਿਣ ਲੱਗੇ, ਉਹ ਦੁਸ਼ਟਾ, ਆਹ ਰੋ ਰੀਤ ਇਹ ਕਿਰਪਾਨ ਪਾਈ ਹੋਈ, ਤੇਰੇ ਦਸਤਾਰਾ ਬੰਨਿਆ ਹੋਇਆ, ਕੇਸਕੀ ਬੰਨੀ ਹੋਈ, ਬੰਬੇ ਵਿੱਚ ਤਾਂ ਕੀ ਕਰਿਆ, ਹੁਣ ਮੈਨੂੰ ਮੂੰਹ ਦਿਖਾਉਣਾ ਆ ਤੂੰ? ਸਮਝ ਗਿਆ ਵੀ ਇਹ ਤਾਂ ਜਾਣ ਗਏ ਮੇਰੀਆਂ ਸਾਰੀਆਂ ਕਰਤੂਤਾਂ। ਉਸੇ ਵੇਲੇ ਇਕਦਮ ਧਰਤੀ 'ਤੇ ਪੈ ਗਿਆ, ਮੱਥਾ ਟੇਕ, ਬਖਸ਼ੋ ਮੈਨੂੰ ਬਖਸ਼ੋ। ਬਾਪੂ ਜੀ ਦੇ ਮੁੱਖ ਤੋਂ ਨਿਕਲਿਆ ਵੀ ਜੇ ਮੇਰੇ ਵਰਗਾ ਸਿੱਖ ਵੀ ਦੇਖ ਸਕਦਾ ਹੈ ਤਾਂ ਤੂੰ ਕੀ ਸਮਝਦਾ ਵੀ ਗੁਰੂ ਕਲਗੀ ਧਰ ਤੇਰੇ ਕਰਤੂਤਾਂ ਨਹੀਂ ਸੀ ਦੇਖ ਰਿਹਾ, ਹੁਣ ਆ ਕੇ ਸਿੰਘ ਬਣ ਕੇ ਆ ਗਿਆ ਮੇਰੇ ਕੋਲ। ਸੋ ਗੁਰਸਿੱਖ ਵੀ ਦੇਖ ਲੈਂਦੇ ਨੇ, ਗੁਰੂ ਹਾਜ਼ਰ ਨਾਜ਼ਰ ਹੈ। ਜੇ ਤਾਂ ਅਸੀਂ ਉਹਨੂੰ ਹਾਜ਼ਰ ਨਾਜ਼ਰ ਸਮਝੀਏ, ਨਿਸ਼ਚਾ ਕਰੀਏ, ਫਿਰ ਸਾਡੇ ਕੋਈ ਗਲਤੀ ਨਹੀਂ ਹੋ ਸਕਦੀ। ਨਿਤਨੇਮ ਵੀ ਸਾਡਾ ਮਨ ਟਿਕੇਗਾ ਵੀ ਮੇਰਾ ਤਾਂ ਗੁਰੂ ਦੇਖ ਰਿਹਾ, ਬੜੀ ਭਾਰੀ ਤੌਹੀਨ ਹੋਏਗੀ, ਬੇਅਦਬੀ ਹੋਏਗੀ, ਮੈਂ ਕਰਦਾ ਜਪਜੀ ਸਾਹਿਬ ਦਾ ਪਾਠ, ਮੇਰਾ ਮਨ ਦੌੜਿਆ ਫਿਰਦਾ, ਨਿਸ਼ਚੇ ਦੀ ਕਮੀ ਹੈ। ਸੋ ਗੁਰੂ ਮਹਾਰਾਜ ਸਾਰਾ ਕੁਝ ਜਾਣਦੇ ਸੀ, ਗੁਰੂ ਅੰਗਦ ਸਾਹਿਬ, ਕੋਈ ਗੱਲ ਨਹੀਂ ਹੋਈ ਨਾ ਉਹਨੇ ਕਹੀ। ਸਾਡਾ ਸੁਭਾਅ ਹੈ ਛੇਤੀ ਦੇ ਕੇ ਆਪਣੀਆਂ ਗੱਲਾਂ ਦੱਸਣ ਲੱਗ ਜਾਂਦੇ ਹਾਂ। ਤੇ ਦਿਨ ਜਿਸ ਵਕਤ ਚੜਿਆ, ਦੀਵਾਨ ਦੀ ਸਮਾਪਤੀ ਹੋਈ ਤਾਂ ਪੰਜ ਚਾਰ ਬੰਦਿਆਂ ਨੇ ਉਹਨੂੰ ਬੰਨਿਆ ਹੋਇਆ ਜੁਲਾਹੀ ਨੂੰ, ਤੇ ਮਹਾਰਾਜ ਦੇ ਆ ਕੇ ਚਰਨਾਂ ਤੇ ਨਮਸਕਾਰ ਕਰੀ, ਸੱਚੇ ਪਾਤਸ਼ਾਹ ਬਖਸ਼ ਲਓ ਬਖਸ਼ ਲਓ। ਕਹਿਣ ਲੱਗੇ ਕੀ ਗੱਲ ਹੈ? ਕਹਿੰਦੇ ਬਾਬਾ ਅਮਰਦਾਸ ਜੀ ਨੇ ਇਹਨੂੰ ਕਮਲੀ ਕਹਿਤਾ। ਕਹਿੰਦੇ ਉਹ ਕਿਵੇਂ ਕਮਲੀ ਕਹਿੰਦਾ? ਉਹ ਕਹਿੰਦੇ ਨੀ, ਬੁਲਾਓ ਬਾਬਾ ਅਮਰਦਾਸ। ਜਿਸ ਵਕਤ ਬੁਲਾਇਆ, ਕਹਿੰਦੇ ਬਾਬਾ ਅਮਰਦਾਸ ਜੀ ਕੀ ਗੱਲ ਹੋਈ, ਸਹੀ ਸਹੀ ਦੱਸੋ। ਸੱਚੇ ਪਾਤਸ਼ਾਹ ਅੱਖਰ ਅੱਖਰ ਤੁਸੀਂ ਜਾਣਦੇ ਹੋ, ਤੁਹਾਨੂੰ ਸਭ ਪਤਾ। ਜੇ ਮੈਂ ਕਿਹਾ ਇੱਕ ਅੱਖਰ ਵੀ ਬਦਲ ਗਿਆ ਤਾਂ ਬੇਅਦਬੀ ਹੋਏਗੀ, ਆਪ ਜਾਣਦੇ ਹੋ ਹਜ਼ੂਰ, ਸਭ ਜਾਣੀ ਜਾਣੀ ਜਾਣੋ। ਕਹਿਣ ਲੱਗੇ ਦੱਸੋ ਭਾਈ ਸੱਚੋ ਸੱਚ ਕੀ ਕਿਹਾ? ਕਹਿੰਦੇ ਮਹਾਰਾਜ ਇਹਨੇ ਕਹਿਤਾ, ਇਹ ਗਿਰ ਗਏ ਕੁੰਬਲ ਦੇ ਵਿੱਚ, ਲੇਕਿਨ ਇਹਨੇ ਗਾਗਰ ਜਦੇ ਚੱਕ ਲਈ ਉਹਦਾ ਜੂਆ ਪਾਣੀ ਨਹੀਂ ਰਲਣ ਦਿੱਤਾ, ਤੇ ਮੇਰੇ ਘਰ ਵਾਲੀ ਨੇ ਕਹਿਤਾ, ਮੈਂ ਕਹਿਤਾ ਵੀ ਚੋਰ ਹੈ ਚੋਰ ਹੈ। ਕਹਿੰਦੀ ਚੋਰ ਕਮਲਿਆ, ਚੋਰ ਕਿੱਥੇ? ਇੱਥੇ ਘਰ ਸਾਰੇ ਚੋਂਦੇ ਨੇ, ਸਾਰੇ ਜਾਗਦੇ ਬੈਠੇ, ਇੱਥੇ ਚੋਰ ਕਿੱਥੇ ਹੈ? ਤੇ ਇਹਦੇ ਮੂੰਹ ਚੋਂ ਨਿਕਲ ਗਿਆ, ਇਹ ਨਸਾਵਾਂ ਟੁੱਕਰ ਖਾਂਦਾ ਫਿਰਦਾ, ਕੁੜਮਾਂ ਦੇ ਨਮਾਣਾ ਹੈ, ਨਸਾਵ ਹੈ, ਨਿਆਸਰਾ ਹੈ। ਪੰਜ ਛੇ ਗੱਲਾਂ ਕਹਿ ਗਈ। ਕਹਿੰਦੇ ਫਿਰ ਇਹਨਾਂ ਨੇ ਕੀ ਕਿਹਾ? ਕਹਿੰਦੇ ਇਹਨਾਂ ਨੇ ਕਿਹਾ, ਕਮਲੀਏ ਜਿਹਦੇ ਚਰਨਾਂ, ਜਿਹਨੂੰ ਗੁਰੂ ਅੰਗਦ ਦੇ ਚਰਨਾਂ ਦਾ ਆਸਰਾ ਹੋਵੇ ਉਹ ਨਿਆਸਰਾ ਕਰੇ, ਜਿਹਦਾ ਥਾਂ ਗੁਰੂ ਅੰਗਦ ਦੇ ਚਰਨਾਂ 'ਚ ਹੈ ਉਹ ਨਿਥਾਵਾਂ ਕਰੇ। ਜਦ ਸਾਰੀਆਂ ਗੱਲਾਂ ਦੱਸੀਆਂ, ਗੁਰੂ ਮਹਾਰਾਜ ਇੱਕਦਮ ਆਪਣੇ ਆਸਣ ਤੋਂ ਉੱਠੇ, ਗੁਰੂ ਅਮਰਦਾਸ ਜੀ ਨੂੰ ਬੁੱਕੜ 'ਚ ਲੈ ਲਿਆ। ਕਹਿੰਦੇ ਪੁਰਸ਼ਾ ਤੂੰ ਨਥਾਵਾਂ, ਤੂੰ ਨਵਾਣਾ, ਤੂੰ ਨਥਾਵਿਆਂ ਦਾ ਥਾਂ ਹੋਏਗਾ, ਨਵਾਣਿਆਂ ਦਾ ਮਾਣ ਹੋਏਗਾ, ਨਿਓਟਿਆਂ ਦੀ ਓਟ ਹੋਏਗੀ, ਨਿਤਰਿਆਂ ਦੀ ਧਿਰ ਹੋਏਗੀ, ਨਿਆਸਰਿਆਂ ਦਾ ਆਸਰਾ ਹੋਏਗਾ, ਜੰਮਣ ਮਰਨ ਤੇਰੇ ਹੱਥ ਵਿੱਚ ਹੋਏਗਾ, ਰਿਜ਼ਕ ਦੀ ਕੁੰਜੀ ਤੇਰੇ ਹੱਥ ਵਿੱਚ ਹੋਏਗੀ। 12 ਵਰ ਉਸੇ ਵੇਲੇ ਗੁਰੂ ਮਹਾਰਾਜ ਨੇ ਦਿੱਤੇ ਤੇ ਨਾਲ ਕਿਹਾ ਤੇ ਇਹਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ। ਜਿਹੜੀ ਚੀਜ਼ ਮੈਂ ਕਹੀ ਸੀ ਨਾ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਜੀਵ ਤੇ ਬਰਮ ਦਾ ਪਰਦਾ ਲਾ ਕੇ ਉਸ ਵੇਲੇ ਉਹਨਾਂ ਨੇ ਉਹ ਪਰਿਪੂਰਨ ਜੋਤੀ ਦੇ ਦਰਸ਼ਨ ਕਰਾ ਦਿੱਤੇ ਜੋ ਸਾਰੇ ਪਰਿਪੂਰਨ ਹੈ। ਜਿਵੇਂ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਕਾਠ ਹੈ, ਨਾ ਬਾਢ ਹੈ, ਨਾ ਬਾਢ ਕਾਠ ਹੋਤਾ। ਗੁਰੂ ਮਹਾਰਾਜ ਨੇ ਇਹਦੀ ਗਵਾਹੀ ਕਰੀ ਹੈ, ਨੇਤਰੋ ਮੇਰਿਓ ਹਰ ਤੁਮੈਂ ਜੋਤ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਬੇਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਸ ਵੇਲੇ ਜੋ ਅਸਰ ਆਪ ਤੇ ਹੋਇਆ ਉਹ ਬਾਣੀ ਦੇ ਇਸ ਸਿਧਾਂਤ ਦੇ ਮੁਤਾਬਕ ਹੈ। ਪੜ੍ਹੋ ਸਾਰੇ ਪਿਆਰ ਨਾਲ।
ਅੱਖਾਂ ਨਾਲੋ
ਹਰ ਸਤਿਗੁਰ ਕੀ ਇੱਕ ਸਾਖੀ, ਤੁਰ ਭਾਗ ਹੋਵੇ ਮੁੱਖ ਮਸਤਕ, ਤਿੰਨ ਜਨ ਲੈ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ, ਗੁਰਮੁਖ ਸਹਿਜੇ ਚਾਖੀ, ਤੈ ਭਇਆ ਪ੍ਰਕਾਸ਼ ਮਿਟਿਆ ਅੰਧਿਆਰਾ, ਜਿਉ ਸੂਰਜ ਰੈਣ ਕਰਾਖੀ, ਅਦਿਸ਼ਟ ਗੋਚਰ ਰੱਖ ਨਿਰੰਜਣ, ਸੋ ਦੇਖਿਆ ਗੁਰਮੁਖ ਅੱਖ। ਗੁਰਮੁਖ ਦੀ ਮਦਦ ਦੇ ਨਾਲ ਇਹਨਾਂ ਅੱਖਾਂ ਨਾਲ ਰੱਬ ਦੇਖ ਲਿਆ। ਇਸੇ ਕਰਕੇ ਆਪਨੇ ਫਰਮਾਨ ਕੀਤਾ, ਇਹ ਬਿਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ, ਹਰ ਰੂਪ ਨਦਰੀਆ। ਉਸ ਵੇਲੇ ਕਿੱਡੀ ਬੜੀ ਪਦਵੀ ਪ੍ਰਾਪਤ ਕੀਤੀ ਕਿ ਤੀਸਰੇ ਗੁਰੂ ਨਾਨਕ ਆਪ ਹੋਏ। ਸੋ ਸੇਵਾ ਕਰਨ ਦੇ ਨਾਲ, ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ, ਸੇਵਾ ਕਰਨ ਨਾਲ ਮਾਣ ਪ੍ਰਾਪਤ ਹੁੰਦਾ। ਗੁਰੂ ਘਰ ਦੇ ਅੰਦਰ ਇਹ ਦੋ ਚੀਜ਼ਾਂ ਬਹੁਤ ਪ੍ਰਧਾਨ ਨੇ। ਪਿਛਲੇ ਕਿੰਨੇ ਦਿਨਾਂ ਤੋਂ ਜਦੋਂ ਦੀਵਾਨ ਸ਼ੁਰੂ ਹੋਇਆ, ਭਾਈ ਮੰਝ ਦੇ ਸੇਵਾ ਦੇ ਬਾਰੇ ਵਿਚਾਰ ਕਰਿਆ, ਬਾਬਾ ਫਰੀਦ ਜੀ ਨੇ ਮੁਰਸ਼ਦ ਦੀ ਸੇਵਾ ਕਰੀ, ਇਹਨਾਂ ਨੇ ਗੁਰੂ ਦੀ ਸੇਵਾ ਕਰੀ। ਸੋ ਆਪਾਂ ਵਿਚਾਰਿਆ ਕਿ ਨਾਮ ਜਪਣ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ, ਅਤੇ ਸੇਵਾ ਕਰਨ ਨਾਲ ਇੱਥੇ ਵੀ ਮਾਣ, ਦਰਗਾਹ ਵਿੱਚ ਵੀ ਮਾਣ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ, ਕਹੋ ਨਾਨਕ ਬਾਹੁ ਲੜਾਈ। ਸੋ ਇਸ ਕਰਕੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਰੇ ਪ੍ਰੇਮੀ ਆਨੰਦ ਸਾਹਿਬ ਦੇ ਵਿੱਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਾਰ, ਸਤਿਗੁਰ ਪੁਰਸ਼ਾ ਆਨੰਦ ਪਿਆ ਮਿਲਵਾਏ।
ਸਤਿ ਸ਼੍ਰੀ ਅਕਾਲ।